ਪਰਮ ਸਤਿਕਾਰ ਜੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਆਉਣ ਵਾਲੀ ਸੰਗਤ ਨੂੰ ਅੱਧ ਤੋਂ ਪਿੱਛੇ ਪੰਡਾਲ ਵਿੱਚ ਬਹਿ ਜਾਓ ਆਉਣ ਵਾਲਿਆਂ ਨੂੰ ਉੱਥੇ ਟਿਕਾਈ ਜਾਇਓ ਅੱਧ ਤੋਂ ਥੋੜਾ ਜਿਹਾ ਪਿੱਛੇ ਪਹਿਰੇਦਾਰ ਵੀਰ ਜਿਹੜੇ ਆ ਜਾ ਕੇ ਬੈਠ ਜਾਣ ਆਉਣ ਵਾਲੀ ਸੰਗਤ ਨੂੰ ਉੱਥੇ ਹੀ ਫਿਰ ਟਿਕਾਈ ਜਾਈਏ ਤਾਂ ਜੋ ਜਲਦੀ ਇਕਾਗਰਤਾ ਬਣੇ ਕੁਝ ਸਾਡੇ ਸਾਰਿਆਂ ਦੇ ਪੱਲੇ ਪਵੇ ਲਓ ਜੀ ਜੋ ਆਪਾਂ ਪੜ੍ਹ ਰਹੇ ਸੀ ਹਮ ਨਿਰਗੁਣ ਤੂੰ ਦਾਤਾ ਦਾਤਾ ਕਾਹਦਾ ਜੀ ਫਿਰ ਗੁਣਾਂ ਦਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗੁਣਾਂ ਦਾ ਸਾਗਰ ਗਹੀਰ ਮਤਲਬ ਸਾਗਰ ਰੱਬ ਹੈ ਜਿਹੜਾ ਉਹ ਗੁਣਾਂ ਦਾ ਸਾਗਰ ਹੈ ਤੇ ਜਿੰਨੇ ਮਰਜ਼ੀ ਤੁਸੀਂ ਚਾਹੋਗੇ ਗੁਣ ਪ੍ਰਾਪਤ ਕਰ ਲਓ ਕਾਹਦੇ ਥਰੂ ਮਿਲਦੇ ਨੇ ਤੁਹਾਡੇ ਮਾਈਂਡ ਦੇ ਜ਼ਰੀਏ ਤੁਹਾਡੇ ਬ੍ਰੇਨ ਦੇ ਜ਼ਰੀਏ ਮਾਲਕ ਨੇ ਬ੍ਰੇਨ ਘੜਿਆ ਤੁਹਾਡਾ ਬਣਾਇਆ ਜਿੰਨੇ ਚਾਹੋ ਓਨੇ ਗੁਣ ਪ੍ਰਾਪਤ ਕਰ ਲਓ ਭਾਵ ਕਿ ਜਿੰਨਾ ਮਰਜ਼ੀ ਸਿੱਖ ਲਓ ਭਾਈ ਜਿੰਨਾ ਚਾਹੋ ਓਨਾ ਹੀ ਸਿੱਖ ਲਓ ਜੋ ਚਾਹੁੰਦੇ ਹੋ ਉਹੀ ਮਿਲ ਜਾਂਦਾ ਹੈ ਜੇ ਸਟਰੋਂਗ ਹੋ ਕੇ ਮੰਗੋ ਇਹ ਸਟਰੋਂਗ ਮੈਸੇਜ ਹੈ ਜਿਹੜਾ ਮਾਈਂਡ ਨੂੰ ਮਿਲੇ ਜਿਹੜੇ ਪਹਿਰੇ ਵਾਲੇ ਵੀਰ ਨੇ ਦੋ ਚਾਰ ਹੋਰ ਉਹਨਾਂ ਦੇ ਨਾਲ ਬੈਠੋ ਉੱਥੇ ਹੀ ਬੈਠੋ ਸਿੰਘੋ ਦੋ ਤਿੰਨ ਪਹਿਰੇਦਾਰ ਹੋਰ ਪਿੱਛੇ ਹੀ ਜਾ ਕੇ ਬੈਠੋ ਉਹਨਾਂ ਦੇ ਨਾਲ ਸਿੰਘਾਂ ਦੇ ਬੈਠੋ ਤਾਂ ਜੋ ਆਉਣ ਵਾਲਾ ਕੋਈ ਆਵੇ ਉੱਥੇ ਹੀ ਟਿਕਾ ਲਿਆ ਕਰੋ ਬਿਠਾ ਦਿਆ ਕਰੋ ਬੇਨਤੀ ਕਰਕੇ ਜਿਹੜੇ ਪਾਸੇ ਸਿੰਘ ਮੱਥਾ ਟੇਕ ਕੇ ਮੁੜਦੇ ਸੀ ਇਸ ਰਾਹ ਵਿੱਚ ਵੀ ਇੱਕ ਦੋ ਜਣੇ ਬੈਠ ਜਾਓ ਤਾਂ ਜੋ ਸਾਰੀ ਸੰਗਤ ਜਿਹੜੀ ਹੈ ਨਾ ਉੱਥੇ ਹੀ ਟਿਕਾਈ ਜਾਓ ਇਕਾਗਰਤਾ ਬੜੀ ਜਲਦੀ ਬਣੇ ਹੁਣ ਮੇਰੀ ਬੇਨਤੀ ਨੂੰ ਸੁਣੋ ਪਿਆਰਿਓ ਕਿਸੇ ਬੰਦੇ ਨੇ ਸੋਚਿਆ ਹੈ ਕਿ ਮੈਂ ਡਰਾਈਵਰੀ ਸਿੱਖਣੀ ਹੈ ਸਟਰੋਂਗ ਹੈ ਆਪਣੇ ਆਪ ਨੂੰ ਸਿੱਖਣੀ ਹੈ ਯਾਰ ਕਿਹੜੀ ਗੱਲ ਸਿੱਖ ਲਾਂਗੇ ਉਹ ਜਦੋਂ ਇਹ ਸੋਚ ਲੈਂਦਾ ਹੈ ਤੇ ਫਿਰ ਉਹਦੇ ਅੰਦਰੋਂ ਹੀ ਡਰਾਈਵਰੀ ਨਿਕਲਦੀ ਹੈ ਮਾੜਾ ਮੋਟਾ ਉਹਨੂੰ ਦੱਸ ਦਿੰਦਾ ਕੋਈ ਬਾਹਰੋਂ ਸਮਝਾ ਦਿੰਦਾ ਵੀ ਇਦਾਂ ਗੇਅਰ ਪਾਉਣਾ ਹੈ ਇਦਾਂ ਰੇਸ ਹੈ ਇਦਾਂ ਕਲੱਚ ਛੱਡਣਾ ਹੈ ਇਦਾਂ ਬ੍ਰੇਕ ਲਾਉਣੀ ਹੈ ਇਦਾਂ ਸਟੀਅਰਿੰਗ ਘੁਮਾਉਣਾ ਹੈ ਮਾੜਾ ਜਿਹਾ ਦੱਸ ਦਿੰਦਾ ਹੈ ਬਸ ਫਿਰ ਉਹ ਸਟਰੋਂਗ ਹੋਵੇ ਸਹੀ ਹੌਲੀ 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 ਇਹ ਮਾਈਂਡ ਦੇ ਜ਼ਰੀਏ ਉਹਨੂੰ ਡਰਾਈਵਰੀ ਮਿਲ ਜਾਂਦੀ ਹੈ ਅੰਦਰੋਂ ਹੀ ਨਿਕਲ ਆਉਂਦੀ ਹੈ ਜੋ ਸਾਨੂੰ ਮਿਲਣਾ ਹੈ ਨਾ ਪਿਆਰਿਓ ਉਹ ਸਾਡੇ ਮਾਈਂਡ ਦੇ ਥਰੂ ਮਿਲਣਾ ਹੈ ਦਿਮਾਗ ਚੋਂ ਮਿਲਣਾ ਜੋ ਕੁਝ ਵੀ ਤੁਸੀਂ ਬਾਹਰ ਵੇਖਦੇ ਹੋ ਕਿੱਥੋਂ ਨਿਕਲਿਆ ਦੱਸੋ ਜਿਹੜਾ ਸਾਊਂਡ ਸਿਸਟਮ ਹੈ ਜਿਹੜਾ ਇਹ ਪਹਿਲੀ ਵਾਰੀ ਕਿਸੇ ਬੰਦੇ ਨੇ ਸਿਸਟਮ ਬਣਾਇਆ ਹੋਇਆ ਜਦੋਂ ਸਾਊਂਡ ਹੈ ਨਹੀਂ ਸੀ ਪਹਿਲਾਂ ਤੇ ਹੈ ਹੀ ਨਹੀਂ ਸੀ ਜਦੋਂ ਇਹ ਸਪੀਕਰ ਆਏ ਸੀ ਪਹਿਲਾਂ ਬਣਾਇਆ ਕਿਸੇ ਬੰਦੇ ਨੇ ਪਰ ਕਿੱਥੋਂ ਕੱਢਿਆ ਉਹਨੇ ਭਲਾ ਆਪਣੇ ਦਿਮਾਗ ਚੋਂ ਬ੍ਰੇਨ ਦੇ ਵਿੱਚੋਂ ਵਿਚਾਰ ਨਿਕਲਦੇ ਨੇ ਥੋਟਸ ਨਿਕਲਦੇ ਨੇ ਉਹ ਜਿਹੜਾ ਥੋਟਸ ਦਾ ਜਿਹੜਾ ਸੰਗ੍ਰਹਿ ਹੈ ਉਹਨੂੰ ਅਸੀਂ ਮਾਈਂਡ ਕਹਿੰਦੇ ਹਾਂ ਮਨ ਕਹਿੰਦੇ ਮਨ ਬ੍ਰੇਨ ਤੇ ਇੱਕ ਮਾਸ ਦਾ ਟੁਕੜਾ ਹੀ ਹੈ ਬ੍ਰੇਨ ਤੇ ਹੈ ਕੀ ਇਹ ਕੁਛ ਨਹੀਂ ਨਾੜੀਆਂ ਦਾ ਗੁੱਛਾ ਹੈ ਨਾੜਾਂ ਹੀ ਨਾੜਾਂ ਨੇ ਨਾ ਪਰ ਜਿਹੜੇ ਉਹਦੇ ਵਿੱਚੋਂ ਵਿਚਾਰ ਨਿਕਲਦੇ ਨੇ ਉਹਨਾਂ ਦਾ ਕੋਈ ਰੂਪ ਹੈ ਕੋਈ ਰੰਗ ਹੈ ਵਿਚਾਰਾਂ ਦਾ ਕੀ ਰੂਪ ਰੰਗ ਜਿਵੇਂ ਪਰਮਾਤਮਾ ਦੀ ਕੋਈ ਖੇਡ ਦਾ ਪਤਾ ਹੀ ਨਹੀਂ ਇੱਦਾਂ ਉਹਦਾ ਵੀ ਪਤਾ ਨਹੀਂ ਵੀ ਕਿੱਧਰੋਂ ਆਉਂਦੇ ਨੇ ਕਿੱਧਰ ਨੂੰ ਜਾਂਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕੀ ਪਤਾ ਹੁਣ ਧਿਆਨ ਨਾਲ ਪਕੜਿਓ ਗੱਲ ਵੀਰੋ ਭਾਈਓ ਜਿਹੜਾ ਅਸੀਂ ਲੱਭਣਾ ਹੈ ਨਾ ਉਹ ਅਸੀਂ ਆਪਣਾ ਮਨ ਵੇਖਣਾ ਪੜ੍ਹਨਾ ਹੈ ਆਪਣਾ ਮਨ ਵੇਖਣਾ ਹੈ ਆਪਣਾ ਮਨ ਮਾਈਂਡ ਤੇ ਕੰਮ ਕਰੋ ਹੁਣ ਇੱਕ ਤੇ ਐ ਵੀ ਵੇਖੋ ਫੋਨ ਵਿੱਚ ਕੋਈ ਬੰਦਾ ਸਾਨੂੰ ਫੋਟੋ ਸੈਂਡ ਕਰ ਦਿੰਦਾ ਵੀ ਮੈਂ ਭੇਜਤੀ ਭਾਈ ਤੈਨੂੰ ਫੋਟੋ ਪਿਕਚਰ ਭੇਜਤੀ WhatsApp ਤੇ ਭੇਜਤੀ ਜਾਂ Facebook ਤੇ ਚੱਲਦਾ ਜਾਂ ਫੋਟੋ ਭੇਜਤੀ ਮੈਸੇਜ ਭੇਜਤਾ ਹੁਣ ਅਗਲੇ ਨੇ ਉੱਥੇ ਲਿਖਿਆ ਤੂੰ ਲੱਗ ਜਾ ਲੱਭਣ ਵੀ ਕਿੱਥੇ ਕਿਤੇ ਪਿਕਚਰ ਉੱਡੀ ਫਿਰਦੀ ਐ ਕਿੱਥੇ ਕੋ ਪਤਾ ਲੱਗੂ ਕਿਵੇਂ ਪਤਾ ਲੱਗੂ ਪਿਕਚਰ ਕਿਵੇਂ ਪਤਾ ਲੱਗੂ ਕਿੱਥੋਂ ਜਾਂਦੀ ਐ ਕਿੱਧਰ ਨੂੰ ਗਈ ਉਹਦੇ ਫੋਨ 'ਚ ਪਾਈ ਸੀ ਕਿੱਧਰ ਨੂੰ ਗਈ ਚੱਕਰਾਂ 'ਚ ਪੈਣ ਦੀ ਲੋੜ ਹੀ ਨਹੀਂ ਠੀਕ ਹੈ ਘੁੰਮ ਘੁਮਾ ਕੇ ਪਤਾ ਨਹੀਂ ਕਿਵੇਂ ਪਹੁੰਚ ਗਈ ਪਰ ਸਾਨੂੰ ਕਾਹਦੇ 'ਚੋਂ ਦਿਸੀ ਸਾਡੇ ਵਾਲੇ ਫੋਨ 'ਚੋਂ ਅਸੀਂ ਫਿਰ ਧਿਆਨ ਕਿਹਦੇ ਤੇ ਦੇਣਾ ਸੀ ਫੋਨ ਤੇ ਆਪਣੇ ਮਾਈਂਡ ਨੂੰ ਵੇਖਣਾ ਸੀ ਮਾਈਂਡ ਨੂੰ ਪੜ੍ਹਨਾ ਸੀ ਅਸੀਂ ਲੱਭਦੇ ਫਿਰਦੇ ਹਾਂ ਵੀ ਇਹ ਪਿਕਚਰ ਕਿੱਥੋਂ ਆਈ ਹੈ ਕਿਵੇਂ ਕਿੱਧਰੋਂ ਗਈ ਕਿੱਧਰ ਉਹ ਭਾਈ ਸੈਟੇਲਾਈਟ ਦੇ ਚੱਕਰਾਂ 'ਚ ਨਾ ਪਏ ਜੋ ਤੇਰੇ ਕੋਲ ਹੈ ਇਹਨੂੰ ਖੋਲ ਕੇ ਵੇਖ ਸਾਡੇ ਕੋਲ ਹੈ ਮਾਈਂਡ ਬਸ ਤੁਸੀਂ ਮਾਈਂਡ ਵੱਲ ਧਿਆਨ ਦੇ ਦਿਓ ਸਭ ਕੁਝ ਸਮਝ ਆਉਣ ਲੱਗ ਜਾਂਦਾ ਜਿਹੜਾ ਅਰਦਾਸ ਕਰਨਾ ਹੁੰਦਾ ਹੈ ਨਾ ਅਰਦਾਸ ਕਰਨ ਦਾ ਕਨਸੈਪਟ ਇਹੀ ਹੈ ਕਿ ਤੇਰੇ ਮਾਈਂਡ ਨੂੰ ਸਟਰੋਂਗ ਮੈਸੇਜ ਮਿਲੇ ਆਹ ਕੰਮ ਮੈਂ ਕਰ ਸਕਦਾ ਮਾਲਕ ਦੀ ਮਿਹਰ ਹੋਏਗੀ ਤੇ ਉਹ ਹੋ ਜਾਂਦਾ ਤੁਸੀਂ ਕਰਨਾ ਹੈ ਆਪਣੇ ਆਪ ਇਹਦੇ ਵਿੱਚੋਂ ਨਿਕਲੇਗਾ ਜੋ ਮੰਗੇਗਾ ਮਿਲੇਗਾ ਤੂੰ ਮੰਗ ਮੈਂ ਡਾਕਟਰ ਬਣਨਾ ਹੈ ਇਹ ਦੇਗਾ ਤੈਨੂੰ ਫਿਰ ਬੇਨਤੀ ਕਰਦਾ ਜਹਾਜ਼ ਕਿੰਨੇ ਦਿੱਤਾ ਭਲਾ ਇੱਥੋਂ ਹੀ ਆ ਨਿਕਲਿਆ ਪਰਮਾਤਮਾ ਦੇ ਭਾਵ ਕਿ ਜੋ ਵੀ ਸਾਡੇ ਸਾਹਮਣੇ ਬਾਹਰ ਹੈ ਉਹ ਤੇ ਦਿਮਾਗ 'ਚੋਂ ਨਿਕਲਿਆ ਬ੍ਰੇਨ 'ਚੋਂ ਆ ਰਿਹਾ ਹਰ ਚੀਜ਼ ਹੈ ਜਿਹੜੀ ਉਹ ਤੁਹਾਡੇ ਮਾਈਂਡ 'ਚੋਂ ਆ ਰਹੀ ਹੈ ਤੇ ਮਾਈਂਡ ਰੱਬ ਦਾ ਬਣਾਇਆ ਹੋਇਆ ਪਰਮਾਤਮਾ ਦਾ ਬਣਾਇਆ ਹੋਇਆ ਫਿਰ ਜੋ ਸਾਡੇ ਕੋਲ ਹੈ ਅਸੀਂ ਜੇ ਇਹਨੂੰ ਫੜ ਲਈਏ ਇਹਨੂੰ ਸਮਝ ਲਈਏ ਸਮਝ ਲਓ ਰੱਬ ਦੀ ਸਮਝ ਪੈ ਜਾਏਗੀ ਰੱਬ ਦੀ ਸਮਝ ਪੈ ਜਾਏ ਜੇ ਇਹਨੂੰ ਵਰਤਣਾ ਆ ਗਿਆ ਇਹਨੂੰ ਸਮਝ ਗਏ ਆਪਾਂ ਫਿਰ ਸਾਰਾ ਕੁਝ ਠੀਕ ਹੋ ਸਕਦਾ ਜਿਹੜਾ ਬੰਦਾ ਆਪਣੇ ਮਾਈਂਡ ਨੂੰ ਪੜ੍ਹੇਗਾ ਆਪਣੇ ਮਨ ਬਾਰੇ ਵਿਚਾਰ ਕਰੇਗਾ ਆਪਣੇ ਮਨ ਨੂੰ ਖੋਜੇਗਾ ਮਨ ਨੂੰ ਖੋਜਣਾ ਕੀ ਹੁੰਦਾ ਹੈ ਵੀ ਮੇਰੇ ਅੰਦਰ ਕਿੱਦਾਂ ਦੇ ਵਿਚਾਰ ਚੱਲਦੇ ਆ ਕਿਤੇ ਮੈਂ ਡਰ ਤੇ ਨਹੀਂ ਰਿਹਾ ਮੇਰੇ ਅੰਦਰ ਵਿਚਾਰ ਮਾੜੇ ਤੇ ਨਹੀਂ ਆ ਰਹੇ ਮੇਰੇ ਖਿਆਲ ਭੈੜੇ ਤੇ ਨਹੀਂ ਇਹਨਾਂ ਵਿਚਾਰਾਂ ਨੂੰ ਮੈਂ ਬਦਲਾਂ ਕਿਵੇਂ ਮੈਂ ਬਦਲਣਾ ਚਾਹੁੰਦਾ ਆਹ ਮੈਸੇਜ ਦੇ ਇਹਨੂੰ ਮੈਂ ਬਦਲਣਾ ਚਾਹੁੰਦਾ ਤੇਰੇ ਮਾਈਂਡ ਨੇ ਤੈਨੂੰ ਬਦਲ ਦੇਣੇ ਨੇ ਉਹ ਉਦਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਜਾਣਗੇ ਜਦੋਂ ਤੁਸੀਂ ਕਿਸੇ ਨਾਲ ਨਫ਼ਰਤ ਕਰਨੀ ਚਾਹੁੰਦੇ ਹੋ ਤੁਸੀਂ ਇਹਨੂੰ ਮੈਸੇਜ ਦੇ ਦਿਓ ਅੰਦਰ ਤੇਰੇ ਖਿਆਲ ਆਉਣਾ ਨਾ ਜਦੋਂ ਬਈ ਫਲਾਣਾ ਬੰਦਾ ਬਹੁਤ ਮਾੜਾ ਹੈ ਬਸ ਫਿਰ ਬਹੁਤ ਉਹਦੇ ਬਾਰੇ ਬੜਾ ਕੁਝ ਬਾਹਰ ਆ ਜਾਣਾ ਅਸਲ ਵਿੱਚ ਅਸੀਂ ਆਪਣੇ ਮਾਈਂਡ ਨੂੰ ਪੜ੍ਹੀਏ ਆਪਣੇ ਮਨ ਨੂੰ ਵੇਖੀਏ ਇਹ ਕਿਵੇਂ ਕੰਮ ਕਰਦਾ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਸਾਡਾ ਦਿਮਾਗ ਆਪਣਾ ਮਨ ਆਪਣੇ ਮਨ ਨੂੰ ਪੜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਸ਼ਬਦ ਹੈ ਜਿਹੜਾ ਉਹ ਮਨ ਨੂੰ ਪੜਨ ਦੀ ਗੱਲ ਹੈ ਗੁਰੂ ਸਾਹਿਬ ਮਨ ਦੀ ਗੱਲ ਕਰਦੇ ਆ ਆਪਣੇ ਮਨ ਨੂੰ ਖੋਜੋ ਆਪਣੇ ਮਨ ਨੂੰ ਪੜੋ ਆਪਣੇ ਆਪ ਨੂੰ ਵਾਚੋ ਭਾਈ ਜਿਹੜਾ ਬੰਦਾ ਇਹਨੂੰ ਸਮਝ ਗਿਆ ਇਹ ਮਿੱਤਰ ਬਣ ਜਾਂਦਾ ਅਕਲ ਆ ਗਈ ਜਿਹੜਾ ਹਰ ਵਿਚਾਰ ਨੂੰ ਬੜਾ ਸੋਚਦਾ ਹੈ ਅਵੇਅਰ ਰਹਿੰਦਾ ਹਰ ਵੇਲੇ ਜਾਗਦਾ ਰਹਿੰਦਾ ਜਾਗਦਾ ਇਦਾਂ ਵੇਖਣਾ ਵੀ ਮੇਰੇ ਅੰਦਰ ਫੁਰਨੇ ਖਿਆਲ ਕਿੱਦਾਂ ਦੇ ਚੱਲਦੇ ਆ ਜਿੱਦਾਂ ਦੇ ਖਿਆਲ ਤੁਸੀਂ ਇਹਨੂੰ ਦੇਣੇ ਨੇ ਇਹਨੇ ਉਦਾਂ ਦੀ ਫਿਲਾਸਫੀ ਘੜ ਦੇਣੀ ਹੈ ਪਿੱਛੇ ਜਿੱਦਾਂ ਦਾ ਖਿਆਲ ਇੱਕ ਹਾਵੀ ਹੋ ਗਿਆ ਉਧਰ ਨੂੰ ਲੈ ਜਾਂਦਾ ਉਲਾਰੂ ਹੋ ਜਾਂਦਾ ਉਸੇ ਪਾਸੇ ਜਿਹੜਾ ਵੀ ਵਿਚਾਰ ਹਾਵੀ ਹੋ ਗਿਆ ਉਧਰ ਨੂੰ ਉਲਾਰੂ ਹੋ ਜਾਣਾ ਹੈ ਤਾਂ ਕਰਕੇ ਭਾਈ ਜਾਗਦੇ ਰਹਿਣਾ ਹਮੇਸ਼ਾ ਸੌਣਾ ਨਹੀਂ ਇਹਨੂੰ ਚੈੱਕ ਕਰਦੇ ਰਹੋ ਵੀ ਕੀ ਚੱਲਦਾ ਜੇ ਤੂੰ ਡਰ ਗਿਆ ਫਿਰ ਇਹਨੇ ਡਰਾਉਣਾ ਹੀ ਡਰਾਉਣਾ ਹੈ ਜੇ ਕੈਮ ਹੋ ਗਿਆ ਇਹਨੇ ਤੈਨੂੰ ਕੈਮ ਕਰ ਦੇਣਾ ਤਾਂ ਕਰਕੇ ਇਸ ਨੂੰ ਪੜ੍ਹਨਾ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਪਰਮਾਤਮਾ ਦੀ ਦਿੱਤੀ ਦਾਤ ਦਿਮਾਗ ਤੁਹਾਡਾ ਮਨ ਮਾਈਂਡ ਹੈ ਇਹਨੂੰ ਪੜੋ ਤੁਸੀਂ ਚੱਕਰਾਂ 'ਚ ਨਾ ਪਓ ਵੀ ਪਿਕਚਰ ਕਿੱਥੋਂ ਆਉਂਦੀ ਹੈ ਤੇਰੇ ਹੱਥ 'ਚ ਫੋਨ ਹੈ ਇਹਨੂੰ ਪੜ੍ਹਨਾ ਸਿੱਖ ਵੀ ਇਹ ਕਿਵੇਂ ਕੰਮ ਕਰਦਾ ਹੈ ਇਹਦੇ ਤੇ ਜ਼ੋਰ ਲਾ ਜਿੰਨਾ ਲਾਉਣਾ ਹੈ ਰੱਬ ਲੱਭਣਾ ਮਤਲਬ ਮਾਈਂਡ ਨੂੰ ਲੱਭ ਆਪਣੇ ਨੂੰ ਇਹਨੂੰ ਵੇਖ ਤੇਰੇ ਕੋਲ ਤੇ ਇਹ ਹੈ ਨਾ ਪਰਮਾਤਮਾ ਹੈ ਇਹ ਵੀ ਤੇ ਮਾਈਂਡ ਚੋਂ ਹੀ ਆਇਆ ਖਿਆਲ ਰੱਬ ਰੱਬ ਹੈ ਇਹ ਵੀ ਕਿਸੇ ਨੇ ਪਹਿਲੀ ਵਾਰੀ ਦੱਸਿਆ ਹੀ ਹੈ ਮਾਈਂਡ ਚੋਂ ਹੀ ਦੱਸਿਆ ਕਿਸੇ ਨੇ ਕਿਸੇ ਦੇ ਦਿਮਾਗ 'ਚ ਹੀ ਆਇਆ ਵੀ ਪਰਮਾਤਮਾ ਇਹ ਵੀ ਤੇ ਬ੍ਰੇਨ ਚੋਂ ਹੀ ਆ ਰਿਹਾ ਤਾਂ ਕਰਕੇ ਭਾਈ ਮਾਲਕ ਜੀ ਨੇ ਸਾਨੂੰ ਇਹ ਦਾਤ ਦਿੱਤੀ ਹੈ ਇਹ ਵਿਚਾਰ ਇਹ ਫੁਰਨੇ ਇਹ ਕੁੱਤਿਆਂ ਗਧਿਆਂ ਨੂੰ ਨਹੀਂ ਆਉਂਦੇ ਸਿਰਫ ਬੰਦੇ ਨੂੰ ਆਉਂਦੇ ਆ ਜਿਵੇਂ ਹੁਣ ਤੁਸੀਂ ਇੱਥੇ ਸੋਚ ਰਹੇ ਹੋ ਜਿਹੜੇ ਅੰਦਰ ਖਿਆਲ ਚੱਲ ਰਹੇ ਨੇ ਐਂ ਜਿਹੜੇ ਚੱਲ ਰਹੇ ਨੇ ਨਾ ਖਿਆਲ ਇਹ ਸਿਰਫ ਬੰਦਿਆਂ 'ਚ ਹੀ ਚੱਲਦੇ ਨੇ ਹੋਰ ਨਹੀਂ ਕਿਸੇ 'ਚ ਚੱਲਦੇ ਇਸੇ ਕਰਕੇ ਮਨੁੱਖ ਦੇ ਹੈ ਮਨ ਹੈ ਬੰਦੇ ਕੋਲ ਆਉਂਦਾ ਤੇ ਚਾਰਾਂ ਵਿੱਚ ਹੀ ਹੈ ਦੇਖੋ ਵੇਖੋ ਅੰਡਜ ਜੇਰਜ ਸੇਤਜ ਉਤਪੁਜ ਚਾਰਾਂ ਤੋਂ ਜੀਵ ਪੈਦਾ ਹੁੰਦੇ ਨੇ ਅੰਡੇ ਤੋਂ ਪੈਦਾ ਹੁੰਦਾ ਹੈ ਜੇਰ ਤੋਂ ਜੀਵ ਪੈਦਾ ਹੁੰਦਾ ਹੈ ਬਨਸਪਤੀ ਹੈ ਮੁੜਕੇ ਤੋਂ ਜੀਵ ਪੈਦਾ ਹੁੰਦੇ ਨੇ ਇਹ ਜਿਹੜਾ ਬੰਦਾ ਹੈ ਬੰਦਾ ਤੇ ਪਸ਼ੂ ਬੋਡੀ ਜੇਰ ਤੋਂ ਹੀ ਪੈਦਾ ਹੁੰਦੀ ਹੈ ਦੋਨਾਂ ਦੀ ਸਰੀਰ ਕਰਕੇ ਤੇ ਬੰਦਾ ਵੀ ਪਸ਼ੂਆਂ 'ਚ ਹੀ ਗਿਣਿਆ ਜਾਂਦਾ ਚਾਰ ਹੀ ਖਾਣੀਆਂ ਨੇ ਨਾ ਧਿਆਨ ਨਾਲ ਸਮਝਿਓ ਚਾਰ ਖਾਣੀਆਂ 'ਚੋਂ ਜੀਵ ਪੈਦਾ ਹੁੰਦਾ ਹੈ ਨਾ ਤੇ ਬੰਦਾ ਪਸ਼ੂਆਂ ਵਾਲੀ ਖਾਣੀ 'ਚ ਹੀ ਪੈਦਾ ਹੁੰਦਾ ਜੇਰ 'ਚੋਂ ਹੀ ਬੰਦਾ ਪੈਦਾ ਹੁੰਦਾ ਜੇਰ 'ਚੋਂ ਹੀ ਪਸ਼ੂ ਪੈਦਾ ਹੁੰਦੇ ਨੇ ਕੁੱਤੇ ਬਿੱਲੀਆਂ ਛੇਰ ਹਾਥੀ ਇਹ ਸਾਰਿਆਂ ਦਾ ਜਿਹੜਾ ਪੈਦਾ ਹੋਣ ਦਾ ਤਰੀਕਾ ਹੈ ਇਹ ਜੇਰ ਤੋਂ ਮੰਨਿਆ ਜਾਂਦਾ ਤੇ ਬੰਦਾ ਵੀ ਇਹਦੇ ਵਿੱਚ ਹੀ ਆਉਂਦਾ ਹੈ ਬੰਦੇ ਵਿੱਚ ਫਿਰ ਵੱਖਰਾ ਕੀ ਹੈ ਸਰੀਰ ਇਹਦਾ ਜੇਰ ਤੋਂ ਹੀ ਪੈਦਾ ਹੁੰਦਾ ਹੈ ਬੰਦੇ ਕੋਲ ਮਨ ਮਨੁੱਖ ਕੋਲ ਇੱਕੋ ਹੀ ਚੀਜ਼ ਵੱਖਰੀ ਹੈ ਇਹਦੇ ਕੋਲ ਮਨ ਹੈ ਇਹਦੇ ਕੋਲ ਵਿਚਾਰ ਚੱਲਦੇ ਨੇ ਆ ਜਿਹੜਾ ਸੋਚਦੇ ਹੋ ਤੁਸੀਂ ਇਹ ਚੱਲਦੇ ਨੇ ਅੰਦਰ ਖਿਆਲ ਇਹ ਸਿਰਫ ਬੰਦੇ ਕੋਲ ਨੇ ਇਹ ਹੋਰ ਕਿਸੇ ਕੋਲ ਨਹੀਂ ਤੇ ਜਿਹੜੇ ਬੰਦੇ ਨੇ ਆਪਣੇ ਮਨ ਨੂੰ ਪੜ੍ਹਨਾ ਸਿੱਖ ਲਿਆ ਆਪਣੇ ਮਨ ਨੂੰ ਸਮਝ ਗਿਆ ਵੀ ਇਹਨੂੰ ਮੈਸੇਜ ਕਿੱਦਾਂ ਦਾ ਦੇਣਾ ਹੈ ਬਚਪਨ ਦੇ ਵਿੱਚ ਜਿਹਦੇ ਅੰਦਰ ਇਹ ਸਟਰੋਂਗ ਹੈ ਕਿ ਮੈਂ ਡਾਕਟਰ ਬਣਨਾ ਹੈ ਇਹਨੇ ਫਿਰ ਤੈਨੂੰ ਡਾਕਟਰੀ ਦੀ ਦਾਤ ਦੇਣੀ ਹੈ ਰੱਬ ਦਾਤਾ ਹੈ ਠੀਕ ਹੈ ਰੱਬ ਦਾਤਾ ਹੈ ਪਰ ਸਾਡੇ ਕੋਲ ਤੇ ਆ ਹੈ ਨਾ ਭਾਵ ਕਿ ਜਿਹੜੀ ਕੜੀ ਨੂੰ ਕੜੀ ਅਸੀਂ ਫੜਨੀ ਹੈ ਕੜੀ ਨਾਲ ਕੜੀ ਜੁੜਦੀ ਗਈ ਜੁੜਦੀ ਗਈ ਜੁੜਦੀ ਗਈ ਪਰ ਜਿਹੜਾ ਸਿਰਾ ਹੈ ਉਹ ਤੇ ਸਾਡੇ ਕੋਲ ਆ ਹੈ ਫਿਰ ਉਹਦਾ ਸਿਰਾ ਤੇ ਸਾਡੇ ਕੋਲ ਆ ਹੈ ਨਾ ਇਹਦੇ ਬਿਨਾਂ ਤੇ ਅਸੀਂ ਕਿਸੇ ਕੰਮ ਦੇ ਵੀ ਨਹੀਂ ਤਾਂ ਕਰਕੇ ਆਪਣੇ ਮਨ ਨੂੰ ਪੜ੍ਹੀਏ ਇਹਨੂੰ ਵੇਖੀਏ ਵੀ ਇਹ ਕਿੱਧਰ ਨੂੰ ਜਾਂਦਾ ਹੈ ਜਦੋਂ ਇਹ ਔਗਣ ਵੇਖਣ ਲੱਗਦਾ ਕਮੀਆਂ ਵੇਖਣ ਲੱਗਦਾ ਫਿਰ ਕਮੀਆਂ ਹੀ ਕਮੀਆਂ ਵਿਖਾ ਦਿੰਦਾ ਤੁਹਾਨੂੰ ਜੇ ਤੂੰ ਕਹਿਣਾ ਜੇ ਤੂੰ ਕਵੇਂ ਵੀ ਮੈਂ ਨਹੀਂ ਸਵੇਰੇ ਉੱਠਣਾ ਫਿਰ 100 ਬਹਾਨੇ ਬਣਾ ਕੇ ਦੇਗਾ ਇਹ ਵੀ ਇਹਨੂੰ ਪਤਾ ਲੱਗ ਜਾਂਦਾ ਵੀ ਉੱਠਣਾ ਨਹੀਂ ਚਾਹੁੰਦਾ ਫਿਰ ਬਹਾਨੇ ਬਣਾ ਬਣਾ ਕੇ ਦੇਗਾ ਬਹੁਤ ਬਹਾਨੇ ਬਣਾਉਂ ਫਿਰ ਇਹਨੂੰ ਪਤਾ ਲੱਗ ਜਾਂਦਾ ਇਹ ਫਿਰ ਵਿਉਂਤਾਂ ਘੜਦਾ ਵਿਉਂਤਾਂ ਜੇ ਤੂੰ ਕਵੇਂ ਮੈਂ ਉੱਠਣਾ ਹੈ ਇਹਨੂੰ ਪਤਾ ਲੱਗ ਜਾਂਦਾ ਵੀ ਇਹ ਹੁਣ ਮੰਗਦਾ ਵੀ ਉੱਠਣਾ ਹੈ ਫਿਰ ਇਹ ਉਦਾਂ ਦੀਆਂ ਐਗਜ਼ੈਂਪਲਾਂ ਦਊ ਜੇ ਤੂੰ ਕਹਿੰਦਾ ਮੈਂ ਸਕੂਲ ਜਾਣਾ ਹੈ ਕਾਲਜ ਪੜ੍ਹਨਾ ਹੈ ਫਿਰ ਤੇ ਤੈਨੂੰ ਉਦਾਂ ਦਾ ਤਿਆਰ ਕਰ ਦੂੰ ਅੰਦਰੋਂ ਕਾਇਮ ਕਰੂੰ ਜੇ ਤੇਰੇ ਅੰਦਰ ਆ ਗਿਆ ਵੀ ਨਹੀਂ ਜਾਣਾ ਫਿਰ ਤੈਨੂੰ ਉਵੇਂ ਦੇ ਖਿਆਲ ਦੇ ਦੂੰ ਪੜ੍ਹ ਕੇ ਕਿਹੜਾ ਯਾਰ ਡਾਕਟਰ ਬਣਨਾ ਹੈ ਪੜ੍ਹ ਕੇ ਕਿਹੜਾ ਜੱਜ ਲੱਗ ਗਿਆ ਕੋਈ ਫਿਰ ਐਂ ਖਿਆਲ ਆ ਜਾਂਦੇ ਨੇ ਜਿੰਨੇ ਨਹੀਂ ਪੜ੍ਹਦੇ ਫਿਰ ਉਹਨਾਂ ਕੱਲੀ ਖਿਆਲ ਜਾਊ ਫੇਲ ਹੋ ਗਏ ਜਿਹੜੇ ਉਹਨਾਂ ਵੱਲ ਖਿਆਲ ਜਾਏਗਾ ਅਸਲ 'ਚ ਤਾਂ ਕਰਕੇ ਇੱਥੇ ਨਾ ਕਿਤੇ ਭੁਲੇਖਾ ਪੈ ਜਾਏ ਜੇ ਤੁਸੀਂ ਨੈਗੇਟਿਵ ਹੋ ਗਏ ਇਹਨੇ ਨੈਗੇਟਿਵ ਹੀ ਕਰੀ ਜਾਣਾ ਜੇ ਪੋਜ਼ਿਟਿਵ ਹੋ ਗਏ ਫਿਰ ਪੋਜ਼ਿਟਿਵ ਖਿਆਲ ਆਈ ਜਾਣਗੇ ਤਾਂ ਕਰਕੇ ਕਿਸੇ ਚੀਜ਼ ਵੱਲ ਨਾ ਵੇਖੋ ਇਹ ਵੇਖੋ ਵੀ ਇੱਥੇ ਕੀ ਚੱਲਦਾ ਅੰਦਰ ਸਾਡੇ ਕੀ ਚੱਲਦਾ ਸਾਡੇ ਮਨ ਵਿੱਚ ਕੀ ਚੱਲਦਾ ਆਪਣੇ ਮਨ ਨੂੰ ਪੜ੍ਹਨਾ ਮਨ ਨੂੰ ਸਮਝਣਾ ਬਸ ਜਿਹੜਾ ਇਹਦੇ ਬਾਰੇ ਜਾਣ ਗਿਆ ਸਮਝ ਗਿਆ ਜਾਗਦਾ ਹੈ ਨਾ ਜਿਹੜਾ ਹਰ ਵੇਲੇ ਇੱਕ ਇੱਕ ਵਿਚਾਰ ਐਂ ਖਿਆਲ ਰਹਿੰਦਾ ਵੀ ਅੱਜ ਜ਼ਿਆਦਾ ਆਹ ਖਿਆਲ ਹਾਵੀ ਹੋ ਗਿਆ ਅੱਜ ਮੇਰੇ ਤੇ ਆਹ ਫੁਰਨਾ ਹਾਵੀ ਹੋ ਗਿਆ ਆਹ ਗਲਤ ਨਿਕਲ ਆਇਆ ਉਹ ਇਹਨੂੰ ਕੰਟਰੋਲ ਕਰੀਏ ਬਸ ਇਹ ਹੱਥ 'ਚ ਆ ਜਾਏ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ ਜੇ ਇਹ ਹੱਥ 'ਚ ਆ ਗਿਆ ਕੰਟਰੋਲ 'ਚ ਆ ਗਿਆ ਸਮਝ ਆ ਗਈ ਜੇ ਇਹਦੀ ਬਸ ਫਿਰ ਸਾਰਾ ਕੁਝ ਹੀ ਪ੍ਰਾਪਤ ਹੋ ਜਾਣਾ ਫਿਰ ਗੱਲ ਬਣੋ ਭਾਈ ਉਹਨਾਂ ਚਿਰ ਗੱਲ ਨਹੀਂ ਬਣਦੀ ਤਾਂ ਕਰਕੇ ਜਦੋਂ ਗੁਣਾਂ ਦੀ ਦਾਤ ਮੰਗਾਂਗੇ ਪਰਮਾਤਮਾ ਗੁਣ ਹੈ ਪਰਮਾਤਮਾ ਦਾ ਸਰੂਪ ਜਿਹੜਾ ਆਪਾਂ ਸ਼ਨੀਵਾਰ ਦੇ ਦੀਵਾਨ 'ਚ ਵੀ ਬੇਨਤੀ ਕੀਤੀ ਸੀ ਵੀ ਗੁਰੂ ਨਾਨਕ ਦਾ ਰੱਬ ਸਰਬ ਵਿਆਪਕ ਹੈ ਤੇ ਸਰਬ ਵਿਆਪਕ ਪਰਮਾਤਮਾ ਦੇ ਗੁਣ ਸਾਡੀ ਜ਼ਿੰਦਗੀ ਵਿੱਚ ਆਉਣੇ ਚਾਹੀਦੇ ਆ। ਮੂਲ ਮੰਤਰ ਵਿੱਚ ਗੁਰੂ ਸਾਹਿਬ ਨੇ ਪਰਮਾਤਮਾ ਦਾ ਸਰੂਪ ਦੱਸਿਆ ਵੀ ਮੇਰਾ ਰੱਬ ਤੇ ਐਦਾਂ ਦਾ ਆਹ ਗੁਣ ਨੇ ਮੇਰੇ ਰੱਬ ਵਿੱਚ, ਗੁਣਾਂ ਨੂੰ ਰੱਬ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ, ਤੇ ਜਿਹੜਾ ਰੱਬ ਗੁਰੂ ਨਾਨਕ ਦਾ ਉਹੀ ਰੱਬ ਸਾਡਾ। ਪ੍ਰੋਬਲਮ ਪਤਾ ਕੀ ਹੈ ਜੀ, ਰੱਬ ਤੇ ਆਪਣੇ ਸਿੱਖ ਵੀ ਲੱਭਦੇ ਫਿਰਦੇ ਐ ਪਰ ਰੱਬ ਗੁਰੂ ਨਾਨਕ ਵਾਲਾ ਨਹੀਂ ਲੱਭਦੇ, ਹਿੰਦੂਆਂ ਵਾਲਾ ਲੱਭਦੇ। ਕਿਸੇ ਦਾ ਰੱਬ ਹੋ ਸਕਦਾ ਹੈ ਜੀ ਚਾਰ ਬਾਹਾਂ ਵਾਲਾ, ਅਗਲਾ ਮੰਨੇ, ਅਧਿਕਾਰ ਹੈ ਮੰਨਣ ਦਾ, ਚਾਹੇ ਚਾਰ ਬਾਹਾਂ ਮਾਂ ਵਾਲਾ ਮੰਨੇ ਭਾਵੇਂ ਅੱਠ ਬਾਹਾਂ ਮਾਂ ਵਾਲਾ ਮੰਨੇ, ਸਾਨੂੰ ਕੀ ਪ੍ਰੋਬਲਮ ਹੈ। ਭਾਵੇਂ ਇੱਕ ਸਿਰ ਵਾਲਾ ਮੰਨੇ, ਭਾਵੇਂ ਤਿੰਨ ਸਿਰਾਂ ਵਾਲਾ ਮੰਨੀ ਜਾਵੇ, ਭਾਵੇਂ ਕੋਈ ਬੰਦਾ ਸੱਪ ਨੂੰ ਰੱਬ ਮੰਨੇ, ਭਾਵੇਂ ਦਰਖਤ ਨੂੰ ਰੱਬ ਮੰਨੇ, ਭਾਵੇਂ ਪੱਥਰ ਨੂੰ ਰੱਬ ਮੰਨੇ, ਇਹ ਅਗਲੇ ਦੀ ਮਰਜ਼ੀ ਹੈ। ਪਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਰੱਬ ਦੱਸਿਆ ਅਸੀਂ ਤੇ ਉਹ ਮੰਨੀਏ। ਗੁਰੂ ਨਾਨਕ ਨੇ ਰੱਬ ਕਿਹੜਾ ਦੱਸਿਆ? ਗੁਰੂ ਨਾਨਕ ਦਾ ਰੱਬ ਹੈ ਗੁਣ। ਮੂਲ ਮੰਤਰ, ਮੂਲ ਦਾ ਗਿਆਨ ਦਿੱਤਾ ਹੈ ਨਾ ਜਿਹੜਾ ਗੁਰੂ ਸਾਹਿਬ ਨੇ, ਉਹ ਹੈ ਮੂਲ ਮੰਤਰ ਇੱਕ ਓੰਕਾਰ। ਆਹ ਕਹਿੰਦੇ ਮੇਰਾ ਰੱਬ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਆਹ ਗੁਣ ਨੇ ਉਹਦੇ ਵਿੱਚ, ਮੇਰੇ ਰੱਬ ਵਿੱਚ। ਤੇ ਜਿਹੜੇ ਬੰਦੇ ਦੀ ਜ਼ਿੰਦਗੀ ਵਿੱਚ ਇਹ ਗੁਣ ਪ੍ਰਗਟ ਹੋ ਜਾਂਦੇ ਆ, ਸਮਝ ਲਓ ਉਹਦੀ ਜ਼ਿੰਦਗੀ 'ਚ ਰੱਬ ਪ੍ਰਗਟ ਹੋ ਗਿਆ। ਗੁਰੂ ਨਾਨਕ ਰੱਬ ਗੁਣਾਂ ਨੂੰ ਕਹਿੰਦੇ ਆ। ਰੱਬ ਦੇ ਗੁਣ ਜਿਹਦੇ ਵਿੱਚ ਪ੍ਰਗਟ ਹੋ ਗਏ, ਸਮਝ ਲਓ ਉਹਦੇ 'ਚ ਰੱਬ ਪ੍ਰਗਟ ਹੋ ਗਿਆ। ਕਿਵੇਂ ਭਲਾ? ਸੁਰਤ ਵਿੱਚ ਪੈਦਾ ਹੁੰਦੇ ਆ, ਸਰੀਰ 'ਚ ਨਹੀਂ, ਸੁਰਤ ਵਿੱਚ ਪੈਦਾ ਹੋਣਗੇ ਗੁਣ। ਤੇਰੇ ਮਨ ਵਿੱਚ ਆਉਣਗੇ ਭਾਈ, ਤੇਰੇ ਮਾਈਂਡ ਵਿੱਚ ਰੱਬ ਦੇ ਗੁਣ ਕਿਵੇਂ ਆਉਣਗੇ? ਜਿਵੇਂ ਹੁਣ ਰੱਬ ਇੱਕ ਹੈ ਸਾਰਿਆਂ 'ਚ, ਆਪਾਂ ਵੀ ਇਦਾਂ ਸਮਝਾਂਗੇ ਵੀ ਮੈਂ ਸਾਰਿਆਂ ਨਾਲ ਜੁੜਿਆ ਹੋਇਆ। ਇੱਥੇ ਫਿਰ ਵੱਡਾ ਛੋਟਾ ਕੋਈ ਹੈ ਹੀ ਨਹੀਂ, ਜਾਤ ਪਾਤ ਕੋਈ ਹੈ ਹੀ ਨਹੀਂ, ਇੱਕ ਓੰਕਾਰ ਇਹ ਗੁਣ ਆ ਗਿਆ ਜ਼ਿੰਦਗੀ 'ਚ। ਸਤਨਾਮ ਹੋ ਗਿਆ, ਹੋਂਦ ਵਾਲਾ ਬਣ ਗਿਆ, ਸੱਚਾ ਹੋ ਗਿਆ। ਕਰਤਾ ਪੁਰਖ ਦਾ ਗੁਣ ਆ ਗਿਆ, ਕ੍ਰੀਏਟ ਕਰਨ ਲੱਗ ਪਿਆ ਕੁਝ ਬਣਾਈਏ ਜ਼ਿੰਦਗੀ ਵਿੱਚ। ਨਿਰਭਉ ਹੋ ਗਿਆ, ਰੱਬ ਨਹੀਂ ਕਿਸੇ ਤੋਂ ਡਰਦਾ, ਅਸੀਂ ਵੀ ਨਹੀਂ ਡਰਦੇ ਕਿਸੇ ਤੋਂ, ਸਾਡੀ ਜ਼ਿੰਦਗੀ 'ਚ ਗੁਣ ਪ੍ਰਗਟ ਹੋਵੇ ਦਿਸੇ। ਨਿਰਵੈਰ, ਵੈਰ ਨਾ ਰੱਖੀਏ ਕਿਸੇ ਨਾਲ। ਅਕਾਲ ਮੂਰਤ, ਸਮੇਂ ਦਾ ਸਾਡੇ ਤੇ ਅਸਰ ਨਾ ਹੋਵੇ। ਇਹ ਨਹੀਂ ਵੀ ਜਿਵੇਂ ਅੱਜ ਇੱਥੇ ਬਾਬੇ ਬਣ ਕੇ ਬੈਠੇ ਹਾਂ, ਭਗਤ ਬਣ ਕੇ ਬੈਠੇ ਹਾਂ, ਕੱਲ ਨੂੰ ਕਿਸੇ ਵਿਆਹ ਤੇ ਜਾਈਏ ਉੱਥੇ ਨਚਾਰ ਬਣ ਜਾਈਏ, ਇਹ ਫਿਰ ਅਕਾਲ ਮੂਰਤ ਕਿਵੇਂ ਹੋਏ? ਕਾਲ ਦਾ ਅਸਰ ਹੋ ਗਿਆ ਨਾ। ਅਕਾਲ ਮੂਰਤ ਦਾ ਗੁਣ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰ। ਅਜੂਨੀ, ਬੰਦਾ ਜੰਮਿਆ ਬੰਦਾ ਬਣ ਕੇ ਰਹਿ, ਇਨਸਾਨੀਅਤ ਪੈਦਾ ਹੋਵੇ, ਕੁੱਤਾ ਗਧਾ ਨਾ ਬਣ, ਅਜੂਨੀ ਬਣ। ਸਹਿ ਭੰਗ, ਆਪਣੇ ਪੈਰਾਂ ਤੇ ਆਪ ਖੜਾ ਹੋ, ਆਪਣੀ ਜ਼ਿੰਦਗੀ 'ਚ ਮਿਹਨਤ ਕਰਕੇ ਆਪਣਾ ਘਰ ਬਣਾ, ਮਿਹਨਤ ਕਰ ਆਪਣੀ ਜ਼ਿੰਦਗੀ 'ਚ ਕਮਾਈ ਕਰ, ਸਹਿ ਭੰਗ। ਇਹ ਸਾਰੇ ਗੁਣ ਜ਼ਿੰਦਗੀ ਤੇਰੀ 'ਚੋਂ ਬਾਹਰ ਆ ਜਾਣਗੇ। ਕਿਵੇਂ? ਗੁਰ ਪ੍ਰਸਾਦ, ਜੇ ਗੁਰੂ ਦਾ ਗਿਆਨ ਲਵੇ। ਤੇ ਜਦੋਂ ਇਹ ਗੁਣ ਪ੍ਰਗਟ ਹੋ ਗਏ, ਰੱਬ ਪ੍ਰਗਟ ਹੋ ਗਿਆ। ਜ਼ਿੰਦਗੀ ਵਿੱਚ ਗੁਣਾਂ ਦਾ ਪ੍ਰਗਟ ਹੋ ਜਾਣਾ ਹੀ ਰੱਬ ਦਾ ਪ੍ਰਗਟ ਹੋਣਾ ਹੈ ਭਾਈ। ਹੋਰ ਕੋਈ ਰੱਬ ਇਦਾਂ ਥੋੜਾ ਵੀ ਕੋਈ ਤੇਰੇ ਬੰਦਾ ਬਣ ਕੇ ਤੇਰੇ ਸਾਹਮਣੇ ਆਊ, ਐਂ ਤੇਰੇ ਕੰਨੀ ਹੱਥ ਕਰੂ। ਜਿਵੇਂ ਆਪਾਂ ਪੁਰਾਣੇ ਨਾਟਕਾਂ ਵਿੱਚ ਵੇਖਦੇ ਰਹੇ ਵੀ ਰੱਬ ਭਗਤੀ ਕਰਦਾ ਰਿਹਾ ਬੰਦਾ, ਫਿਰ ਉਹ ਰੱਬ ਦੇਵਤਾ ਸਾਹਮਣੇ ਆਇਆ, ਹਾਂਜੀ ਦੱਸੋ ਕੀ ਚਾਹੀਦਾ, ਫਿਰ ਆਹ ਚਾਹੀਦਾ ਜੀ, ਫਿਰ ਉਹਨੇ ਐਂ ਹੱਥ ਕਰਤਾ, ਤਥਾਸਤੂ ਕਹਿਤਾ, ਵੀ ਰੱਬ ਇਦਾਂ ਥੋੜਾ। ਰੱਬ ਸਾਡੇ ਵਾਲਾ ਰੱਬ ਤੇ ਗੁਣਾਂ ਦੇ ਰੂਪ 'ਚ ਆਉਂਦਾ ਹੈ। ਸਾਡੇ ਵਾਲਾ ਮਤਲਬ ਗੁਰੂ ਨਾਨਕ ਦਾ ਰੱਬ, ਜਿਹੜਾ ਜਿਹਨੂੰ ਗੁਰੂ ਨਾਨਕ ਨੇ ਰੱਬ ਕਿਹਾ ਉਹ ਕੀ ਹੈ? ਗੁਣ। ਉਹ ਕਿੱਥੇ ਆਊ? ਉਹ ਬਾਹਰ ਨਹੀਂ ਆਉਂਦਾ, ਉਹ ਮਨ ਵਿੱਚ ਆਉਂਦਾ, ਸੁਰਤ ਵਿੱਚ ਆਉਂਦਾ। ਸੁਰਤ ਸੁਰਤ 'ਚ ਹੀ ਬੰਦਾ ਐਂ ਹੋਜੂ ਵੀ ਇੱਕ ਓੰਕਾਰ ਸਾਰੇ ਪਾਸੇ ਉਹੀ ਹੈ, ਫਿਰ ਜਾਤ ਪਾਤ ਕਿਹੜੀ? ਸੁਰਤ 'ਚ ਹੀ ਆਉਣਗੇ ਸਾਰੇ ਗੁਣ, ਬਾਹਰ ਨਹੀਂ ਪ੍ਰਗਟ ਹੁੰਦਾ, ਅੰਦਰ ਪ੍ਰਗਟ ਹੁੰਦਾ। ਸੁਰਤ ਵਿੱਚ ਇਹ ਸਾਰੇ ਗੁਣ ਜਿਹੜੇ ਹੈ ਉਜਾਗਰ ਹੋ ਜਾਂਦੇ ਹੈ, ਪ੍ਰਗਟ ਹੋ ਜਾਂਦੇ ਹੈ। ਤੇ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ 'ਚ ਇਹ ਗੁਣ ਲੱਭ ਲਏ, ਅਗਲਾ ਕਹਿੰਦਾ ਰੱਬ ਲੱਭ ਲਿਆ। ਜਿਹੜੇ ਬੰਦੇ ਦੀ ਜ਼ਿੰਦਗੀ 'ਚ ਦਿਸਣਗੇ ਤੁਹਾਨੂੰ, ਐ ਲੱਗੂ ਵੀ ਰੱਬ ਵਰਗਾ ਹੀ ਹੈ, ਕਿਉਂਕਿ ਰੱਬ ਦੇ ਗੁਣ ਉਹਦੇ 'ਚ ਦਿਸਦੇ ਹੈ। ਇਹਨਾਂ ਨੂੰ ਕਹਿੰਦੇ ਨੇ ਗੁਣਾਂ ਨੂੰ ਜਿਉਣਾ। ਗੁਣ ਗਾਉਣ ਦਾ ਮਤਲਬ ਹੈ ਗੁਣਾਂ ਨੂੰ ਜਿਉਣਾ। ਉਦਾਂ ਤੇ ਸਾਰੇ ਹੀ ਕਹੀ ਜਾਂਦੇ ਆ, ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਸ਼ੁਰੂ 'ਚ ਵੀ ਬੇਨਤੀ ਕੀਤੀ ਹੈ ਵੀ ਤੁਸੀਂ ਕਿਸੇ ਬੰਦੇ ਨੂੰ ਐਦਾਂ ਸ਼ਿਫਤਾਂ ਕਰੀ ਜਾਓ ਉਹ ਬੰਦਾ ਤੇ ਐਂ ਐ ਉਹ ਬੰਦਾ ਤੇ ਐਂ ਐ ਅਗਲਾ ਕਹਿੰਦਾ ਤੂੰ ਤੇ ਗਲਤ ਹੈ ਤੂੰ ਕੀ ਕਹੀ ਜਾਂਦਾ ਉਸ ਬੰਦੇ ਦੀ ਕਾਪੀ ਕਰਕੇ ਵਿਖਾ ਉਹਦੀ ਨਕਲ ਕਰ ਭਾਵ ਕਿ ਉਦਾਂ ਦਾ ਬਣ ਕੇ ਵਿਖਾ ਫਿਰ ਮੰਨੀਏ ਵੀ ਉਹ ਬਹੁਤ ਵਧੀਆ ਹੈ ਫਿਰ ਤੇ ਸਗੋਂ ਤੈਨੂੰ ਪੁੱਛਾਂਗੇ ਵੀ ਕਿਹਦੇ ਤੋਂ ਸਿੱਖਿਆ ਤੂੰ ਆ ਤੇਰੇ 'ਚ ਆਇਆ ਕਿੱਥੋਂ ਹੈ ਪਰਮਾਤਮਾ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਿਉਂ ਕੇ ਵਿਖਾਓ ਇਨ ਇਸੇ ਨੂੰ ਰੱਬ ਦੇ ਗੁਣ ਗਾਉਣੇ ਕਹਿੰਦੇ ਆ ਆਪਣੇ ਸੁਰਤ ਵਿੱਚੋਂ ਲੱਭੋ ਬਾਹਰ ਨਹੀਂ ਆਉਣੇ ਸੁਰਤ ਵਿੱਚ ਆਉਣਗੇ ਇਹ ਸਾਰੇ ਗੁਣ ਇਹ ਗੁਣ ਫਿਰ ਗੋਰਿਆਂ 'ਚ ਵੀ ਹੋ ਸਕਦੇ ਆ ਕਾਲਿਆਂ 'ਚ ਵੀ ਹੋ ਸਕਦੇ ਆ ਸਾਡੇ 'ਚ ਵੀ ਹੋ ਸਕਦੇ ਆ ਜਿਹਦੇ 'ਚੋਂ ਤੁਹਾਨੂੰ ਇਹ ਗੁਣ ਦਿਸਦੇ ਆ ਸਮਝ ਲਓ ਉਹਦੇ ਵਿੱਚੋਂ ਸਾਨੂੰ ਰੱਬ ਦਿਸਦਾ ਸੁਰਤ ਵਿੱਚ ਅਸੀਂ ਕਹਿੰਦੇ ਹਾਂ ਵੀ ਹੁਣ ਇਦਾਂ 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 ਪੱਗ ਬੰਨੀ ਹੈ ਚੋਲਾ ਪਾਇਆ ਦਾੜੀ ਰੱਖੀ ਹੈ ਫੇਰ ਹੀ ਰੱਬ ਦਿਸਦਾ ਨਾ ਇਹ ਤੇ ਤਨ ਹੈ ਅੰਦਰ ਸੁਰਤ ਦੇ ਵਿੱਚ ਉਹ ਗੁਣ ਆਉਣ ਉਹਨਾਂ ਗੁਣਾਂ ਨੂੰ ਮੈਂ ਆਪਣੀ ਜ਼ਿੰਦਗੀ 'ਚ ਜਿਉਂ ਕੇ ਵਿਖਾਵਾਂ ਫਿਰ ਰੱਬ ਦਿਸਦਾ ਗੁਣ ਦਿਸਦੇ ਨੇ ਯਾਰ ਕਮਾਲ ਦੇ ਗੁਣ ਨੇ ਇਸ ਬੰਦੇ ਵਿੱਚ ਉਹ ਦਿਸਣੇ ਚਾਹੀਦੇ ਨੇ ਸਾਡੇ 'ਚ ਉਹ ਗੁਣਾਂ ਨੂੰ ਰੱਬ ਕਿਹਾ ਹੈ ਇਹ ਰੱਬ ਹੈ ਜਦੋਂ ਆਪਾਂ ਇਦਾਂ ਪੜ੍ਹਦੇ ਹਾਂ ਵੀ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼
ਵਿਖਾਏ
ਹੁਣ ਜਦੋਂ ਬੰਦਾ ਇਦਾਂ ਦੇ ਸ਼ਬਦ ਸੁਣਦਾ ਹੈ ਲੋ ਸੁਣੋ ਪਹਿਲੇ ਪਿਆਰਿਓ ਲੋ ਆ ਇੱਕ ਸ਼ਬਦ ਸੁਣੋ ਵੇਖਿਓ ਜਿਵੇਂ ਹੁਣ ਮੰਨ ਲਓ ਆਪਾਂ ਇਦਾਂ ਸ਼ਬਦ ਪੜ੍ਹ ਰਹੇ ਹਾਂ ਇੱਕ ਘੜੀ ਨਾ ਮਿਲਤੇ ਤਾਂ ਕੱਲ ਯੁਗ ਹੋਵੇ ਹੁਣ ਜਿਵੇਂ ਆਪਾਂ ਇਦਾਂ ਇਹ ਸ਼ਬਦ ਪੜ੍ਹਦੇ ਹਾਂ ਵੀ ਰੱਬ ਮੈਨੂੰ ਮਿਲੇ ਹੁਣ ਦਿਮਾਗ 'ਚ ਕੀ ਆਈ ਜਾਂਦਾ ਸਾਡੇ ਵੀ ਕੋਈ ਪਰਮਾਤਮਾ ਇਦਾਂ ਅੱਖਾਂ ਸਾਹਮਣੇ ਆਵੇ ਕੋਈ ਚਾਨਣ ਚੁੰਨਣ ਦਿਸੇ ਕੋਈ ਐ ਐ ਆਵੇ ਅਸਲ ਵਿੱਚ ਕਹਿ ਕੀ ਰਹੇ ਹਾਂ ਕਹਿ ਇਹ ਰਹੇ ਹਾਂ ਵੀ ਮੇਰੀ ਜ਼ਿੰਦਗੀ ਤੇ ਔਗਣ ਹੀ ਔਗਣ ਨੇ ਗੁਣ ਤੇ ਕੋਈ ਦਿਸਦਾ ਹੀ ਨਹੀਂ ਗੁਣ ਨਹੀਂ ਮੇਰੇ ਮੇਰਿਆ ਮਾਲਕਾ ਗੁਣ ਗੁਣ ਦਿਸਣ ਗੁਣ ਮੇਰੀ ਜ਼ਿੰਦਗੀ ਤੇਰੇ ਤੋਂ ਬਿਨਾ ਮੈਂ ਖਾਲੀ ਰੱਬ ਵੇਖੋ ਜਿਹੜਾ ਗੁਰੂ ਨਾਨਕ ਨੇ ਵਿਖਾਇਆ ਹੋਰ ਨਹੀਂ ਕਿਸੇ ਨੂੰ ਦਿਮਾਗ 'ਚ ਲਿਆਓ ਆਪਣੀ ਜ਼ਿੰਦਗੀ 'ਚੋਂ ਵੇਖੋ ਅਰਦਾਸਾਂ ਕਰੀਏ ਵੀ ਅਰਦਾਸਾਂ ਕਰੀਏ ਲਓ ਪੜ੍ਹੋ ਇੱਕ ਘੜੀ ਨਾ ਮਿਲਤੇ
ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਇੱਕ ਘੜੀ ਨਾ ਮਿਲਤੇ
ਤਾਲ ਵੀ ਨਾਲ ਰੱਖੋ ਸੁਰ ਨਹੀਂ ਤਾਲ ਵੀ ਰੱਖੋ ਤਾਂ ਜੋ ਸੰਗਤ ਨਾਲ ਬੋਲ ਸਕੇ
ਤਾਂ ਕਲ ਯੁਗ ਹੋਤਾ
ਇੱਕ ਘੜੀ ਨਾ ਰੱਜ ਕੇ ਤਾਂ
ਯੁਗ ਹੋਤਾ
ਹਾਂ
ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ
ਇੱਕ ਗੱਲ ਹੈ ਪਿਆ ਲਿਓ ਤਾਂ ਕਲ ਯੁਗ ਹੋਤਾ ਜੇ ਮਿਲ ਪਿਆ ਫਿਰ ਕੀ ਹੋ ਜੂ ਕਲ ਯੁਗ ਫਿਰ ਨਹੀਂ ਫਿਰ ਕੀ ਹੋ ਜੂ ਸਤਯੁਗ ਬਾਹਰ ਕਲ ਯੁਗ ਕੋਈ ਨਹੀਂ ਆਉਂਦਾ ਬਾਹਰ ਨਹੀਂ ਕਲਯੁਗ ਆਉਂਦਾ ਜੀ ਕਲਯੁਗ ਬੰਦੇ ਦੇ ਅੰਦਰ ਆਉਂਦਾ ਹੈ ਗੁਰੂ ਜੀ ਕਲਯੁਗ ਕਿੱਥੇ ਜੰਮਦਾ ਹੈ ਕਹਿੰਦੇ ਕੱਲੀ ਕਾ ਜਨਮ ਚੰਡਾਲ ਕੈ ਘਰ ਹੋਈ ਗੁਰੂ ਜੀ ਕਹਿੰਦੇ ਕਲਯੁਗ ਚੰਡਾਲਾਂ ਦੇ ਅੰਦਰ ਜੰਮਦਾ ਹੈ ਜਿਹੜੇ ਚੰਡਾਲ ਬੰਦੇ ਐ ਚੰਡਾਲ ਉਹਨਾਂ ਦੇ ਅੰਦਰ ਉਹਨਾਂ ਦੀ ਸੁਰਤ ਵਿੱਚ ਉਹਨਾਂ ਦੇ ਮਨ ਵਿੱਚ ਕਲਯੁਗ ਆਉਂਦਾ ਹੈ ਬਾਹਰ ਕੋਈ ਕਲਯੁਗ ਨਹੀਂ ਆਉਂਦਾ ਕਿੱਥੇ ਆਉਂਦਾ ਕਲਯੁਗ ਸੁਰਤ ਵਿੱਚ ਮਨ ਵਿੱਚ ਬਾਹਰ ਕਲਯੁਗ ਨਹੀਂ ਆਉਂਦਾ ਲਓ ਆ ਸ਼ਬਦ ਦੀਆਂ ਪੰਕਤੀਆਂ ਪੰਜ ਚਾਰ ਵਿੱਚ ਦੀ ਪੜ੍ਹਦੀਏ ਸ਼ਬਦ ਤੇ ਇਹ ਵੀ ਪੜ੍ਹਦੇ ਆ ਕਿਤੇ ਦੇਸ਼ ਨਾ ਆਇਆ ਸੁਣੀਏ ਉਹ ਕਿਤੇ ਵੇਖੋ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਨੂੰ ਕਲਯੁਗ ਮਿਲਿਆ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਨੂੰ ਕਲਯੁਗ ਮਿਲਿਆ ਪਰ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ 'ਚ ਜਦੋਂ ਬੋਲਦੇ ਹੋ ਕਹਿੰਦੇ ਕਲਯੁਗ ਬਾਹਰ ਤੇ ਆਉਂਦਾ ਹੀ ਨਹੀਂ ਇਹਦਾ ਮਤਲਬ ਗੁਰੂ ਜੀ ਸੱਚ ਕਹਿੰਦੇ ਆ ਬਾਹਰ ਵਾਲੇ ਇਤਿਹਾਸ ਤੇ ਇਹਨਾਂ ਨੇ ਬਣਾਏ ਆ ਵੀ ਬੰਦਾ ਬਣ ਕੇ ਆਇਆ ਸੀ ਕਲਯੁਗ ਗੁਰੂ ਨਾਨਕ ਨੂੰ ਕਲਯੁਗ ਨੇ ਮਿਲਿਆ ਇਦਾਂ ਨਹੀਂ ਭਾਈ ਕਲਯੁਗ ਬੰਦੇ ਦੇ ਅੰਦਰ ਆਏਗਾ ਅੰਦਰ ਸੁਰਤ ਵਿੱਚ ਤੇਰੇ ਮਨ ਵਿੱਚ ਆਏਗਾ ਜੇ ਤੈਨੂੰ ਇੱਕ ਘੜੀ ਨਾ ਮਿਲਦੇ ਤਾਂ ਹੁੰਦਾ ਕਲਯੁਗ ਤਾਂ ਕਲਯੁਗ ਹੁੰਦਾ ਜੇ ਪਰਮਾਤਮਾ ਨਾਲ ਮਿਲ ਗਿਆ ਫਿਰ ਕਿੱਥੇ ਕਲਯੁਗ ਹੋ ਗਿਆ ਫਿਰ ਤੇ ਭੱਜ ਗਿਆ ਨਾ ਕਲਯੁਗ ਫਿਰ ਕੀ ਫਿਰ ਨਹੀਂ ਹੁੰਦਾ ਜੇ ਸੱਚ ਨਾਲ ਗੁਰਬਾਣੀ ਨਾਲ ਜੁੜ ਕੇ ਜੇ ਜ਼ਿੰਦਗੀ 'ਚ ਗੁਣ ਆ ਗਏ ਫਿਰ ਕਿੱਥੇ ਆ ਕਲਯੁਗ ਲਓ ਸੁਣਿਓ
ਮੇਰਾ ਮਨ ਲੋਚੈ ਗੁਰ ਦਰਸ਼ਨ ਪਾਈ ਬਿਲਪ ਕਰੇ ਚਾਤਕ ਕੀ ਨਿਆਈ ਬਿਲਪ ਕਰੇ ਚਾਤਕ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਦਰਸ਼ਨ ਸੰਤ ਪਿਆਰੇ ਜੀਓ ਹਾਂ ਕੋਲੀ ਜੀਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਦਰਸ਼ਨ ਸੰਤ ਪਿਆਰੇ ਜੀਓ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ
ਪੜੋ ਜੀ
ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ
ਫੇਰ ਕਹੋ ਜੀ
ਤਾਂ ਕਲਯੁਗ ਹੋਤਾ
ਅਗਲੀਆਂ ਪੰਕਤੀਆਂ
ਤੇਰਾ ਮੁਖ ਸੁਹਾਵਾ ਜੀਉ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਸੱਜਣ ਮੀਤ ਮੁਰਾਰੇ ਜੀਓ ਹਾਂ ਕੋਲੀ ਹਾਂ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਸੱਜਣ ਮੀਤ ਮੁਰਾਰੇ ਜੀਓ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਮੋਹਿ ਰਹਿਣ ਨਾ ਮਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਦੇਖੇ ਗੁਰ ਦਰਬਾਰੇ ਜੀਓ ਹਾਂ ਕੋਲੀ ਜੀਓ ਕੋਲ ਕੁਮਾਈ ਇਸ ਸੱਚੇ ਗੁਰ ਦਰਬਾਰੇ ਜੀਓ ਸੱਚੇ ਗੁਰ ਦਰਬਾਰੇ ਜੀਓ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ
ਬੜੋ ਪਿਆਰਿਓ
ਇੱਕ ਘੜੀ
ਗੱਜ ਕੇ
ਕਲ ਯੁਗ ਹੋਤਾ
ਆਉਣਾ ਕਿੱਥੇ ਹੈ ਜੀ ਉਹਨੇ ਬਾਰ ਕੇ ਸੁਰਤ ਚ ਕਾਹਦੇ ਰੂਪ ਚ ਗੁਣਾਂ ਦੇ ਰੂਪ ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਣਾਂ ਨੂੰ ਪਰਮਾਤਮਾ ਦੇ ਗੁਣ ਆ ਗਏ ਤੇ ਸਮਝ ਲਓ ਆ ਗਿਆ ਕੋਈ ਵੀ ਪਰਸਨੈਲਿਟੀ ਤੁਹਾਡੀ ਜ਼ਿੰਦਗੀ 'ਚ ਆਉਣੀ ਹੈ ਕਿਵੇਂ ਆਊ ਪਿਓ ਤੁਹਾਡੀ ਜ਼ਿੰਦਗੀ 'ਚ ਕਿਵੇਂ ਆਊ ਭਲਾ ਗੁਣਾਂ ਦੇ ਰੂਪ 'ਚ ਹੀ ਆਊ ਕਿਵੇਂ ਵਿਖਾਓਗੇ ਕਿਸੇ ਨੂੰ ਪਿਤਾ ਆਪ ਜਿਉਂ ਕੇ ਵਿਖਾਓ ਕੋਈ ਵੀ ਪਰਸਨੈਲਿਟੀ ਜੇ ਜ਼ਿੰਦਗੀ 'ਚ ਲਿਆਉਣੀ ਹੈ ਉਹਦੇ ਗੁਣ ਲੈ ਗੁਣ ਲੈ ਕੇ ਆਓ ਹੁਣ ਰੱਬ ਦੀ ਰੱਬ ਵਰਗੀ ਪੱਗ ਤੇ ਬੰਨ ਕੇ ਵਿਖਾ ਨਹੀਂ ਸਕਦੇ ਵੀ ਰੱਬ ਵੀ ਇਦਾਂ ਦਾ ਬੰਨਦਾ ਮੈਂ ਵੀ ਬੰਨ ਲੈਂਦਾ ਰੱਬ ਨੇ ਇਦਾਂ ਦੀ ਦਾੜੀ ਰੱਖੀ ਹੈ ਮੈਂ ਵੀ ਰੱਖ ਲੈਂਦਾ ਰੱਬ ਵਰਗੇ ਕੱਪੜੇ ਪਾ ਲਈਏ ਵੀ ਰੱਬ ਇਦਾਂ ਦੇ ਪਾਉਂਦਾ ਅਸੀਂ ਵੀ ਪਾ ਲਈਏ ਰੱਬ ਤੇ ਸੁਰਤ ਵਿੱਚ ਪ੍ਰਗਟ ਹੋਊ ਸੁਰਤ ਵਿੱਚ ਗੁਣ ਆ ਜਾਣ ਤੇ ਜਿਹੜੀ ਆ ਬੇਨਤੀ ਕਰਦੇ ਆ ਇਹ ਔਗਣ ਔਗਣ ਦਿਸਦੇ ਆ ਘਾਟ ਦਿਸਦੀ ਹੈ ਕਲਯੁਗ ਮਤਲਬ ਔਗਣ ਭੈੜੇ ਖਿਆਲ ਨੇ ਸਾਡੇ ਅੰਦਰ ਜਦੋਂ ਖਿਆਲ ਸੋਹਣੇ ਆ ਗਏ ਸੁਰਤ ਦੇ ਵਿੱਚ ਗੁਣ ਉਹਦੇ ਪ੍ਰਗਟ ਹੋ ਗਏ ਉਹ ਦਰਸ਼ਨ ਹੋ ਗਏ ਇਹਨੂੰ ਦਰਸ਼ਨ ਕਰਾਂਗੇ ਗੁਣਾਂ ਨੂੰ ਰੱਬ ਦੇ ਦਰਸ਼ਨ ਰੱਬ ਦੇ ਗੁਣ ਕਿੱਥੇ ਆਉਣਗੇ ਸੁਰਤ ਵਿੱਚ ਲਾਸਟ ਪੰਕਤੀਆਂ ਆਪਾਂ ਪੜ੍ਹਦੇ ਹਾਂ ਭਾਗ ਹੋਵਾ
ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ
ਕਿੱਥੇ ਕਿੱਥੋਂ ਪਾਇਆ ਕਿਹੜੇ ਘਰ ਚ ਕਿਹੜੇ ਘਰ ਚ ਬਈ ਅੰਦਰ ਵਾਲੇ ਘਰ ਚ ਬਾਹਰ ਵਾਲੇ ਘਰ ਚ ਥੋੜਾ ਪ੍ਰਭ ਅਬਨਾਸੀ ਘਰ ਮੈਂ ਕਿੱਥੋਂ ਪਾਇਆ ਜਾਂਦਾ ਅੰਦਰੋਂ ਘਰ ਕਿਹੜਾ ਜੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਿਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਆਹ ਪਿੱਟਾਂ ਪੱਥਰ ਵਾਲੇ ਘਰ ਦੀ ਗੱਲ ਨਹੀਂ ਬਾਹਰ ਜਿਹੜੇ ਘਰ ਚ ਰਹਿੰਦੇ ਆ ਉਸ ਘਰ ਨੂੰ ਨਹੀਂ ਆਹ ਘਰ ਅੰਦਰੋਂ ਹੀ ਕਹਿੰਦੇ ਹਿਰਦੇ ਘਰ ਦੇ ਵਿੱਚੋਂ ਕਹਿੰਦੇ ਰੱਬ ਗੁਣਾਂ ਦੇ ਰੂਪ ਚ ਪ੍ਰਗਟ ਹੋ ਜਾਂਦਾ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਅੰਦਰੋਂ ਹੀ ਆਉਂਦਾ ਅੰਦਰੋਂ ਹੀ ਨਿਕਲਦਾ ਗੁਣਾਂ ਦੇ ਰੂਪ ਚ ਉਹ ਤੇ ਉਹਦੇ ਹੀ ਪਤਾ ਲੱਗਦਾ ਵੀ ਬੰਦਾ ਬਦਲ ਗਿਆ ਸਤ ਆ ਗਿਆ ਜ਼ਿੰਦਗੀ 'ਚ, ਸੰਤੋਖ ਆ ਗਿਆ, ਦਇਆ ਆ ਗਈ, ਧਰਮ ਆ ਗਿਆ, ਧੀਰਜ ਆ ਗਿਆ, ਸਹਿਜ ਆ ਗਿਆ। ਆ ਵੇਖੋ ਕਿਆ ਬਾਤ, ਕਿੰਨੇ ਵਧੀਆ ਵਧੀਆ ਗੁਣ ਇਹਦੀ ਜ਼ਿੰਦਗੀ 'ਚ ਪ੍ਰਗਟ ਹੋ ਗਏ। ਇਹਦੀ ਦਸਤਾਰ ਹੀ ਨਹੀਂ ਬਦਲੀ, ਇਹਦੇ ਵਿਚਾਰ ਵੀ ਬਦਲ ਗਏ, ਇਹਦੀ ਸੋਚ ਕਿੰਨੀ ਵਧੀਆ ਹੋ ਗਈ, ਇਹਦੀ ਜ਼ਿੰਦਗੀ 'ਚੋਂ ਰੱਬ ਦੇ ਦਰਸ਼ਨ ਹੋ ਰਹੇ। ਉਹ ਤੁਰਿਆ ਫਿਰਦਾ ਰੱਬ ਹੈ, ਤਾਂ ਕਰਕੇ ਅਸੀਂ ਗਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਕਹਿੰਦੇ ਹਾਂ ਵੀ ਸਾਨੂੰ ਰੱਬ ਦਿਸਦਾ ਉਹਨਾਂ 'ਚ, ਕਿਉਂ? ਉਹਨਾਂ 'ਚ ਸਾਰੇ ਗੁਣ ਨੇ ਰੱਬ ਵਾਲੇ। ਤਾਂ ਕਹਿੰਦੇ ਹਾਂ ਨਾਨਕ ਪਾਤਸ਼ਾਹ 'ਚੋਂ ਸਾਨੂੰ ਰੱਬ ਦਿਸਦਾ, ਤਾਂ ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ 'ਚੋਂ ਰੱਬ ਦਿਸਦਾ। ਇਹ ਗੁਣ ਨੇ ਉਹਨਾਂ ਦੀ ਜ਼ਿੰਦਗੀ 'ਚ, ਉਹ ਗੁਣ ਤੇਰੇ 'ਚੋਂ ਵੀ ਦਿਸ ਸਕਦੇ ਨੇ ਭਾਈ, ਰੱਬ ਤੇਰੇ 'ਚੋਂ ਵੀ ਦਿਸ ਸਕਦਾ, ਪ੍ਰਗਟ ਹੁੰਦੇ। ਤੇ ਸਾਡੇ ਵਿੱਚੋਂ ਰੱਬ ਤੇ ਦਿਸਦਾ ਨਹੀਂ, ਦਾੜੀ ਕੇਸ ਦਿਸਦੇ ਐ। ਵਿਦੇਸ਼ਾਂ ਵਿੱਚ ਚਲੇ ਜਾਓ, ਗੋਰਿਆਂ ਨੂੰ ਜਦੋਂ ਵੇਖਦੇ ਆ ਨਾ ਕਈ ਵਾਰੀ, ਤੇ ਐਂ ਲੱਗਦਾ ਯਾਰ ਜਿਹੜਾ ਰੱਬ ਗੁਰੂ ਨਾਨਕ ਨੇ ਗੁਣਾਂ ਵਾਲਾ ਦੱਸਿਆ ਉਹ ਤੇ ਇਹਨਾਂ 'ਚ ਸਾਡੇ ਤੋਂ ਜ਼ਿਆਦਾ ਗੁਣ ਨੇ। ਸੱਚ ਤੇ ਇਹ ਚੱਲਦੇ ਨੇ, ਸੰਤੋਖੀ ਵੀ ਨੇ, ਦਇਆ ਵੀ ਬਹੁਤ ਕਰਦੇ ਨੇ, ਧੀਰਜ ਉਹਨਾਂ ਜਿੰਨਾ ਸਾਡੇ 'ਚ ਕਿੱਥੇ ਹੈ? ਸਾਡੇ 'ਚ ਤੇ ਅਸੀਂ ਤੇ ਇੱਕ ਮਿੰਟ ਲਾਈਟਾਂ ਤੇ ਨਹੀਂ ਖੜ ਸਕਦੇ, ਉਹ ਤੇ ਧੀਰਜ ਇੰਨਾ ਉਹਨਾਂ ਵਿੱਚ, ਐਂ ਖੜੇ ਰਹਿੰਦੇ ਨੇ, ਲਾਈਨਾਂ ਲੱਗੀਆਂ, ਜੇ ਲਾਈਨ ਲੱਗੀ ਹੈ ਤੇ ਐਂ ਲੱਗ ਜਾਂਦੇ ਨੇ, ਐਂ ਥੋੜਾ ਵੇਖਦੇ ਵੀ ਲੰਮੀ ਲਾਈਨ ਆ, ਮੈਂ ਕਿਵੇਂ ਨਿਕਲਦੀ ਵਿੱਚ ਦੀ ਨਿਕਲ ਕੇ ਅੱਗੇ ਲੰਘ ਜਾ। ਧੀਰਜ ਕਿੰਨਾ, ਖਿਮਾ ਉਹਨਾਂ ਦੇ ਵਿੱਚ ਕਿੰਨੀ ਹੈ? ਆਪਾਂ ਤੇ ਇੱਕ ਵਾਰੀ ਮੂੰਹ ਬਣਾ ਲਈਏ ਮੁੜ ਕੇ ਸਿੱਧੇ ਹੀ ਨਹੀਂ ਹੁੰਦੇ, ਆਕੜੇ ਰਹਿੰਦੇ ਆ, ਤੇ ਗੋਰੇ ਥੋੜਾ ਸਾਡੇ ਵਰਗੇ ਨੇ। ਸਵੇਰੇ ਗੁੱਸਾ ਮਾੜਾ ਜਿਹਾ ਤੂੰ ਕਹਿਣਾ ਓਕੇ, ਬਸ ਨਾਲ ਦੀ ਨਾਲ ਮੂਡ ਠੀਕ ਹੋ ਜਾਂਦਾ ਉਹਨਾਂ ਦਾ। ਖਿਮਾ ਉਹਨਾਂ 'ਚ ਕਿੰਨੀ ਹੈ? ਸਾਡੇ 'ਚ ਤੇ ਹੈ ਹੀ ਨਹੀਂ। ਧੀਰਜ ਉਹਨਾਂ 'ਚ ਕਿੰਨਾ, ਸਹਿਜ ਉਹਨਾਂ 'ਚ ਕਿੰਨਾ ਹੈ? ਜੇ ਰੱਬੀ ਗੁਣਾਂ ਦੀ ਗੱਲ ਕਰੀਏ, ਉਹਨਾਂ ਦੀ ਸੁਰਤ ਵਿੱਚ ਸਾਡੇ ਤੋਂ ਜ਼ਿਆਦਾ ਦਿਸਦੇ ਆ, ਪ੍ਰਗਟ ਨੇ, ਸਾਡੇ 'ਚ ਨਹੀਂ ਪ੍ਰਗਟ, ਉਹਨਾਂ 'ਚ ਪ੍ਰਗਟ ਨੇ। ਤਾਂ ਕਰਕੇ ਸੁਰਤ ਦੇ ਵਿੱਚ ਗੁਣ ਆਉਣੇ ਚਾਹੀਦੇ ਆ ਭਾਈ। ਬਾਹਰੀ ਕੌਮੀ ਕਨਸੈਪਟ ਤੇ ਸਾਡਾ ਹੈ ਹੀ ਹੈ, ਦਾੜੀ ਰੱਖ ਲਓ, ਕੇਸ ਰੱਖ ਲਓ, ਸਿਰੀਸਾ ਪਾ ਲਓ, ਅੰਮ੍ਰਿਤ ਛਕ ਲਓ, ਇਹ ਤੇ ਕੌਮੀ ਕਨਸੈਪਟ ਹੈ। ਵਰਦੀ ਹੈ, ਇੱਕ ਯੂਨੀਫਾਰਮ ਹੈ, ਦਿਸਦੀ ਹੈ, ਅਲੱਗ ਨਜ਼ਰ ਆਉਂਦੇ ਆ, ਪਰ ਧਰਮ ਦਾ ਵਿਸ਼ਾ ਮਨ ਨਾਲ ਹੈ, ਰੱਬ ਦਾ ਵਿਸ਼ਾ ਸੁਰਤ ਨਾਲ ਹੈ, ਤੇਰੀ ਨਾਲ ਉਹ ਸੁਰਤ 'ਚ ਆਉਣਾ ਹੈ, ਉਹ ਮਨ 'ਚ ਪ੍ਰਗਟ ਹੋਣਾ, ਮਾਈਂਡ ਵਿੱਚ, ਤੇ ਉਹ ਕਿਸੇ ਦੇ ਵੀ ਪ੍ਰਗਟ ਹੋ ਜਾਂਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਪਿਆਰਿਓ ਉਹਨੂੰ ਪ੍ਰਗਟ ਕਰੋ, ਉਹਨੂੰ ਲੱਭੋ, ਬਾਹਰ ਕੱਢੋ। ਕਹਿੰਦੇ ਲਓ ਜੀ, ਕਹਿੰਦੇ ਗੁਰੂ ਨੇ ਮਿਹਰ ਕੀਤੀ ਤੇ ਸੰਤ ਮਿਲ ਗਿਆ, ਸੰਤ ਮਤਲਬ ਗੁਣ। ਫਿਰ ਬੇਨਤੀ ਨੂੰ ਸੁਣਿਓ, ਹਮ ਸੰਤਨ ਕੀ ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹੁਣ ਜੇ ਇਹਦੇ ਅੱਖਰੀ ਅਰਥ ਕਰੀਏ ਫਿਰ ਤੇ ਸੰਤ ਗਹਿਣਾ ਹੋ ਗਿਆ, ਹੁਣ ਗਹਿਣਾ ਸੰਤ ਨੂੰ ਕਿਵੇਂ ਬਣਾਓਗੇ ਬਈ? ਕਿਵੇਂ ਕੰਨ 'ਚ ਲਟਕਾ ਲਏਗਾ ਵੀ ਤੇਰਾ ਸੰਤ ਗਹਿਣਾ ਬਣ ਜੇ? ਗਹਿਣਾ ਮਤਲਬ ਸੰਤ ਕਹਿੰਦੇ ਆ ਜੀ ਸਰੀਰ ਨੂੰ ਨਹੀਂ ਕਹਿੰਦੇ, ਗੁਣਾਂ ਨੂੰ ਕਹਿੰਦੇ ਆ। ਜੇ ਤੁਸੀਂ ਸਰੀਰ ਨੂੰ ਸੰਤ ਕਹੋਗੇ ਫਿਰ ਤੇ ਜਦੋਂ ਸਰੀਰ ਮਰ ਜਾਂਦਾ ਫਿਰ ਕੀ ਸੰਤ ਮਰ ਗਏ? ਸੰਤ ਤੇ ਮਰਦਾ ਹੀ ਨਹੀਂ, ਮਤਲਬ ਗੁਣ ਨਹੀਂ ਮਰਦਾ। ਸੰਤ ਦਾ ਅਰਥ ਹੁੰਦਾ ਜੀ ਗੁਣ। ਜੇ ਤੁਸੀਂ ਇਹ ਮੰਨੋਗੇ ਵੀ ਸਰੀਰ ਸੰਤ ਹੈ ਫਿਰ ਜਦੋਂ ਸਰੀਰ ਮਰ ਗਿਆ ਫਿਰ ਕੀ ਕਹਾਂਗੇ? ਵੀ ਸੰਤ ਚੜ੍ਹਾਈ ਕਰ ਗਏ। ਐਂ ਥੋੜਾ ਹੁੰਦਾ ਹੈ, ਗੁਣ ਕਦੇ ਨਹੀਂ ਮਰਦੇ। ਗੁਣ ਫਿਰ ਸੰਤ ਮਤਲਬ ਗੁਣ। ਗੁਰੂ ਨੇ ਮੈਨੂੰ ਗੁਣਾਂ ਨਾਲ ਸਾਂਝ ਪਵਾ ਦਿੱਤੀ, ਗੁਣ ਮਿਲ ਗਏ ਮੈਨੂੰ। ਲਓ ਹੁਣ ਪੂਰਾ ਪ੍ਰਸ਼ਨ ਪੜੋ।
ਭਾਗ ਹੋਆ ਗੁਰ ਸੰਤ ਮਿਲਾਇਆ,
ਹਰੇਕ ਨੂੰ ਹੀ ਮਿਲ ਸਕਦਾ, ਬੰਦਾ ਸੰਤ ਨਹੀਂ, ਗੁਣ ਸੰਤ। ਜਿਹਦੀ ਬਿਰਤੀ 'ਚ ਵੀ ਆ ਗਿਆ ਸੰਤ ਉਹਦੀ ਜ਼ਿੰਦਗੀ ਵਿੱਚ ਆ ਗਿਆ, ਤੇ ਸੋਹਣਾ ਫਿਰ ਆਪੇ ਹੀ ਲੱਗਣਾ ਹੈ। ਜਿਹੜਾ ਬੰਦਾ ਗੁਣੀ ਹੋਵੇ ਉਹ ਸਾਰਿਆਂ ਨੂੰ ਸੋਹਣਾ ਲੱਗਦਾ। ਛਾਪਾਂ ਛੱਲੇ ਗਹਿਣੇ ਕਈ ਵਾਰੀ ਬੰਦੇ ਨੂੰ ਸੋਹਣਾ ਨਹੀਂ ਬਣਾ ਸਕਦੇ। ਅਗਲਾ ਕਹਿੰਦਾ ਕੀ ਵਿਖਾਉਂਦਾ, ਬੋਲਣ ਦਾ ਤੇ ਜੱਜ ਨਹੀਂ, ਆ ਕੀ ਮੁੰਦਰੀਆਂ ਜੀਆਂ ਵਿਖਾਉਂਦਾ, ਕੀ ਵਿਖਾਈ ਜਾਂਦਾ ਹੈ? ਗੁਣ ਤੇ ਤੇਰੀ ਜ਼ਿੰਦਗੀ 'ਚ ਹੈ ਕੋਈ ਨਹੀਂ। ਜਿਹੜੇ ਬੰਦੇ ਦੀ ਜ਼ਿੰਦਗੀ 'ਚ ਗੁਣ ਆ ਜੇ ਉਹਦੀ ਕਦਰ ਪੈ ਜਾਂਦੀ ਹੈ, ਸੋਹਣਾ ਲੱਗਦਾ, ਸੋਹਣਾ। ਸੰਤ ਹਮਾਰਾ ਗਹਿਣਾ, ਗੁਣ ਪਾ ਲਾ ਆਪਣੀ ਜ਼ਿੰਦਗੀ ਵਿੱਚ ਸੋਹਣਾ ਲੱਗੇਗਾ। ਜਿਵੇਂ ਲੋਕੀ ਛਾਪਾਂ ਛੱਲੇ ਪਾਉਂਦੇ ਐ, ਤੂੰ ਗੁਣ ਲਿਆ, ਗੁਣ ਤੂੰ ਖਰੀਦ ਕੇ ਛਾਪਾਂ ਛੱਲੇ ਨਾ ਲਿਆ, ਗੁਣ ਲਿਆ, ਗੁਣ ਤਾਂ ਕਰਕੇ ਭਾਈ ਗੁਣ ਜ਼ਿੰਦਗੀ ਦੇ ਵਿੱਚ ਆ ਗਏ ਲੋ ਫੇਰ ਪੜੋ ਪ੍ਰਭ ਭਾਗ ਹੋਆ ਗੁਰ ਸੰਤ ਮਿਲਾਇਆ
ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਕਰ ਮਹਿ ਪਾਇਆ ਪ੍ਰਭ ਅਬਿਨਾਸੀ ਕਰ ਮਹਿ ਪਾਇਆ ਸੇਵ ਕਰੀ ਪਲ ਜਸਾ ਨਾ ਵਿਛੜਾ
ਕਾਦੇ ਤੋਂ ਨਹੀਂ ਵਿਛੜਨਾ ਬਾਈ ਗੁਣਾ ਔਗਣ ਨਹੀਂ ਆਉਣੇ ਚਾਹੀਦੇ ਹੁਣ ਗੁਣ ਰਹਿਣ ਗੁਣ 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 ਚੇਤਾ ਰੱਖਿਓ ਗੁਣ ਕਿਹੜੇ ਕਿਹੜੇ ਗੁਣ ਇੱਕ ਓੰਕਾਰ ਇਹ ਗੁਣ ਸਤਨਾਮ ਇਹ ਗੁਣ ਕਰਤਾ ਪੁਰਖ ਇਹ ਗੁਣ ਤਿੰਨ ਹੋ ਗਏ ਨਿਰਭਉ ਇਹ ਵੀ ਗੁਣ ਨਿਰਵੈਰ ਇਹ ਗੁਣ ਪੰਜ ਹੋ ਗਏ ਅਕਾਲ ਮੂਰਤ ਛੇ ਅਜੂਨੀ ਸੱਤ ਸੈ ਭੰਗ ਅੱਠ ਇਹ ਗੁਣ ਨੇ ਰੱਬ ਦੇ ਵਿਛੜਾ ਨਾ ਮੈਂ ਕਦੇ ਇਹਨਾਂ ਗੁਣਾਂ ਨਾਲੋਂ ਮੇਰੇ ਅੰਦਰ ਤੇਰ ਮੇਰ ਨਾ ਆਵੇ ਮੇਰੇ ਅੰਦਰ ਡਰ ਨਾ ਆਵੇ ਮੇਰੇ ਅੰਦਰ ਵੈਰ ਨਾ ਆਵੇ ਮੈਂ ਕਿਸੇ ਦੇ ਸਹਾਰੇ ਨਾ ਆਪਣੀ ਜ਼ਿੰਦਗੀ ਆਪ ਤੁਰ ਚਲਾਵਾਂ ਬੋਝ ਨਾ ਬਣਾ ਕਿਸੇ ਤੇ ਸਹਿ ਭੰਗ ਦਾ ਮਤਲਬ ਹੈ ਬੋਝ ਨਾ ਬਣਾ ਕਿਸੇ ਤੇ ਪ੍ਰਗਟ ਹੋਵੇ ਮੇਰੇ ਚੋਂ ਹੈ ਤੇਰੇ ਅੰਦਰ ਹੀ ਹੈ ਭਾਈ ਤੇਰੇ ਅੰਦਰ ਗੁਣ ਨੇ ਪ੍ਰਗਟ ਕਰਨੇ ਪੈਣਗੇ ਲਓ ਹਾਂਜੀ ਫਿਰ ਪੜੋ ਸ਼ੁਰੂ ਤੋਂ
ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਕਰ ਮਹਿ ਪਾਇਆ ਪ੍ਰਭ ਅਬਿਨਾਸੀ ਕਰ ਮਹਿ ਪਾਇਆ
ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਹੋਈ ਗੁਣ ਨਿਧਾਨ ਭਗਤਨ ਕਹੋ ਵਰਤਨ ਵਰਤ ਲੈ ਭਾਈ ਪਰ ਵਿਰਲਾ ਪਾਵੇ
ਕੋਈ
ਉਹ ਉਹ ਕਿਸੇ ਵਿਰਲੇ ਵਿਰਲੇ ਨੂੰ ਆ ਗੁਣਾਂ ਦੇ ਰੂਪ ਵਿੱਚ ਮਿਲਦਾ ਅਵਨਾਸੀ ਹੈ ਜਿਹੜਾ ਨਾਸ ਨਹੀਂ ਹੁੰਦਾ ਫਿਰ ਕਿਧਰੇ ਨਹੀਂ ਜਾਂਦੇ ਗੁਣ ਜੇ ਇੱਕ ਵਾਰੀ ਪ੍ਰਗਟ ਹੋ ਜਾਣ ਹਾਂਜੀ
ਸੇਵ ਕਰੀ ਪਲ ਜਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਜਨ ਨਾਨਕ ਦਾਸ ਤੁਮਾਰੇ ਜੀਓ ਹਾਂ ਕੋਲੀ ਜੀਓ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਜਨ ਨਾਨਕ ਦਾਸ ਤੁਮਾਰੇ ਜੀਓ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ
ਪੜੋ ਜੀ ਇੱਕ ਘੜੀ ਤਾਂ ਕਲ ਯੁਗ ਹੋਤਾ
ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਇੱਕ ਘੜੀ ਨਾ ਮਿਲਦੇ ਤਾਂ ਕਲ ਜੁਗ ਹੋਤਾ।
ਮੇਰਾ ਖਿਆਲ ਹੈ ਜੀ ਇਹ ਗੱਲ ਪਕੜ ਜਾਈ। ਕਈ ਵਾਰੀ ਨਾ ਰੁਕ ਰੁਕ ਕੇ ਮੈਂ ਗੱਲ ਤਾਂ ਮੈਂ ਰੁਕ ਰੁਕ ਕੇ ਬਾਰ ਬਾਰ ਕਹਿ ਰਿਹਾ ਵੀ ਇਹ ਫਾਰਮੂਲੇ ਨੇ ਜੇ ਸਮਝ ਆ ਜਾਣ, ਬਾਕੀ ਦੀ ਗੱਲ ਤੇ ਆਪੇ ਹੀ ਸਮਝ ਆ ਜਾਂਦੀ। ਹੁਣ ਜਦੋਂ ਦਰਸ਼ਨਾਂ ਦੀ ਗੱਲ ਆਉਣੀ ਫਿਰ ਐਂ ਪਤਾ ਲੱਗਣਾ ਵੀ ਇਹ ਤੇ ਗੁਣਾਂ ਦੀ ਗੱਲ ਹੈ, ਸੁਰਤ ਚਾਉਣ ਮਨ ਚਾਉਣ। ਜੇ ਗੱਲ ਸਮਝ ਨਾ ਹੋਵੇ, ਫਾਰਮੂਲਾ ਨਾ ਆਵੇ, ਫਿਰ ਪ੍ਰੋਬਲਮ ਇਹ ਆਉਂਦੀ ਹੈ ਕਿ ਬੰਦਾ ਜਦੋਂ ਐਂ ਬਹਿੰਦਾ, ਜਦੋਂ ਆਉਣਾ ਹੈ ਨਾ ਇੱਕ ਛਿੰਨ ਦਰਸ਼ ਦਿਖਾਏ ਜੀ, ਫਿਰ ਐਂ ਦਿਮਾਗ 'ਚ ਪਤਾ ਨਹੀਂ ਕਿਹੜਾ ਕਿਵੇਂ ਕਿਵੀ ਕਿਹਨੂੰ ਵੇਖੀ ਜਾਂਦਾ ਹੈ। ਕੋਈ ਕਿਸੇ ਬਾਬੇ ਨੂੰ ਸੁਰਤ 'ਚ ਦਿਖਾਈ ਵੇਖੀ ਜਾਂਦਾ ਹੈ, ਕੋਈ ਫੋਟੋ ਵਾਲੇ ਬਾਬੇ ਨੂੰ ਵੇਖੀ ਜਾਂਦਾ ਹੈ, ਕੋਈ ਘੋੜੇ ਵਾਲੇ, ਇੱਦਾਂ ਇੱਦਾਂ ਪਿਕਚਰਾਂ ਬਣਾਈ ਜਾਂਦਾ ਮਾਇੰਡ ਵਿੱਚ। ਪਰ ਜਦੋਂ ਸਾਨੂੰ ਸਰੂਪ ਪਤਾ ਹੋਏਗਾ ਵੀ ਰੱਬ ਦਾ ਸਰੂਪ ਹੈ ਰੱਬ ਜੀ ਦੇ ਗੁਣ, ਫਿਰ ਅਸੀਂ ਕੰਸਨਟ੍ਰੇਟ ਕਰਾਂਗੇ ਗੁਣਾਂ ਵੱਲ। ਜੇ ਗੁਣ ਆ ਜਾਣਗੇ ਤੇ ਸਮਝ ਆ ਜੂ ਵੀ ਰੱਬ ਮਤਲਬ ਮੇਰੀ ਜ਼ਿੰਦਗੀ 'ਚ ਪ੍ਰਗਟ ਹੋਣ ਲੱਗ ਪਿਆ। ਜੇ ਨਹੀਂ ਆਉਣਗੇ ਫਿਰ ਐਵੇਂ ਲੱਗੂ ਵੀ ਯਾਰ ਘਾਟ ਬਹੁਤ ਹੈ, ਕਮੀ ਬਹੁਤ ਹੈ। ਕਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ, ਮੈਂ ਕਿਵੇਂ ਮਿਲਾਂ, ਤਰੀਕਾ ਕੀ ਹੈ। ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇਸਣ,
ਦੂਰ ਤੇ
ਆਈ ਦੂਰ ਤੇ ਆਈ, ਨਾਹਿਨ ਦਰਬਨ ਜੋਬਨ ਮਾਤੀ ਮੋਹ ਅਨਾਥ ਕੀ ਕਰਹੋ ਸਮਾਈ, ਖੋਜਤ ਖੋਜਤ ਭਈ ਬੈ ਰਾਗਣ ਪ੍ਰਭ ਦਰਸ਼ਨ ਕਉ ਹੋਂ ਫਿਰਤ ਤੇ ਸਾਈ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ। ਤਰੀਕਾ ਕੀ ਹੈ, ਸਾਧ ਸੰਗ ਮੇਰੀ ਜਲਨ ਬੁਝਾਈ। ਸਾਧ ਸੰਗਤ ਵਿੱਚ ਆ ਕੇ ਉਹ ਅਕਲ ਆ ਜਾਂਦੀ ਹੈ, ਗੁਣ ਆ ਜਾਂਦੇ ਨੇ, ਜਲਨ ਬੁੱਝ ਗਈ। ਬਸ ਸਾਧ ਸੰਗਤ ਵਿੱਚ ਆ ਕੇ ਜਲਨ ਕਿਵੇਂ ਬੁੱਝਦੀ ਹੈ, ਭਾਵ ਕਿ ਸੰਗਤ ਵਿੱਚ ਆ ਕੇ ਉਹ ਗੁਣ ਗੁਣ ਸਮਝ ਚ ਆ ਜਾਂਦੇ, ਅਕਲ ਦੇ ਦਿੱਤੀ ਜਾਂਦੀ ਹੈ। ਫਿਰ ਬੰਦਾ ਰੱਬ ਬਣਦਾ ਨਹੀਂ, ਰੱਬ ਵਰਗਾ ਲੱਗਦਾ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਉਹ ਕਿਹੋ ਜਿਹੇ ਹੈ। ਇੱਕ ਸੁਣਿਓ ਗੱਲ ਧਿਆਨ ਨਾਲ, ਨਾਮ ਦੇ ਅਰਥ ਗੁਰਬਾਣੀ ਵਿੱਚ ਦੋ ਰੂਪਾਂ 'ਚ ਆਏ ਹੈ। ਇੱਕ ਤੇ ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾ ਹੀ ਕੋਠਾਉ। ਇੱਕ ਤੇ ਕਿਹਾ ਵੀ ਰੱਬ ਦੀ ਹੋਂਦ ਹੈ ਜਿਹੜੀ, ਉਹਦੀ ਹੋਂਦ ਮਨ ਫੀਲ ਕਰੇ, ਇਹ ਨਾਮ ਹੈ। ਇੱਕ ਨਾਮ ਹੋਰ ਵੀ ਕਿਹਾ, ਵੇਖਿਓ ਸਭ ਤੇ ਉੱਤਮ ਹਰ ਕੀ ਕਥਾ। ਜਿਵੇਂ ਗੁਰਬਾਣੀ ਦੀ ਵਿਚਾਰ ਚੱਲਦੀ ਹੋਵੇ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਇਹਦਾ ਮਤਲਬ ਗਿਆਨ ਕਥਾ ਚੋਂ ਜਿਹੜਾ ਗਿਆਨ ਲੈਂਦੇ ਹੋ ਗੁਰੂ ਅਰਜਨ ਪਾਤਸ਼ਾਹ, ਉਸ ਸੱਚੇ ਗਿਆਨ ਨੂੰ ਵੀ ਨਾਮ ਕਹਿੰਦੇ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਿਆਰਿਓ ਆ ਨੁਕਤਾ ਕਿਰਪਾ ਕਰਕੇ ਸਮਝੋ, ਸਾਰੇ ਹੀ ਨਾਮ ਮੰਗਦੇ ਆ ਨਾ ਨਾਮ। ਇਸ ਪੰਕਤੀ ਵਿੱਚ ਗੁਰੂ ਅਰਜਨ ਸਾਹਿਬ ਜੀ ਸੱਚ ਦੀ ਵਿਚਾਰ ਨੂੰ ਟਿਕ ਕੇ ਸੁਣਨ ਨੂੰ ਵੀ ਨਾਮ ਕਹਿੰਦੇ ਆ, ਗਿਆਨ ਲੈਣ ਨੂੰ ਵੀ ਨਾਮ ਕਿਹਾ। ਸਭ ਤੇ ਉੱਤਮ ਹਰ ਕੀ ਕਥਾ, ਜਿਹੜੀ ਕਥਾ ਸੁਣਦੇ ਆ ਸੱਚ ਦੀ, ਨਾਮ ਸੁਨਤ ਭਾਵ ਕੇ ਸੱਚਾ ਗਿਆਨ ਜਿਹੜਾ ਸੁਣਦੇ ਆ ਉਹ ਵੀ ਨਾਮ ਰੂਪ ਹੈ, ਦਰਦ ਦੁੱਖ ਲਥਾ। ਸੱਚਾ ਗਿਆਨ ਮਿਲ ਗਿਆ ਜਿਹਨੂੰ, ਸਮਝ ਲਓ ਉਹਨੂੰ ਕੀ ਮਿਲ ਗਿਆ ਜੀ, ਨਾਮ। ਸੱਚਾ ਗਿਆਨ ਮਿਲ ਜਾਣਾ ਵੀ ਨਾਮ ਮਿਲ ਜਾਣਾ ਹੈ, ਅਕਲ ਆ ਜਾਣੀ, ਸਮਝ ਆ ਜਾਣੀ, ਸਮਝ ਲਓ ਬੰਦੇ ਨੂੰ ਨਾਮ ਦੀ ਦਾਤ ਦੇ ਦਿੱਤੀ ਗੁਰੂ ਨੇ। ਅਕਲ ਆ ਗਈ ਜਿਹਨੂੰ, ਉਹਨੂੰ ਸਮਝ ਲਓ ਨਾਮ ਦੀ ਦਾਤ ਦੇ ਦਿੱਤੀ। ਤੇ ਸੰਗਤ ਵਿੱਚ ਆ ਕੇ ਗੁਰਬਾਣੀ ਸੁਣ ਕੇ ਜਿਉਣ ਦਾ ਚੱਜ ਆ ਜਾਂਦਾ ਹੈ, ਇੱਥੇ ਆ ਕੇ ਬੰਦਾ ਅਵੇਅਰ ਹੋ ਜਾਂਦਾ ਹੈ, ਪਤਾ ਲੱਗ ਜਾਂਦਾ ਹੈ ਵੀ ਆਹ ਮੇਰੇ 'ਚ ਕਮੀਆਂ। ਜੇ ਚਾਹੁੰਦੇ ਹਾਂ ਅਸੀਂ, ਜੇ ਚਾਹੁੰਦੇ ਹਾਂ, ਪਰ ਹਰ ਬੰਦਾ ਗੁਰਬਾਣੀ ਦੀ ਕਥਾ ਸੁਣ ਕੇ ਕਿੱਥੇ ਰਾਜੀ ਹੈ ਜੀ। ਝੂਠੀਆਂ ਕਹਾਣੀਆਂ ਗੱਪ ਕਹਾਣੀਆਂ ਜਿੰਨੀਆਂ ਮਰਜ਼ੀ ਸੁਣਾਈ ਜੋ, ਬਥੇਰੀ ਦੁਨੀਆ ਮਗਰ ਲੱਗੀ ਹੋਈ ਹੈ। ਪੁੱਠੀਆਂ ਸਿੱਧੀਆਂ ਗੱਲਾਂ ਸੁਣ ਸੁਣ ਕੇ ਉਹਨਾਂ ਤੇ ਯਕੀਨ ਕਰਦੇ ਆ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ। ਸੱਚ ਦੀ ਕਥਾ ਨਹੀਂ ਚੰਗੀ ਲੱਗਦੀ, ਰਾਰ ਕਰਤ ਝੂਠੀ ਲੱਗ ਗਾਥਾ। ਝੂਠੀਆਂ ਕਹਾਣੀਆਂ ਜਿਹੜੀਆਂ ਪੁਰਾਣੇ ਸਮਿਆਂ 'ਚ ਲੋਕਾਂ ਨੇ ਸੁਣਾਈਆਂ ਨੇ, ਉਹ ਦਿਮਾਗ ਵਿੱਚ ਬਹਿ ਗਈਆਂ, ਇੰਨੀਆਂ ਦਿਮਾਗ ਵਿੱਚ ਬੈਠੀਆਂ ਨੇ। ਸੱਚ ਦੀ ਕਥਾ ਕਰਨ ਵਾਲਿਆਂ ਨਾਲ ਲੜਾਈ ਕਰਦੇ ਆ, ਸਗੋਂ ਝਗੜਾ ਕਰਦੇ ਆ ਜੀ। ਸੱਚ ਦੀ ਕਥਾ ਕਿੱਥੇ ਚੰਗੀ ਲੱਗਦੀ ਹੈ, ਗੁਰਬਾਣੀ ਦੀ ਕਥਾ ਵਾਲੇ ਪਾਸੇ ਤੇ ਇੰਟਰਸਟ ਹੀ ਨਹੀਂ ਬਣਦਾ, ਸਾਡਾ ਧਿਆਨ ਹੀ ਨਹੀਂ ਜਾਂਦਾ। ਪਰ ਜਿਹੜਾ ਬੰਦਾ ਗੁਰਬਾਣੀ ਦੀ ਵਿਚਾਰ ਟਿਕ ਕੇ ਸੁਣਦਾ ਹੈ ਗੁਰ ਗਿਆਨ ਲੈ ਰਿਹਾ ਹੈ ਮਤਲਬ ਨਾਮ ਲੈ ਰਿਹਾ ਹੈ ਗਿਆਨ ਮਿਲ ਗਿਆ ਮਤਲਬ ਨਾਮ ਮਿਲ ਗਿਆ ਤੇ ਗਿਆਨ ਨੂੰ ਇਗਨੋਰ ਕਰਤਾ ਮਤਲਬ ਨਾਮ ਨੂੰ ਇਗਨੋਰ ਕਰਤਾ ਗਿਆਨ ਨੂੰ ਮਨ 'ਚ ਵਸਾ ਲਿਆ ਮਤਲਬ ਨਾਮ ਮਨ ਵਿੱਚ ਵਸ ਗਿਆ ਗਿਆਨ ਸੱਚਾ ਗਿਆਨ ਜਿਹੜਾ ਲਿਆ ਹੈ ਉਹ ਗਿਆਨ ਨਾਲ ਜੇ ਜੁੜ ਗਿਆ ਮਤਲਬ ਨਾਮ ਨਾਲ ਜੁੜ ਗਿਆ ਇਹ ਹੈ ਨਾਮ ਸੱਚਾ ਗਿਆਨ ਨਾਮ ਹੈ ਇਹਦੇ ਨਾਲ ਜੁੜਨਾ ਹੈ ਇਸ ਕਰਕੇ ਕਿਰਪਾ ਕਰਕੇ ਇਹ ਨੁਕਤਿਆਂ ਨੂੰ ਜ਼ਰੂਰ ਆਪਾਂ ਧਿਆਨ 'ਚ ਰੱਖੀਏ ਧਿਆਨ ਤਾਂ ਜੋ ਭੁਲੇਖਾ ਨਾ ਪਵੇ ਭੁਲੇਖੇ ਬਹੁਤ ਪੈ ਜਾਂਦੇ ਆ ਹਰ ਵੇਲੇ ਜਾਗਣਾ ਪੈਣਾ ਪਿਆਰਿਓ ਹਰ ਵੇਲੇ ਜਾਨੀ ਕਿ ਆਪਣੇ ਆਪ ਨੂੰ ਕਾਇਮ ਰੱਖ ਕੇ ਹਰ ਗੱਲ ਧਿਆਨ ਨਾਲ ਸੁਣਨੀ ਪੈਣੀ ਅਵੇਅਰ ਹੋ ਕੇ ਐ ਪੂਰਾ ਟਿਕ ਕੇ ਜਿਵੇਂ ਹੋਰ ਪਾਸੇ ਆਪਾਂ ਧਿਆਨ ਦਿੰਨੇ ਆ ਇਹਨਾਂ ਗੱਲਾਂ 'ਚ ਵੀ ਧਿਆਨ ਦਿਆ ਕਰੀਏ ਜਦੋਂ ਅਗਲਾ ਕਹਿੰਦਾ ਵੀ ਤੈਨੂੰ ਫਸਲ ਬਾਰੇ ਦੱਸੀਏ ਕਿਵੇਂ ਝਾੜ ਚੰਗਾ ਨਿਕਲੂ ਉਦੋਂ ਫਿਰ ਐ ਧਿਆਨ ਅੱਛਾ ਦੱਸ ਵੀ ਕਿਵੇਂ ਐ ਧਿਆਨ ਟਿਕ ਜਾਂਦਾ ਦੱਸੀਏ ਵਿਆਜ ਕਿਹੜੇ ਬੈਂਕ 'ਚ ਜ਼ਿਆਦਾ ਮਿਲੂ ਫਿਰ ਆਹ ਦੱਸ ਐ ਧਿਆਨ ਦੱਸੀਏ ਤੇਰੀ ਫਸਲ ਦਾ ਰੇਟ ਕਿਵੇਂ ਵਧੀਆ ਹੋਊ ਜ਼ਮੀਨ ਕਿਵੇਂ ਵਧੀਆ ਉਦੋਂ ਫਿਰ ਐ ਧਿਆਨ ਦਿੰਦੇ ਧਿਆਨ ਇਦਾਂ ਰੱਖੋ ਵੀ ਇਸ ਇਹਨਾਂ ਗੱਲਾਂ ਵੱਲ ਵੀ ਧਿਆਨ ਦਈਏ ਫਿਰ ਜ਼ਿੰਦਗੀ ਵਿੱਚ ਰਸ ਆਉਣਾ ਸ਼ੁਰੂ ਹੋ ਜਾਏਗਾ ਸੱਚ ਦੀ ਵਿਚਾਰ ਸੁਣਦੇ ਆ ਜਦੋਂ ਗਿਆਨ ਅੰਮ੍ਰਿਤ ਪੀਨੇ ਆ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ 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 ਮਨ ਪੀਵੈ ਸੁਣ ਸ਼ਬਦ ਵਿਚਾਰਾ 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 ਸੁਣ ਸ਼ਬਦ ਵਿਚਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਹੋ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਪੀਵੈ ਸ਼ਬਦ ਵਿਚਾਰ ਮਨ ਪੀਵੇ ਸੁਣ ਸ਼ਬਦ ਵਿਚਾਰ ਮਨ ਪੀਵੇ ਸੁਣ ਸ਼ਬਦ ਵਿਚਾਰ ਹੋ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ 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 ਗਿਆਨ ਦਾ ਮੀਂਹ ਪੈਂਦਾ ਜੀ ਮੀਂਹ ਜਦੋਂ ਸੱਚ ਦੀ ਕਥਾ ਸੁਣੀਏ ਗੁਰਬਾਣੀ ਦੀ ਵਿਚਾਰ ਸੁਣਦਿਆਂ ਟਿਕ ਕੇ ਉਦੋਂ ਗਿਆਨ ਦਾ ਮੀਂਹ ਪੈਂਦਾ ਟਿਕਵਾਂ ਟਿਕਵਾਂ ਐ ਝਿਮ ਝਿਮ ਮਤਲਬ ਜਿਵੇਂ ਝੜੀ ਲੱਗੀ ਹੁੰਦੀ ਹੈ ਝੜੀ ਚ ਧਰਤੀ ਜਿੰਨਾ ਕੁ ਮੀਂਹ ਪਵੇ ਉਹਨਾਂ ਕੁ ਪੀ ਜਾਂਦੀ, ਉਹਨਾਂ ਕੁ ਪੈ ਜਾਂਦਾ ਫਿਰ ਪੀ ਜਾਂਦੀ ਹੈ। ਕਹਿੰਦੇ ਇਦਾਂ ਹੀ ਜਿੰਨਾ ਕੁ ਸੁਣ ਲਿਆ ਅੰਦਰ ਗਿਆ, ਸੁਣ ਲਿਆ ਅੰਦਰ ਗਿਆ, ਸੁਣ ਲਿਆ ਅੰਦਰ ਗਿਆ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਮਨ ਪੀ ਪੀ ਕੇ ਫਿਰ ਤਕੜਾ ਹੋ ਜਾਂਦਾ, ਮਨ ਮਜ਼ਬੂਤ ਹੋ ਜਾਂਦਾ, ਐ ਹੋ ਜਾਂਦਾ ਕਾਇਮ। ਇੰਨਾ ਮਨ ਮਜ਼ਬੂਤ ਹੋ ਜਾਂਦਾ ਹੈ ਫਿਰ ਭਾਈ ਡੋਲਦਾ ਨਹੀਂ। ਡੋਲਦਾ ਸਾਡਾ ਮਨ ਕਿਉਂ ਹੈ? ਅੰਮ੍ਰਿਤ ਨਹੀਂ ਪੀਤਾ। ਤੇ ਜਦੋਂ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਚਾਹ ਪੀਓ, ਚਾਹ ਵੇਲਾ, ਰੋਟੀ ਖਾਓ, ਰੋਟੀ ਵੇਲਾ, ਅੰਮ੍ਰਿਤ ਪੀਓਗੇ ਅੰਮ੍ਰਿਤ ਵੇਲਾ, ਇਸ ਵੇਲੇ ਪੀਓ ਅੰਮ੍ਰਿਤ ਵੇਲਾ ਬਣ ਜਾਂਦਾ। ਪਰ ਪਾਉ ਫਟਾਲੇ ਸੌਖਾ ਬਣੂ, ਪ੍ਰਭਾਤ ਵੇਲੇ ਸੌਖਾ ਬਣੂ, ਸੁਬਾਹ ਸੌਖਾ ਬਣੂ। ਪ੍ਰਭਾਤ ਵੇਲੇ ਪਾਉ ਫਟਾਲੇ ਉੱਠਿਆ ਕਰੋ ਤੇ ਅੰਮ੍ਰਿਤ ਪੀ ਕੇ ਪਾਉ ਫਟਾਲੇ ਨੂੰ ਅੰਮ੍ਰਿਤ ਵੇਲਾ ਬਣਾ ਲਿਆ ਕਰੋ। ਤੇ ਜੇ ਅੰਮ੍ਰਿਤ ਮਨ ਨੇ ਪੀਤਾ ਨਹੀਂ ਫਿਰ ਪਾਉ ਫਟਾਲਾ ਹੀ ਰਹਿ ਜੂ, ਅੰਮ੍ਰਿਤ ਵੇਲਾ ਨਹੀਂ ਬਣਨਾ। ਪ੍ਰਭਾਤ ਹੀ ਰਹਿ ਜੂ, ਸੁਬਾਹ ਹੀ ਰਹਿ ਜੂ, ਫਿਰ ਅੰਮ੍ਰਿਤ ਵੇਲਾ ਨਹੀਂ ਬਣਨਾ। ਏਦਾਂ ਸਮਝਣ ਵਾਸਤੇ ਬਹਿ, ਉੱਠ ਜਾ, ਲਾ ਦੋ ਘੰਟੇ, ਬੜੀ ਚੰਗੀ ਗੱਲ ਹੈ। ਕਿੰਨਾ ਕੁਝ ਦਿਮਾਗ 'ਚ ਸੇਵ ਕਰ ਸਕਦਾ, ਚੰਗੀ ਗੱਲ। ਪਰ ਪ੍ਰਭਾਤ ਵੇਲੇ ਨੂੰ ਅੰਮ੍ਰਿਤ ਵੇਲਾ ਬਣਾ ਲਿਆ ਕਰੋ। ਇਸ ਕਰਕੇ ਜਦੋਂ ਮਨ ਅੰਮ੍ਰਿਤ ਪੀਏਗਾ ਅੰਮ੍ਰਿਤ ਵੇਲਾ ਹੋਏਗਾ, ਮਨ ਫਿਰ ਮਜ਼ਬੂਤ ਹੁੰਦਾ ਹੀ ਜਾਂਦਾ, ਹੁੰਦਾ ਹੀ ਜਾਂਦਾ। ਦਿਨ ਰਾਤ ਸਮਝਦਾ 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 ਨਾ ਫਿਰ ਵੇਖਿਓ ਫਲੈਕਸੀਬਲ ਹੋ ਹੀ ਜਾਂਦਾ, ਓਨਾ ਹੀ ਸਟ੍ਰੈਚ ਹੁੰਦਾ ਮਾਈਂਡ। ਜਿਵੇਂ ਸਰੀਰ ਨੂੰ ਜਦੋਂ ਧੱਕਾ ਕਰਦੇ ਹੋ ਸਰੀਰ ਨਾਲ, ਫਿਰ ਸਰੀਰ ਵੀ ਤਾਂ ਅੱਗੋਂ, ਹੁਣ ਜਿਹੜੇ ਬੰਦੇ ਜਿੰਮ ਜਾਂਦੇ ਆ, ਜਿੰਮ ਜਾਣ ਦਾ ਮਤਲਬ ਪਤਾ ਕੀ ਹੈ ਪਿਆਰਿਓ? ਜਦੋਂ ਤੁਸੀਂ ਸਰੀਰ ਨਾਲ ਧੱਕਾ ਕਰਦੇ ਹੋ, ਐਂ ਜਾ ਕੇ ਇਹਦੇ ਨਾਲ ਲੜਦੇ ਹੋ, ਫਿਰ ਬਾਡੀ ਪਤਾ ਕੀ ਕਹਿੰਦੀ ਹੈ? ਅੱਛਾ ਪੰਗਾ ਲੈਣਾ ਮੇਰੇ ਨਾਲ, ਅਗਲੇ ਦਿਨ ਹੋਰ ਤਕੜੀ ਹੋ ਜਾਂਦੀ, ਹੁਣ ਕਰ, ਤੂੰ ਹੋਰ ਪੰਗਾ ਲੈਣਾ, ਥਕਾ ਦੇਣਾ ਇਹਨੂੰ। ਫਿਰ ਸੈੱਲ ਆਪਣੇ ਆਪ ਨੂੰ ਹੋਰ ਸਟਰੋਂਗ ਕਰ ਲੈਂਦੇ ਨੇ, ਫਿਰ ਹੋਰ ਪੰਗਾ, ਬਾਹਾਂ ਨਾਲ ਜ਼ਿਆਦਾ ਪੰਗਾ ਲੈ, ਬਾਹਾਂ ਡੋਲੇ ਕੱਢ ਲੈਂਦੇ ਵੀ ਹੁਣ ਕਰ। ਜਿੰਨਾ ਤੁਸੀਂ ਇਹਦੇ ਨਾਲ ਪੰਗਾ ਲੈਂਦੇ ਹੋ, ਇਹ ਫਿਰ ਲੜਨ ਲਈ ਤੇਰੇ ਨਾਲ ਫਾਈਟ ਕਰਦੀ ਹੈ ਬਾਡੀ, ਬਾਡੀ ਦੇ ਸੈੱਲ ਤੇਰੇ ਨਾਲ ਫਾਈਟ ਕਰਦੇ ਆ, ਉਨਾ ਹੀ ਸਟਰੋਂਗ, ਹੁਣ ਕਰ। ਉਹ ਹੋਰ ਛੇੜਦਾ, ਹੋਰ ਵਧੀ ਜਾਂਦਾ ਸਰੀਰ ਜਿਹੜਾ, ਐਂ ਵੱਧਦਾ ਹੈ। ਬਾਡੀ ਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਇਹ ਵਰਤਣਾ ਚਾਹੁੰਦਾ ਹੈ, ਛੇੜਦਾ ਹੈ। ਏਦਾਂ ਧੱਕਾ ਜਿੰਨਾ ਕਰੋਗੇ ਉਨਾ ਹੀ ਇਹਨੇ ਵਧਣਾ ਹੈ। ਜਿੰਨਾ ਦਿਮਾਗ ਨਾਲ ਧੱਕਾ ਹੁੰਦਾ ਨਾ ਪਿਆਰਿਓ, ਜਿਹੜੇ ਬੰਦੇ ਦੀ ਜ਼ਿੰਦਗੀ 'ਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ, ਉਨਾ ਹੀ ਉਹਦਾ ਮਾਈਂਡ ਸਟ੍ਰੈਚ ਹੋ ਰਿਹਾ। ਜਿਹੜਾ ਬੰਦਾ ਤੁਹਾਨੂੰ ਤੰਗ ਬਹੁਤ ਕਰਦਾ, ਇਹ ਨਾ ਸਮਝੋ ਵੀ ਲੋਕ ਮੈਨੂੰ ਬਹੁਤ ਸਟ੍ਰੈਸ ਪੈ ਗਈ ਜੀ, ਮੇਰੇ ਤੇ ਸਟ੍ਰੈਸ ਪੈ ਗਈ ਨਾ ਜੀ, ਨਾ ਸਟ੍ਰੈਸ ਤੇ ਲੱਗਦਾ ਤੈਨੂੰ, ਪਰ ਸਟ੍ਰੈਚ ਵੀ ਤੇ ਹੋਏਗਾ, ਮਾਈਂਡ ਤੇਰਾ ਉਹਨਾਂ ਤਕੜਾ ਵੀ ਤੇ ਹੋਏਗਾ ਫਾਈਟ ਕਰ ਕਰਕੇ ਲੋਕਾਂ ਨਾਲ। ਮੈਂਟਲੀ ਜਿਹੜਾ ਬੰਦਾ ਤੁਹਾਨੂੰ ਟੌਰਚਰ ਕਰਦਾ, ਫਿਜ਼ੀਕਲੀ ਟੌਰਚਰ ਕਰੋਗੇ ਕਰਦਾ, ਜਿਹੜਾ ਉਹ ਬਾਡੀ ਨੂੰ ਸਟਰੋਂਗ ਕਰ ਦਿੰਦਾ। ਜਿਹੜਾ ਮੈਂਟਲੀ ਟੌਰਚਰ ਬੰਦਾ ਜ਼ਿਆਦਾ ਹੁੰਦਾ ਹੈ, ਜੇ ਕਿਤੇ ਉਸ ਵੇਲੇ ਮੈਂਟਲੀ ਟੌਰਚਰ ਕਰਨ ਦਾ ਜਦੋਂ ਕੋਈ ਬੰਦਾ ਤੇ ਅਕਲ ਵਾਲਾ ਹੋਵੇ, ਥੋੜ੍ਹਾ ਜਿਹਾ ਸੱਚੇ ਗਿਆਨ ਨਾਲ ਜੁੜਿਆ ਹੋਇਆ ਹੋਵੇ, ਉਹ ਬੰਦਾ ਫਿਰ ਮੈਂਟਲੀ ਸਟਰੋਂਗ ਬਹੁਤ ਬਣ ਜਾਂਦਾ। ਉਹਨੇ ਇੰਨੇ ਧੱਕੇ ਚੱਲ ਲਏ ਹੁੰਦੇ ਆ, ਫਿਰ ਜਿਵੇਂ ਹੁਣ ਮੰਨ ਲਓ ਜਿਹੜਾ ਬੰਦਾ ਸਰੀਰ ਕਰਕੇ ਇੰਨੀ ਜਿੰਮ ਕਰਦਾ ਹੈ, ਉਹਨੂੰ ਮਾੜਾ ਮੋਟਾ ਡਾਂਗ ਮਾਰੀ ਕੀ ਕਰੂ? ਉਹ ਤੇ ਰੋਜ਼ ਅੱਗੇ ਬਹੁਤ ਝੱਲੀ ਬੈਠਾ। ਤਾਂ ਕਰਕੇ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਬਹੁਤੀਆਂ ਮੁਸੀਬਤਾਂ ਆ ਜਾਣ ਨਾ, ਉਹ ਫਿਰ ਮਾੜੀ ਮੋਟੀ ਮੁਸੀਬਤ ਨੂੰ ਕੀ ਸਮਝਦਾ ਯਾਰ? ਕਹਿੰਦੇ ਅੱਗੇ ਬੜੀਆਂ ਮੁਸੀਬਤਾਂ ਚੱਲਦੀਆਂ, ਹੁਣ ਆਹ ਕੀ ਚੀਜ਼ ਹੈ, ਆਹ ਕੀ ਹੈ? ਜਿੰਨੀਆਂ ਮੁਸੀਬਤਾਂ ਕੋਈ ਤੁਹਾਡੀ ਜ਼ਿੰਦਗੀ 'ਚ ਦੇ ਰਿਹਾ, ਅਸਲ ਤੁਹਾਨੂੰ ਸਟ੍ਰੈਚ ਕਰਦਾ। ਇੱਥੋਂ ਤੁਹਾਨੂੰ ਸਮਝ ਆਊ ਵੀ ਕਲਗੀਆਂ ਵਾਲੇ ਕੰਡਿਆਂ ਤੇ ਪੈ ਕੇ ਯਾਰ ਕਿਵੇਂ ਖੁਸ਼ ਨੇ। ਉਹ ਕਹਿੰਦੇ ਕਿਹੜੀ ਵੱਡੀ ਗੱਲ ਹੈ, ਪੌਣੇ 9 ਸਾਲ ਦੀ ਉਮਰ ਵਿੱਚ ਤੇ ਮੇਰੇ ਪਿਤਾ ਦਾ ਸੀਸ ਆ ਗਿਆ ਸੀ। ਐਡਾ ਸਟ੍ਰੈਚ ਹੋ ਗਿਆ ਮਾਈਂਡ ਵੀ ਮੈਂ ਤੇ ਪੌਣੇ 9 ਸਾਲ ਦਾ ਸੀ ਉਦੋਂ ਜਦੋਂ ਮੇਰੇ ਪਿਤਾ ਦਾ ਸੀਸ ਆ ਗਿਆ, ਮੈਂ ਤੇ ਉਦੋਂ ਤੋਂ ਹੀ ਚੱਲਦਾ 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 ਚੱਲਦਾ। ਕਿੱਥੇ ਕਹਿੰਦੇ ਮੱਝ ਚੱਕ ਲਈ, ਜਿਹਨੇ ਮੱਝ ਕਿਵੇਂ ਚੱਕ ਲੂ? ਅਗਲਾ ਜਿੱਤੇ ਕੱਟੀ ਜੰਮੀ ਸੀ ਕੱਟੀ ਨੂੰ ਚੱਕਣ ਲੱਗ ਗਿਆ, ਰੋਜ਼ ਹੀ ਚੱਕ ਲਿਆ ਕਰੇ, ਸਵੇਰੇ ਵੀ ਚੱਕਦਾ, ਸ਼ਾਮ ਨੂੰ ਵੀ ਚੱਕਦਾ, ਅਗਲੇ ਦਿਨ ਉਹ ਕਿਲੋ ਵੱਧ ਗਈ ਹੋਰ ਚੱਕ ਲਿਆ, ਚੱਕਦਾ 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 ਇੱਕ ਦਿਨ ਝੋਟੀ ਬਣ ਗਈ ਉਹਦੇ ਵੀ ਚੱਕ ਲਈ, ਕਿਉਂਕਿ ਰੋਜ਼ ਚੱਕਦਾ ਥੋੜ੍ਹਾ 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 ਵੇਟ। ਏਦਾਂ ਮਾਈਂਡ ਸਟ੍ਰੈਚ ਹੁੰਦਾ ਹੈ। ਜਿਹੜੇ ਬੱਚੇ ਨੂੰ ਤੁਸੀਂ ਥੱਲੇ ਖਡਾਓਗੇ ਹੀ ਨਹੀਂ, ਉਹ ਤੇ ਅਪਾਹਜ ਹੋ ਜਾਂਦਾ, ਉਹ ਤੇ ਲੰਗੜਾ ਹੋ ਜੂ, ਉਹ ਬੱਚਾ ਤੇ ਲੰਗੜਾ ਹੋ ਜਾਏਗਾ। ਤੁਸੀਂ ਕਿਸੇ ਬੱਚੇ ਨੂੰ ਐਂ ਚੱਕੀ ਰੱਖੋ ਗੋਦੀ ਵੀ ਇਹਨੂੰ ਨੀ ਥੱਲੇ ਤੋਰਨਾ, ਉਹ ਤੇ ਅਪਾਹਜ ਹੋ ਜਾਏਗਾ ਭਾਈ। ਤੁਹਾਨੂੰ ਪੈਰ ਤੋੜਨਾ ਪੈਣਾ, ਖੜਾਉਣਾ ਪੈਣਾ, ਭਜਾਉਣਾ ਪੈਣਾ, ਉਨਾ ਹੀ ਉਹਦੀਆਂ ਲੱਤਾਂ 'ਚ ਜਾਨ ਆਊ। ਜਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ ਇਹ ਸਾਨੂੰ ਕਾਇਮ ਕਰਦੀਆਂ। ਹੁਣ ਕਿਹੜਾ ਦੁੱਖ ਆਊ, ਆ ਜਾਂਦਾ ਹੋਰ ਆ ਜਾਂਦਾ, ਹੁਣ ਕੀ ਹੋਊ। ਫਿਰ ਇੱਕ ਨਾ ਇੱਕ ਦਿਨ ਦੁੱਖ ਤੇ ਬਹੁਤ ਛੋਟੇ ਰਹਿ ਜਾਂਦੇ ਆ ਜੀ, ਸ਼ਖਸੀਅਤ ਬਹੁਤ ਉੱਚੀ ਹੋ ਜਾਂਦੀ ਹੈ, ਬੰਦਾ ਅੰਦਰੋਂ ਵੱਡਾ ਹੋ ਜਾਂਦਾ, ਦੁੱਖ ਤੇ ਬਹੁਤ ਥੱਲੇ ਹੀ ਰਹਿ ਰੂ ਜਾਂਦੇ ਆ, ਬਹੁਤ ਉੱਚਾ ਚਲਿਆ ਜਾਂਦਾ ਜੀ। ਫਿਰ ਦੁੱਖ ਸੁੱਖ ਸਭ ਥੱਲੇ, ਜੇਕਰ ਜੋ ਨਾਲ ਦੁੱਖ ਹੈ ਦੁੱਖ ਨਹੀਂ ਮੰਨਦਾ, ਉਹ ਥੱਲੇ ਹੀ ਰਹਿ ਰੂ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ, ਮੰਨਦਾ ਹੀ ਨਹੀਂ ਦੁੱਖਾਂ ਨੂੰ ਕੁਛ। ਉਹ ਕੀ ਮੰਨੂ ਭਾਈ ਜਿਹੜਾ ਸੁਰਤ ਕਰਕੇ ਇੰਨਾ ਉੱਚਾ ਚਲੇ ਗਿਆ, ਉਹ ਕੀ ਦੁੱਖ ਮੰਨੂ। ਫਿਰ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਫਿਰ ਕੀ ਜਾਣੂ ਬੰਦਾ ਆਪ ਇੰਨਾ ਉੱਚਾ ਚਲਿਆ ਜਾਂਦਾ ਜਦੋਂ ਸੁਰਤ ਕਰਕੇ। ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ, ਸੁਖ ਸੁਨੇਹ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮੰਨੈ। ਕੰਚਨ ਤੇ ਸੋਨਾ ਤੇ ਮਿੱਟੀ ਇਹਨੂੰ ਇੱਕੋ ਜੇ ਲੱਗਦੇ ਐ, ਐਸੀ ਸ਼ਖਸੀਅਤ ਬਣ ਜਾਂਦੀ ਹੈ, ਉੱਚਾ ਇੰਨਾ ਹੋ ਜਾਂਦਾ। ਨਹਿ ਨਿੰਦਿਆ ਨਹਿ ਉਸਤਤ ਜਾਕੇ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸ਼ਾ, ਕਾਮ ਕ੍ਰੋਧ ਜਹ ਪਰਸੈ, ਨਾਹਿਤ ਤੈ ਘਟ ਬ੍ਰਹਮ ਨਿਵਾਸਾ। ਇਹ ਸਾਰੀ ਕਿਰਪਾ ਕਿੰਨਾ ਤੇ ਹੁੰਦੀ ਹੈ, ਗੁਰ ਕਿਰਪਾ ਜਿਹ ਨਰ ਕੋ। ਲਓ ਸੁਣੋ, ਜਿਹਨੂੰ ਗੁਰੂ ਗਿਆਨ ਦੇ ਦੇਵੇ, ਐਡਾ ਵੱਡਾ ਹੋ ਜਾ ਦੁੱਖ ਛੋਟੇ ਰਹਿ ਜਾਣ, ਅਕਲ ਲੈ ਕੇ ਸਮਝ ਲੈ ਕੇ ਐਸੀ ਸ਼ਖਸੀਅਤ ਘੜੀ ਜਾਵੇ, ਐਸੀ ਪਰਸਨੈਲਿਟੀ ਬਣੇ, ਐਸਾ ਮਾਇੰਡ ਡਿਵੈਲਪ ਹੋਵੇ ਵੀ ਦੁੱਖ ਤੇ ਥੱਲੇ ਹੀ ਰਹਿ ਜਾਣ, ਬਣ ਜੂ ਇੱਕ ਨਾ ਇੱਕ ਦਿਨ। ਜਿਵੇਂ ਜਿਮ ਜਾਣ ਵਾਲੇ ਤਾਜ਼ੇ ਤਾਜ਼ੇ ਬੰਦੇ ਤੇ ਸਰੀਰ ਟੁੱਟ ਜਾਂਦਾ, ਕਹਿੰਦੇ ਹਾਏ ਓਏ ਸਰੀਰ ਦੁਖਦਾ ਬਹੁਤ ਹੈ, ਭੱਜਿਆ ਨਹੀਂ ਜਾਂਦਾ, ਲੱਤਾਂ ਫੁੱਲ ਜਾਂਦੀਆਂ, ਝੱਲ ਲੈ ਝੱਲ ਲੈ ਕੋਈ ਗੱਲ ਨਹੀਂ, ਇਹ ਸਟ੍ਰੈਸ ਵੀ ਇਦਾਂ ਹੀ ਝੱਲ ਲਿਆ ਕਰੋ, ਇੱਕ ਦਿਨ ਸਟ੍ਰੈਚ ਕਰ ਕਰਕੇ ਮਾਇੰਡ ਹੀ ਇੰਨਾ ਤਕੜਾ ਹੋ ਜੂ, ਫਿਰ ਆਈ ਜਾਣ ਦੇ ਜੋ ਆਉਂਦਾ, ਫਿਰ ਬੰਦਾ ਪਰਵਾਹ ਨਹੀਂ ਕਰਦਾ, ਕਾਇਮ ਹੋ ਜਾਂਦਾ। ਗੁਰ ਕਿਰਪਾ ਲੋ ਪਰਮ,
ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ।
ਲੀਨਤਾ ਦਾ ਪਤਾ ਕਿਵੇਂ ਲੱਗੇ ਭਾਈ? ਰੱਬ ਵਿੱਚ ਲੀਨ ਹੈ, ਮਤਲਬ ਰੱਬ ਵਾਲੇ ਗੁਣ ਨੇ, ਇਹਦੀ ਰੱਬੀ ਗੁਣ ਨੇ ਇਸ ਬੰਦੇ ਦੀ ਲਾਈਫ ਵਿੱਚ, ਇਹ ਗੁਣ ਜਿਹਦੀ ਜ਼ਿੰਦਗੀ 'ਚ ਆ ਗਏ ਸਮਝ ਲਓ ਉਹਦੀ ਜ਼ਿੰਦਗੀ 'ਚ ਰੱਬ ਆ ਗਿਆ। ਫਿਰ ਸਟਰੋਂਗ ਅੰਦਰੋਂ ਐਂ, ਫਿਰ ਕਿੱਥੇ ਭਾਈ ਤਾਰੂ ਸਿੰਘ ਵਰਗਿਆਂ ਦਾ ਪਿਤਾ, ਉਹ ਵੀ ਸ਼ਹੀਦ ਹੋਇਆ ਜੰਗ ਵਿੱਚ, ਤੇ ਜਦੋਂ ਇਹ ਜਵਾਨ ਹੋਇਆ ਨਾ ਥੋੜ੍ਹਾ ਜਿਹਾ, ਜਦੋਂ 15 ਕੁ ਸਾਲਾਂ ਤੋਂ ਉੱਪਰ ਉਮਰ ਗਈ, ਉਮਰ ਉੱਪਰ ਗਈ 15 ਕੁ ਸਾਲ ਤੋਂ, ਕਹਿੰਦੇ ਭਾਈ ਤਾਰੂ ਸਿੰਘ, ਇਹ ਸਿੰਘ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਨਾ ਚੰਗੇ ਕੰਮ ਕਰਦੇ ਸੀ, ਚੰਗੇ ਸਿੰਘਾਂ ਨੂੰ ਬਦਨਾਮ ਕਰਨ ਵਾਲੇ ਵੀ ਬਹੁਤ ਆ ਜਾਂਦੇ ਨੇ, ਤੇ ਕੋਈ ਸ਼ੱਕ ਨਹੀਂ, ਸਿਸਟਮ ਹੀ ਇਦਾਂ ਦਾ, ਕੱਪੜੇ ਪਾ ਕੇ ਚੋਲੇ ਪਾ ਕੇ ਬਦਨਾਮ ਕਰਨ ਵਾਲੇ ਵੀ ਬੰਦੇ ਬਹੁਤ ਹੁੰਦੇ ਹੈ, ਪਰ ਸੱਚਮੁੱਚ ਜਿਹੜੇ ਸੱਚ ਦੇ ਰਾਹ ਤੇ ਤੁਰੇ ਬੰਦੇ ਸੀ ਨਾ, ਉਹਨਾਂ ਦੀ ਹੈਲਪ ਕਰਦਾ ਭਾਈ ਤਾਰੂ ਸਿੰਘ। ਧਿਆਨ ਨਾਲ ਸੁਣਿਓ ਬਈ, ਨੇੜੇ ਨਾ ਇੱਕ ਝਿੜਾ ਹੈ, ਇਹਨਾਂ ਦੇ ਪਿੰਡ ਦੇ ਨੇੜੇ ਝਿੜਾ ਹੈ ਇੱਕ, ਪੂਲੇ ਪਿੰਡ ਦੇ ਲਾਗੇ ਪੂਲਾ ਪਿੰਡ ਹੈ ਭਾਈ ਤਾਰੂ ਸਿੰਘ ਦਾ, ਉੱਥੇ ਦਰਖਤਾਂ ਦਾ ਇੱਕ ਝਿੜਾ ਹੈ, ਉਹਦੇ ਵਿੱਚ ਸਿੰਘ ਆਉਂਦੇ ਜਾਂਦੇ, ਜਿਵੇਂ ਬੀੜ ਹੁੰਦੀ ਹੈ, ਦਰਖਤਾਂ ਦਾ ਝੁੰਡ ਹੈ, ਉਹਦੇ 'ਚ ਸਿੰਘ ਆਉਂਦੇ ਜਾਂਦੇ ਆ। ਹੁਣ ਸਿੰਘ ਵਿਚਾਰੇ ਮਿਹਨਤਾਂ ਕਰਨ ਵਾਲੇ, ਸੱਚ ਲਈ ਲੜਾਈ ਲੜਦੇ ਸੀ, ਉਦੋਂ ਇਦਾਂ ਦਾ ਸਮਾਂ ਸੀ ਭਾਈ, ਉਦੋਂ ਅੱਜ ਵਾਲਾ ਅਜੇ ਸਿਸਟਮ ਜਿਹੜਾ ਹੈ ਨਾ ਇਹ ਨਹੀਂ ਸੀ ਆਇਆ, ਡੈਮੋਕ੍ਰੇਸੀ ਨਹੀਂ ਸੀ, ਡਿਕਟੇਟਰਸ਼ਿਪ ਸੀ, ਇੱਕ ਬੰਦੇ ਦਾ ਰਾਜ ਸੀ, ਉਦੋਂ ਹਾਲਾਤ ਇਦਾਂ ਦੇ ਸੀ ਜੰਗਲਾਂ ਦੇ ਵਿੱਚ ਸਿੰਘਾਂ ਨੇ ਲੁਕੇ ਰਹਿਣਾ ਸ਼ਸਤਰ ਚੁੱਕੀ ਫਿਰਨੇ ਕਿਉਂਕਿ ਉਹ ਸਾਰਾ ਕੁਝ ਉਦੋਂ ਹੈ ਜਦੋਂ ਡਿਕਟੇਟਰਸ਼ਿਪ ਹੋਵੇ ਜਦੋਂ ਡੈਮੋਕ੍ਰੇਸੀ ਹੋਵੇ ਜਿਹੜਾ ਅੱਜ ਹਾਲਾਤ ਨੇ ਅੱਜ ਸ਼ਸਤਰਾਂ ਦੀ ਲੜਾਈ ਨਹੀਂ ਤੁਸੀਂ ਲੜ ਸਕਦੇ ਆਪਾਂ ਤਲਵਾਰਾਂ ਵਾਲੀ ਲੜਾਈ ਨਹੀਂ ਲੜ ਸਕਦੇ ਕਿਉਂਕਿ ਅਗਲਿਆਂ ਕੋਲ ਤੋਪਾਂ ਨੇ ਇਹ ਸਾਨੂੰ ਸਮਝਣਾ ਪੈਣਾ ਹੈ ਜੇ ਹਾਲਾਤ ਉਦਾਂ ਦੇ ਹੋਣ ਡਿਕਟੇਟਰਸ਼ਿਪ ਹੋਵੇ ਇੱਕ ਬੰਦੇ ਦਾ ਰਾਜ ਹੋਵੇ ਉੱਥੇ ਤਲਵਾਰਾਂ ਵਾਲੀ ਲੜਾਈ ਕੰਮ ਕਰੂ ਉੱਥੇ ਬੰਦੂਕਾਂ ਵਾਲੀ ਲੜਾਈ ਕੰਮ ਕਰੂ ਤੇ ਜਦੋਂ ਹੋਵੇ ਡੈਮੋਕ੍ਰੇਸੀ ਵੋਟਾਂ ਦਾ ਸਿਸਟਮ ਬਣ ਜਾਂਦਾ ਹੈ ਫਿਰ ਭਾਈ ਉਹ ਲੜਾਈ ਨਹੀਂ ਲੜੀ ਜਾ ਸਕਦੀ ਫਿਰ ਲੜਾਈ ਹੈ ਵਿਚਾਰਾਂ ਦੀ ਫਿਰ ਮੁਕੱਦਮਿਆਂ ਦੀ ਫਿਰ ਇਦਾਂ ਦੇ ਹਾਲਾਤ ਉਹ ਸਮਝਣਾ ਪੈਣਾ ਹੈ ਇਹ ਸਾਰੀ ਸਿਚੁਏਸ਼ਨ ਨੂੰ ਸਮਝ ਕੇ ਫਿਰ ਉਦਾਂ ਦੀ ਲੜਾਈ ਲੜਨੀ ਪਊ ਹਾਲਾਤ ਜਿਹੜੇ ਹੁੰਦੇ ਨੇ ਹਥਿਆਰਾਂ ਦਾ ਸਮਾਂ ਉਦੋਂ ਸੀ ਵੀ ਜੰਗ ਦੇ ਵਿੱਚ ਲੜਾਈ ਕਰਕੇ ਉਦੋਂ ਫਿਰ ਸਿੰਘ ਜੰਗਾਂ ਵਿੱਚ ਜਾਂਦੇ ਉਹ ਜਦੋਂ ਝਿੜੇ ਵਿੱਚ ਆ ਕੇ ਬਹਿੰਦੇ ਨਾ ਤੇ ਭਾਈ ਤਾਰੂ ਸਿੰਘ ਇਹ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਕਰੇ ਆਪ ਕਈ ਵਾਰੀ ਫਾਕਾ ਵੀ ਕੱਟ ਲਿਆ ਕਰੇ ਭੁੱਖਾ ਰਹਿ ਲਿਆ ਕਰੇ ਪਰ ਉਹਨਾਂ ਨੂੰ ਪ੍ਰਸ਼ਾਦਾ ਲੈ ਕੇ ਜਾਇਆ ਕਰੇ ਫਿਰ ਵੀ ਕਹਿੰਦੇ ਵੀ ਭਾਈ ਤਾਰੂ ਸਿੰਘ ਨੇ ਕਈ ਵਾਰੀ ਉਹਨਾਂ ਨੂੰ ਬਸਤਰ ਵੀ ਸਵਾ ਕੇ ਦੇਣੇ ਕੱਪੜੇ ਸਵਾ ਕੇ ਦੇਣੇ ਬੜਾ ਸਾਦਾ ਜਿਹਾ ਬੰਦਾ ਸੋਹਣੇ ਜੀਵਨ ਜਿਉਣ ਵਾਲਾ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਕਹਿੰਦੇ ਪਿੰਡ ਦੇ ਵਿੱਚ ਲੋੜਵੰਦਾਂ ਲਈ ਇਹਨੇ ਲੰਗਰ ਵੀ ਲਾਇਆ ਹੋਇਆ ਸੀ ਸਿੱਖ ਦੇ ਘਰ ਦੀ ਰਸੋਈ ਗੁਰੂ ਦਾ ਲੰਗਰ ਹੀ ਹੁੰਦਾ ਹੈ ਸਿੱਖ ਦੇ ਘਰ ਦੀ ਰਸੋਈ ਗੁਰੂ ਦਾ ਲੰਗਰ ਹੈ ਸਿੱਖ ਦੇ ਘਰ 'ਚ ਵੀ ਨਿਤਨੇਮ ਹੁੰਦਾ ਗੁਰਦੁਆਰੇ ਵੀ ਨਿਤਨੇਮ ਹੁੰਦਾ ਹੈ ਤਾਂ ਹੀ ਤੇ ਕਹੀਦਾ ਨਾ ਵੀ ਜਿਵੇਂ ਦੀਵਾਲੀ ਉੱਤੇ ਜੇ ਅੰਮ੍ਰਿਤਸਰ ਪਟਾਕੇ ਚੱਲਣਗੇ ਪੰਜਾਬ ਦੇ ਲੋਕਾਂ ਨੂੰ ਕਿੱਦਾਂ ਰੋਕੋਗੇ ਕਿਵੇਂ ਕਹੋਗੇ ਪਵਨ ਗੁਰੂ ਪਾਣੀ ਪਿਤਾ ਕਿਵੇਂ ਕਹੋਗੇ ਪਾਣੀ ਨੂੰ ਸਾਫ਼ ਰੱਖੋ ਵਾਤਾਵਰਨ ਨੂੰ ਸ਼ੁੱਧ ਰੱਖੋ ਹਵਾ ਨੂੰ ਸਾਫ਼ ਰੱਖੋ ਕਿਵੇਂ ਕਹੋਗੇ ਭਾਈ ਗੁਰਦੁਆਰਾ ਜਿਹੜਾ ਹੈ ਉਹਦੀ ਕਾਪੀ ਕਰਨੀ ਹੈ ਗੁਰਦੁਆਰੇ 'ਚ ਜੋ ਹੁੰਦਾ ਗੁਰਦੁਆਰੇ ਨਿਤਨੇਮ ਹੁੰਦਾ ਸਿੱਖ ਦੇ ਘਰ 'ਚ ਵੀ ਬਾਣੀ ਪੜ੍ਹੀ ਜਾਵੇ ਗੁਰਦੁਆਰੇ ਵਿੱਚ ਲੰਗਰ ਚੱਲਦਾ ਹੈ ਸਿੱਖ ਦੇ ਘਰ ਦੀ ਰਸੋਈ ਵੀ ਗੁਰੂ ਦਾ ਲੰਗਰ ਬਣੇ ਆਪਾਂ ਪੰਜ ਪਿਆਰੇ ਆਉਣਗੇ ਬਾਅਦ 'ਚ ਗੱਲ ਕਰਾਂਗੇ ਪੰਜ ਪਿਆਰਿਆਂ ਨੂੰ ਆ ਜਾਣ ਦਈਏ ਫਿਰ ਆਪਾਂ ਬਾਅਦ 'ਚ ਮੈਂ ਗੱਲ ਨਾਲੇ ਦੀਵਾਲੀ ਦੀ ਗੱਲ ਹੋ ਜੂ ਬਾਨੇ ਨਾਲ ਤੇ ਨਾਲੇ ਇਹ ਟੌਪਿਕ ਨੂੰ 2 ਮਿੰਟ ਲਈ ਸਮਝ ਜਿਓ ਆਓ ਜੀ ਆਇਆਂ ਨੂੰ ਕਹੀਏ ਜਿਹੜੇ ਅੰਮ੍ਰਿਤ ਛਕ ਕੇ ਆ ਰਹੇ ਹੈ ਸਾਰੀ ਸੰਗਤ ਨੇ ਬੈਠੇ ਰਹਿਣਾ ਜੀ ਉੱਠਣਾ ਨਹੀਂ ਕਿਸੇ ਨੇ ਆਪੋ ਆਪਣੀ ਜਗ੍ਹਾ ਤੇ ਸਜੇ ਰਿਓ ਭਾਗਾਂ ਵਾਲੇ ਆ ਜਿਹੜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸੱਜ ਕੇ ਗੁਰੂ ਵਾਲੇ ਬਣ ਕੇ ਆ ਰਹੇ ਬੜਿਆਂ ਨੇ ਸਹਿਜ ਪਾਠ ਰੱਖ ਲੈਣੇ ਆ ਜੀ ਹੁਣ ਤਿਆਰੀ ਕਰੋ ਬਾਣੀ ਵਾਲੇ ਪਾਸੇ ਲੱਗੀਏ ਜਿਨ੍ਹਾਂ ਨੇ ਕਿਰਪਾਨਾਂ ਪਾਲੀਆਂ ਅੰਮ੍ਰਿਤ ਛਕ ਲਿਆ ਦਾੜੀਆਂ ਰੱਖ ਲਈਆਂ ਹੁਣ ਬਾਣੀ ਵਾਲੇ ਪਾਸੇ ਲੱਗੋ ਦਾਖਲੇ ਤੇ ਲੈ ਲੈ ਪੜ੍ਹਾਈ ਵੀ ਕਰੀਏ ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਤੁਰੀਏ
ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਨੂੰ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਨੂੰ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਓ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਨੂੰ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਨੂੰ 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 ਪੜ ਲੋ ਜੀ ਆਇਆ ਨੂੰ 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 ਜੀ ਆਇਆ ਨੂੰ
ਕਿੰਨੇ ਨੌਜਵਾਨ ਵਿੱਚ ਅੰਮ੍ਰਿਤ ਛੱਕ ਕੇ ਆਏ ਜੇ ਜਵਾਨੀ ਇੱਧਰ ਨੂੰ ਲੱਗ ਜੇ ਫਿਰ ਕੋਈ ਕਮੀ ਨਹੀਂ
ਓ ਜੀ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਬੋਲੋ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ
ਬਹਿਜੋ ਸਾਰੇ ਬਹਿਜੋ ਖੜੇ ਨਹੀਂ ਹੋਣਾ ਕਿਸੇ ਨੇ
ਪੱਲੇ ਨਾਲ ਜੀ ਲਾਈ ਰੱਖਿਓ 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 ਉਹ ਪੱਲੇ ਨੂੰ ਲਾਈ ਰੱਖਿਓ ਪੱਲੇ ਨਾਲ ਜੀ ਲਾਈ ਰੱਖਿਓ ਲਾਈ ਰੱਖਿਓ ਪੱਲੇ ਨਾਲ ਜੀ ਲਾਈ ਰੱਖਿਓ ਪੱਲੇ ਨਾਲ ਜੀ
ਪੜੋ 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 ਗੱਜ ਕੇ
ਲੜ ਲੱਗੇ ਆ ਗੁਰੂ ਜੀ ਲੜ ਲੱਗੇ ਆ ਗੁਰੂ ਜੀ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਓ ਓਏ ਲੜ ਲੱਗਿਆ ਜੀ ਲੜ ਲੱਗਿਆ ਗੁਰੂ ਜੀ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਪੱਲੇ ਨਾਲ ਲਾਈ ਰੱਖਿਓ
ਪ੍ਰਾਣੀ ਗੁਰੂ ਵਾਲੇ ਬਣੇ ਸਿੰਘ ਸਜੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਲੱਖ ਲੱਖ ਵਧਾਈਆਂ ਸਹਿਜ ਪਾਠ ਕਰਨ ਵਾਲੇ ਮਨ ਬਣਾਓ ਨਾਮ ਲਿਖਾਓ ਸੇਵਾਦਾਰ ਆਉਣਗੇ ਸਹਿਜ ਪਾਠ ਕਰੋ ਸਾਡੇ ਉੱਥੇ ਪਰਸੋਂ ਦੀਵਾਨ ਵਿੱਚ ਅੰਮ੍ਰਿਤ ਛਕਣ ਵਾਲੇ 100 ਦੇ ਨੇੜੇ ਤੇ ਸਹਿਜ ਪਾਠ ਰੱਖਣ ਵਾਲੇ 200 ਅੱਗੇ ਨਾਲੋਂ ਇਹ ਕੰਮ ਵਧੀਆ ਸ਼ੁਰੂ ਹੋਇਆ ਬਾਣੀ ਨੂੰ ਸਮਝਣ ਵਾਲੇ ਪਾਸੇ ਲੱਗੀਏ ਅੰਮ੍ਰਿਤ ਦਾਖਲਾ ਤੇ ਲੈਣਾ ਪੜ੍ਹਾਈ ਵੀ ਕਰਨੀ ਹੈ ਨਾਲ ਤਿਆਰੀਆਂ ਕਰੋ ਪਿਆਰਿਓ ਗੁਰਬਾਣੀ ਨੂੰ ਸਮਝ ਲਈਏ ਅਕਲ ਲਈਏ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਬਾਹਰ ਸੇਵਾਦਾਰ ਬੈਠੇ ਹੈ ਉਹਨਾਂ ਕੋਲ ਨਾਮ ਲਿਖਾਓ ਐਤਵਾਰ ਆਉਣਗੇ ਮੈਂ ਉਹਨਾਂ ਨੂੰ ਬੇਨਤੀ ਹੈ ਸਿੰਘਾਂ ਨੂੰ ਮੈਨੂੰ ਟਾਈਮ ਵੀ ਦੱਸ ਦੇਣ ਦਿਨ ਵੀ ਦੱਸ ਦੇਣ ਮੈਂ ਅਨਾਊਂਸਮੈਂਟ ਕਰ ਦਿਆਂਗਾ ਵੀ ਸਹਿਜ ਪਾਠ ਕਿੱਦਣ ਆਰੰਭ ਕਰਨੇ ਆ 22 ਤਰੀਕ ਨੂੰ ਐਤਵਾਰ 10 ਵਜੇ 22 ਤਰੀਕ ਨੂੰ ਐਤਵਾਰ ਸਹਿਜ ਪਾਠ ਜਿਨ੍ਹਾਂ ਨੇ ਆਰੰਭ ਕਰਨੇ ਨੇ ਉਹਨਾਂ ਨੂੰ ਪੋਥੀਆਂ ਵੀ ਦੇਣਗੇ ਭਾਈ ਫ੍ਰੀ ਕੋਈ ਪੈਸਾ ਨਹੀਂ ਲੱਗਣਾ ਤੇ ਘਰ ਘਰ ਵਿੱਚ ਬਾਣੀ ਦੀਆਂ ਗੂੰਜਾਂ ਪੈਣ 22 ਤਰੀਕ ਨੂੰ ਸਹਿਜ ਪਾਠ ਆਰੰਭ ਹੋਣਗੇ ਜ਼ਰੂਰ ਮਨ ਬਣਾਓ ਤਿਆਰੀਆਂ ਕਰ ਲਓ ਸਿੰਘ ਸਜੀਏ ਲਵਾਓ ਜਿਨ੍ਹਾਂ ਨੂੰ ਅੰਮ੍ਰਿਤ ਸੰਚਾਰ ਦਾ ਇਸ ਸਮਾਗਮ ਦਾ ਚਾਅ ਏ ਸੰਗਿਓ ਨਾ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ ਸੰਗਿਓ ਨਾ ਬਈ ਸੰਗਿਓ ਨਾ ਇੱਦਾਂ ਹੀ ਰੱਖਿਓ ਅੱਧਾ ਕੁ ਮਿੰਟ ਸਿੱਧੀਆਂ ਰੱਖਿਓ ਬਈ ਬੋਲੇ ਰਾਜ ਕਰੇਗਾ ਹਾਸਾ ਦੇਖਦੇ ਖੱਬੇ ਹੈ ਬੰਦਗੀ ਜੀਤ ਫੂਲ ਦੇ ਨਿਸ਼ਾਨ ਹੈ ਬੰਦ ਮਹਾਰਾਜ ਕੇ ਸਜਦੇ ਦੀਵਾਨ ਹੈ ਬੰਦ ਮਹਾਰਾਜ ਕੇ ਬੋਲੇ ਸੋ ਨਿਹਾਲ ਰਾਜ ਕੀ ਆਕਾਰ ਬੋਲੇ ਸੋ ਨਿਹਾਲ ਰਾਜ ਕੀ ਆਕਾਰ ਬੋਲੇ ਸੋ ਨਿਹਾਲ ਰਾਜ ਕੀ ਆਕਾਰ ਆਗਿਆ ਭਈ ਖਬਰ ਲਾਇਓ ਹਮ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗੁਰੂ ਮੰਨਿਓ ਗ੍ਰੰਥ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੇ ਜਿਹੜੇ ਸਿੰਘ ਸਜੇ ਅਮਰ ਦੀ ਦਾਤ ਪ੍ਰਾਪਤ ਕੀਤੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਬਾਕੀ ਹੋਰ ਭੈਣਾਂ ਭਰਾਵਾਂ ਨੂੰ ਤਿਆਰ ਕਰੀਏ ਆਪਾਂ ਵੱਧ ਤੋਂ ਵੱਧ ਅਮਰ ਦੀ ਦਾਤ ਪ੍ਰਾਪਤ ਕਰਕੇ ਪਿੰਡ ਪਿੰਡ ਪ੍ਰੋਗਰਾਮ ਹੋਣ ਗੁਰਮਤਿ ਸਮਾਗਮ ਜਿਹਦੇ ਵਿੱਚ ਗੁਰੂ ਦੀ ਗੱਲ ਹੋਵੇ ਭਾਈ ਗੁਰਬਾਣੀ ਦੀ ਸਮਝਣ ਨੂੰ ਕੁਝ ਮਿਲੇ ਸਿੱਖਣ ਨੂੰ ਮਿਲੇ ਕੁਛ ਨਾ ਕੁਛ ਸੋ ਵੱਧ ਤੋਂ ਵੱਧ ਇਲਾਕੇ ਦੇ ਵਿੱਚ ਗੁਰਮਤਿ ਸਮਾਗਮ ਜਿਵੇਂ ਨਿਰਵੈਰ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਬਣਿਆ ਜਿਹੜਾ ਇੱਥੇ ਸਿੰਘਾਂ ਨੇ ਉਪਰਾਲਾ ਕੀਤਾ ਹੈ ਤੇ ਇਹਨਾਂ ਨਾਲ ਲੱਗ ਕੇ ਇਲਾਕੇ 'ਚ ਸਮਾਗਮ ਕਰਾਇਆ ਗਿਆ ਪਿਛਲੇ ਕਈ ਮਹੀਨਿਆਂ ਤੋਂ ਪਿੰਡਾਂ 'ਚ ਪ੍ਰੋਗਰਾਮ ਕਰਾ ਰਹੇ ਆ ਨੇੜੇ ਨੇੜੇ ਪਿੰਡਾਂ 'ਚ ਦੀਵਾਨ ਲੱਗਦੇ ਜਥੇ ਵਾਲੇ ਸਿੰਘ ਸਾਰੇ ਪ੍ਰਚਾਰਕ ਵੀਰ ਆਪਣੇ ਆਉਂਦੇ ਆ ਤੇ ਪਿੰਡਾਂ ਪਿੰਡਾਂ ਵਿੱਚ ਪ੍ਰਚਾਰ ਕਰਦੇ ਇਹਨਾਂ ਸਿੰਘਾਂ ਦਾ ਸਹਿਯੋਗ ਵੀ ਦਿਓ ਇਲਾਕੇ 'ਚ ਡਟ ਕੇ ਪ੍ਰਚਾਰ ਕਰੋ ਇਕੱਲੇ ਇਕੱਲੇ ਪਿੰਡ 'ਚ ਕਰੋ ਲਓ ਹੁਣ ਸੁਣੋ ਸਿੰਘੋ ਧਿਆਨ ਨਾਲ ਸੁਣੋ ਗੁਰਦੁਆਰਾ ਕੀ ਹੈ ਜੀ ਸਾਡਾ ਸਕੂਲ ਗੁਰਦੁਆਰੇ ਵਿੱਚ ਨਿਤਨੇਮ ਹੁੰਦਾ ਹੈ ਅਸੀਂ ਘਰ 'ਚ ਕਾਪੀ ਕਰਨੀ ਹੈ ਘਰ ਦੇ ਵਿੱਚ ਵੀ ਸਵੇਰੇ ਸ਼ਾਮ ਬੋਲੋ ਨਿਤਨੇਮ ਹੋਵੇ ਗੁਰਦੁਆਰੇ ਵਿੱਚ ਲੰਗਰ ਹੈ ਸਾਡੇ ਘਰ ਵਿੱਚ ਵੀ ਰਸੋਈ ਗੁਰੂ ਦਾ ਲੰਗਰ ਕੋਈ ਭੁੱਖਾ ਆਵੇ ਜਾਊ ਨਹੀਂ ਸਾਡੇ ਘਰ ਗੁਰਦੁਆਰੇ ਦੀ ਕਾਪੀ ਕਰਨੀ ਹੈ ਆਪਾਂ ਅੱਛਾ ਜੀ ਅੱਗੇ ਗੁਰਦੁਆਰੇ ਦੇ ਵਿੱਚ ਕੋਈ ਫਿੱਕਾ ਨਹੀਂ ਬੋਲਦਾ ਗਾਲਾਂ ਤਾਂ ਨਹੀਂ ਕੱਢਦਾ ਵੇਖਿਆ ਕੋਈ ਗੁਰਦੁਆਰੇ ਇਹਦਾ ਮਤਲਬ ਸਾਡੇ ਘਰ ਵੀ ਕੋਈ ਗਾਲਾਂ ਨਾ ਕੱਢੇ ਕੋਈ ਫਿੱਕਾ ਨਾ ਬੋਲੇ ਗੁਰਦੁਆਰੇ ਵਿੱਚ ਕੋਈ ਸ਼ਰਾਬ ਪੀ ਕੇ ਜਾ ਸਕਦਾ ਬੋਲੋ ਪਿਆਰਿਓ ਜੇ ਗੁਰੂ ਦੇ ਘਰ 'ਚ ਨਹੀਂ ਜਾ ਸਕਦਾ ਫਿਰ ਸਿੱਖ ਦੇ ਘਰ ਵਿੱਚ ਵੀ ਨਹੀਂ ਜਾ ਸਕਦਾ ਕਿ ਸਿੱਖ ਦੇ ਘਰ 'ਚ ਜਾ ਸਕਦਾ ਗੁਰੂ ਦੇ ਘਰ ਵਿੱਚ ਨਹੀਂ ਜਾ ਸਕਦਾ ਇੱਦਾਂ ਹੋ ਸਕਦਾ ਜਿਹੜੀ ਗੁਰੂ ਦੀ ਮਰਿਆਦਾ ਉਹੀ ਸਿੱਖ ਦੀ ਮਰਿਆਦਾ ਇੱਦਾਂ ਹੀ ਹੋਊਗਾ ਨਹੀਂ ਗੁਰੂ ਤੋਂ ਉਲਟ ਸਿੱਖ ਕਿਵੇਂ ਚੱਲੂ ਬਈ ਜੋ ਮੇਰੇ ਗੁਰੂ ਜੀ ਦੇ ਘਰ 'ਚ ਹੋਏਗਾ ਉਹੀ ਸਾਡੇ ਘਰ 'ਚ ਹੋਏਗਾ ਜੇ ਗੁਰੂ ਜੀ ਦੇ ਘਰ 'ਚ ਸ਼ਰਾਬ ਪੀ ਕੇ ਜਾਣਾ ਮਨਾ ਹੈ ਤਾਂ ਮਤਲਬ ਸਿੱਖ ਦੇ ਘਰ ਵਿੱਚ ਵੀ ਜਾਣਾ ਮਨਾ ਹੈ ਇੱਦਾਂ ਹੀ ਹੋਊਗਾ ਨਹੀਂ ਹੋਊਗਾ ਬੋਲੋ ਪਿਆਰਿਓ ਇੱਦਾਂ ਹੀ ਹੋਊ ਅੱਛਾ ਅੱਗੇ ਜੀ ਵੀ ਗੁਰਦੁਆਰੇ ਵਿੱਚ ਰੱਬ ਨੂੰ ਯਾਦ ਕਰਕੇ ਜਿਹਦਾ ਹੁੰਦਾ ਨਾ ਪ੍ਰਵਾਨ ਕਰੋ ਦੀ ਅਰਦਾਸ ਕਰਦੇ ਆ ਰੱਬ ਨੂੰ ਯਾਦ ਕਰਕੇ ਛਕਦੇ ਆ ਜਦੋਂ ਕੜਾਹ ਪ੍ਰਸ਼ਾਦ ਵਰਤਦਾ ਰੱਬ ਨੂੰ ਚੇਤੇ ਕਰਕੇ ਅਸੀਂ ਵੀ ਜਦੋਂ ਰੋਟੀ ਪਾਣੀ ਖਾਈਏ ਮਾਲਕਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਇਹ ਵੀ ਹੋ ਗਿਆ ਹੁਣ ਗੁਰਦੁਆਰੇ ਵਿੱਚ ਕੋਈ ਜਾਤ ਪਾਤ ਪੁੱਛਦਾ ਭਾਈ ਗੁਰਦੁਆਰੇ 'ਚ ਜਾਤ ਪਾਤ ਪੁੱਛੀ ਜਾਂਦੀ ਹੈ ਜੀ ਨਹੀਂ ਪੁੱਛੀ ਜਾਂਦੀ ਜਿੱਥੇ ਪੁੱਛੀ ਜਾਂਦੀ ਹੈ ਗੁਰਦੁਆਰਾ ਨਹੀਂ ਜਾਤ ਪਾਤ ਨਹੀਂ ਪੁੱਛਦਾ ਕੋਈ ਗੁਰੂ ਦੇ ਘਰ ਵਿੱਚ ਸਾਰੇ ਬਰਾਬਰ ਬਹਿੰਦੇ ਹੈ ਤੇ ਸਿੱਖ ਦੇ ਘਰ ਵਿੱਚ ਵੀ ਕੋਈ ਜਾਤ ਪਾਤ ਨਾ ਪੁੱਛੇ ਇਹ ਗੁਰਦੁਆਰੇ ਦੀ ਮਰਿਆਦਾ ਘਰ 'ਚ ਲੈ ਕੇ ਆ ਤੇ ਜੇ ਗੁਰਦੁਆਰੇ ਵਿੱਚ ਕੋਈ ਕਮੀ ਨਹੀਂ ਆਪਾਂ ਆਮ ਹੀ ਕਹਿ ਦਿੰਦੇ ਭਾਈ ਗੁਰਦੁਆਰੇ ਕਾਹਦੀ ਕਮੀ ਹੈ ਗੁਰੂ ਘਰ 'ਚ ਕਾਹਦੀ ਕਮੀ ਹੈ ਇਹ ਸਾਰੀ ਮਰਿਆਦਾ ਘਰ 'ਚ ਲੈ ਆ ਤੇਰੇ ਘਰ ਵਿੱਚ ਵੀ ਕੋਈ ਕਮੀ ਨਹੀਂ ਖੁਸ਼ ਰਹੇਗਾ ਖਿੜਿਆ ਰਹੇਗਾ ਸ਼ਾਂਤ ਰਹੇਗਾ ਚਲੋ ਜੀ ਅਗਲੀ ਗੱਲ ਕਰੀਏ ਗੁਰਦੁਆਰਾ ਜਿਹੜਾ ਹੈ ਉਹਦੇ ਤੋਂ ਸਿੱਖਣਾ ਹੈ ਹੁਣ ਜਦੋਂ ਦੀਵਾਲੀ ਹੁੰਦੀ ਹੈ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਇਦਾਂ ਹੀ ਕਹਿੰਦੇ ਆ ਨਾ ਬਚਪਨ ਤੋਂ ਪੜ੍ਹਦੇ ਆਏ ਆ ਹੁਣ ਭਾਈ ਦੀਵਾਲੀ ਹੈ ਨਾ ਜਿਹੜੀ ਹਿੰਦੂਆਂ ਦਾ ਤਿਉਹਾਰ ਹੈ ਚਲੋ ਸਾਡੇ ਵਿੱਚ ਇਹ ਬੰਦੀ ਛੋੜ ਦੇ ਰੂਪ ਵਿੱਚ ਮਨਾਇਆ ਜਾਂਦਾ ਠੀਕ ਹੈ ਚੱਲ ਰਿਹਾ ਹੈ ਹੁਣ ਦਰਬਾਰ ਸਾਹਿਬ ਜਿਹੜੀ ਦੀਵਾਲੀ ਮਨਾਈ ਜਾਂਦੀ ਹੈ ਉੱਥੇ ਪਟਾਕੇ ਚਲਾਏ ਜਾਂਦੇ ਆ ਤੇ ਉਹ ਚ ਸਾਡੇ ਵਰਗਾ ਮੈਂ ਤੇ ਇੰਨਾ ਹੀ ਕਿਹਾ ਸੀ ਵੀ ਭਾਈ ਪਾਣੀ ਤੇ ਲਿਆਉਂਦੇ ਹੋ ਬਾਣੀ ਵੀ ਲਿਆਇਆ ਕਰੋ ਇੰਨਾ ਹੀ ਕਿਹਾ ਸੀ ਤੇ ਰੱਪੜ ਕਿੱਡਾ ਪਾਤਾ ਸਾਰੀ ਦੁਨੀਆ 'ਚ ਇਸ ਗੱਲ ਕਰਕੇ ਮੇਰਾ ਵਿਰੋਧ ਹੋਇਆ ਵੀ ਇਹਨਾਂ ਨੇ ਪਾਣੀ ਕਿਉਂ ਕਹਿ ਦਿੱਤਾ ਇਹ ਤੇ ਇਹਨਾਂ ਨੇ ਜਾਣ ਕੇ ਪੰਗਾ ਛੇੜਿਆ ਸੀ ਹੈ ਤੇ ਕੁਛ ਵੀ ਨਹੀਂ ਗੱਲ ਪਾਣੀ ਤੇ ਲਿਆਉਂਦੇ ਹੋ ਭਾਈ ਬਾਣੀ ਵੀ ਲਿਆਇਆ ਕਰੋ ਇੰਨੀ ਲਫ਼ਜ਼ੀ ਕਿਹਾ ਸੀ ਇੰਨੇ ਨਾਲ ਹੀ ਰੌਲਾ ਬੜਾ ਪਾਇਆ ਵੀ ਵੇਖੋ ਜੀ ਇਹ ਬੇਅਦਬੀ ਕਰਦੇ ਆ ਤੇ ਜਦੋਂ ਤੁਸੀਂ ਫਿਲਟਰ ਲਵਾਉਂਦੇ ਹੋ ਉਦੋਂ ਕੀ ਜਾ ਕੇ ਕੰਪਨੀ ਵਾਲਿਆਂ ਨੂੰ ਕੀ ਕਿਹਾ ਹੋਣਾ ਵੀ ਕਾਹਦੇ 'ਚ ਫਿਲਟਰ ਲੱਗਣੇ ਨੇ ਅੰਮ੍ਰਿਤ ਵਿੱਚ ਫਿਲਟਰ ਕਾਹਦੇ 'ਚ ਲਾਉਣੇ ਨੇ ਭਾਈ ਪਾਣੀ 'ਚ ਹੀ ਕਹਿਣਾ ਉਹ ਤਾਂ ਚਲੋ ਆਪਾਂ ਗੱਲ ਕੀਤੀ ਤੁਸੀਂ ਸੁਣਿਆ ਹੀ ਹੋਇਆ ਸਾਰਾ ਵੀ ਇੱਕ ਅਰਥ ਵਿੱਚ ਅੰਮ੍ਰਿਤ ਇੱਕ ਅਰਥ ਵਿੱਚ ਪਾਣੀ ਉਹ ਤੁਸੀਂ ਸੁਣਿਆ ਚਲੋ ਮੈਨੂੰ ਬਹੁਤਾ ਡਿਟੇਲ 'ਚ ਨਹੀਂ ਜਾਂਦਾ ਪਰ ਜਦੋਂ ਅਤਿਸ਼ਬਾਜ਼ੀਆਂ ਚੱਲਦੀਆਂ ਨੇ ਫਿਰ ਉਹ ਜਿਹੜਾ ਜਿਹੜੀ ਉਹ ਰਾਖ ਜਿਹੜੀ ਉਹ ਉੱਤੋਂ ਡਿੱਗਦਾ ਉਹ ਕਾਹਦੇ 'ਚ ਡਿੱਗਦਾ ਜਾ ਕੇ ਸਰੋਵਰ 'ਚ ਡਿੱਗਦਾ ਫਿਰ ਜੇ ਇਹਨਾਂ ਨੂੰ ਤੁਸੀਂ ਕਹੋ ਵੀ ਯਾਰ ਆ ਲੋਕੀ ਕੀ ਸਿੱਖਣਗੇ ਪਵਨ ਗੁਰੂ ਪਾਣੀ ਪੀਤਾ ਪੜ੍ਹਦਿਆਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਢੋਲਕੀਆਂ ਪਾੜਤੀਆਂ ਤੁਸੀਂ ਕਿੰਨੇ ਕੁ ਤਬਲੇ ਤੋਂ ਤੋੜ ਤੇ ਕਿੰਨੇ ਵਾਜੇ ਕਿੰਨੇ ਰਾਗੀ ਮਰ ਗਏ ਰੌਲਾ ਪਾ ਪਾ ਕੇ ਗਲੇ ਬਹਿ ਗਏ ਲੋਕਾਂ ਦੇ ਬੁੱਢੇ ਹੋ ਗਏ ਤੇ ਅਜੇ ਤੱਕ ਪਵਨ ਗੁਰੂ ਪਾਣੀ ਪੀਦਾ ਸਮਝ ਚ ਨਹੀਂ ਆਇਆ ਸਾਡੇ ਪਾਣੀ ਨੂੰ ਗੰਦਲਾ ਨਾ ਕਰੋ ਹਵਾ ਨੂੰ ਖਰਾਬ ਨਾ ਕਰੋ ਤੇ ਅੱਗੋਂ ਸਾਡੇ ਵਰਗਿਆਂ ਦੇ ਗੱਲ ਪੈ ਜਾਂਦੇ ਨੇ ਕਹਿੰਦੇ ਨਾ ਜੀ ਇਹ ਤੇ ਪ੍ਰਾਤਨ ਮਰਿਆਦਾ ਤੁਰੀ ਵੀ ਤੁਹਾਡੇ ਪਿਓ ਦੀਆਂ ਕਿਹੜੀਆਂ ਅਤਿਸ਼ਬਾਜ਼ੀਆਂ 100 ਸਾਲ ਪਹਿਲਾਂ ਸੀ ਹੈ ਸੀ ਕਿਤੇ ਜੇ ਪ੍ਰਾਤਨ ਮਰਿਆਦਾ ਤੁਰੀ ਆਉਂਦੀ ਹੈ ਜੇ ਇਹ ਦੱਸੋ ਭਾਈ ਅਤਿਸ਼ਬਾਜ਼ੀਆਂ ਆਈਆਂ ਨੂੰ ਕਿੰਨੇ ਸਾਲ ਹੋ ਗਏ ਗੁਰੂ ਸਾਹਿਬ ਵੇਲੇ ਅਤਿਸ਼ਬਾਜ਼ੀ ਹੋਈ ਸੀ ਨਹੀਂ ਉਦੋਂ ਤੇ ਅਤਿਸ਼ਬਾਜ਼ੀ ਆਈ ਹੋਈ ਨਹੀਂ ਸੀ ਇਹ ਕਿਹੜੇ ਵੇਲੇ ਅਤਿਸ਼ਬਾਜ਼ੀਆਂ ਆ ਗਈਆਂ ਜੇ ਹੁਣ ਇਹਨਾਂ ਨੂੰ ਕਹੀਏ ਵੀ ਭਾਈ ਵੇਖੋ ਆ ਵੇਖੋ ਸਿੱਖੋ ਆ ਸਾਰੀ ਦੁਨੀਆ ਵੇਖ ਰਹੀ ਹੈ ਤੁਹਾਡੇ ਕੰਨੀ ਇਹ ਕੈਮਰੇ ਲਾ ਕੇ ਅਕਲ ਦਈਏ ਸਿੱਖਿਆ ਦਈਏ ਵੇਖਣ ਵਾਲਾ ਕਵੇ ਵੀ ਗੁਰਦੁਆਰੇ ਦੇ ਵਿੱਚ ਭਾਈ ਪ੍ਰਦੂਸ਼ਣ ਨਹੀਂ ਕਰਨਾ ਗੁਰਦੁਆਰਾ ਤੇ ਆਵਾਜ਼ ਦਿੰਦਾ ਇਹ ਧੂੰਆਂ ਹੀ ਧੂੰਆਂ ਕਰ ਦੇਣਗੇ ਭਾਈ ਦੀਪ ਤੁਸੀਂ ਦੀਵੇ ਜਗਾ ਲਓ ਜੇ ਜਗਾਉਣੇ ਨੇ ਫੁੱਲ ਲਾ ਲਓ ਹਰ ਪਾਸੇ ਸੋਹਣੀ ਹੋਰ ਸਜਾਵਟਾਂ ਬਥੇਰੀਆਂ ਹੋ ਜਾਂਦੀਆਂ ਪਰ ਆਪਾਂ ਇਦਾਂ ਹੀ ਕਰਨਾ ਤਾਂ ਕਰਕੇ ਭਾਈ ਹੁਣ ਤੁਸੀਂ ਥੋੜਾ ਜਿਹਾ ਪਟਾਕੇ ਚਲਾਉਣ ਵਾਲੇ ਵੀ ਖਿਆਲ ਰੱਖਿਓ ਕੁਰਾਲੀ ਵਾਲਿਆਂ ਨੇ ਮੇਰੇ ਨਾਲ ਜ਼ਰੂਰ ਉਸ ਜਾਣਾ ਇੱਥੇ ਪਟਾਕਿਆਂ ਦੀ ਬਹੁਤ ਉਹ ਵੇਖਿਆ ਤੁਸੀਂ ਮੈਂ ਲੱਗ ਕੇ ਆਇਆ ਵੀ ਇੰਨੇ ਪਟਾਕੇ ਦੁਨੀਆ 'ਚ ਨਹੀਂ ਕਿਤੇ ਹੋਣੇ ਜਿੰਨੇ ਇਕੱਲੇ ਕੁਰਾਲੀ 'ਚ ਪਏ ਆ ਇੱਥੇ ਫੈਕਟਰੀ ਹੈ ਭਲਾ ਫੈਕਟਰੀ ਹੋਣੀ ਹੈ ਫਿਰ ਇੱਥੇ ਕੁਰਾਲੀ ਵਾਲੇ ਤਾਂ ਜ਼ਰੂਰ ਰੁੱਸਣਗੇ ਵੀ ਫੈਕਟਰੀ ਪਰ ਇੱਥੇ ਸਹੀ ਗੱਲ ਹੈ ਵੀ ਅਸੀਂ ਸਿਸਟਮ ਮਾਹੌਲ ਵੇਖੋ ਨਾ ਰੱਬ ਨੇ ਆ ਵਾਤਾਵਰਨ ਸਾਡੇ ਸਾਹ ਲੈਣ ਨੂੰ ਬਣਾਇਆ ਇਹਨੂੰ ਖਰਾਬ ਨਾ ਕਰਿਓ ਬਾਕੀ ਚਾਹੀਦਾ ਇਹ ਵੀ ਹੈ ਵੀ ਸਰਕਾਰਾਂ ਨੂੰ ਵੀ ਸਿਸਟਮ ਬਣਾਉਣ ਜਿਹੜੇ ਲੋਕਾਂ ਨੂੰ ਕਿਸਾਨਾਂ ਨੂੰ ਜਿਹੜੇ ਆ ਫਸਲਾਂ ਅੱਗ ਲਾਉਣੀ ਪੈਂਦੀ ਲਾਉਣੀ ਨਾ ਪਵੇ ਇਦਾਂ ਦੀਆਂ ਮਸ਼ੀਨਾਂ ਆ ਜਾਣ ਉਹ ਪਰਾਲੀ ਜਿਹੜੀ ਹੈ ਇਕੱਠੀ ਕੀਤੀ ਜਾਵੇ ਇਹਦਾ ਹੱਲ ਹੋ ਜਾਵੇ ਤਾਂ ਜੋ ਅੱਗਾਂ ਲਾਉਣ ਦੀ ਲੋੜ ਨਾ ਪਵੇ ਪ੍ਰਦੂਸ਼ਣ ਹੋਵੇ ਨਾ ਇਹ ਠੀਕ ਚਾਹੀਦਾ ਭਾਈ ਸਰਕਾਰਾਂ ਨੂੰ ਪਹਿਲਾਂ ਹੀ ਦੱਸ ਦਿਆ ਕਰਨ ਵੀ ਇਹਦੀ ਐਤਕੀ ਬਾਸਮਤੀ ਲਾ ਲਓ ਭਾਈ ਇੰਨਾ ਰੇਟ ਦੇਵਾਂਗੇ ਅਗਲੇ ਚਾਹ ਨਾਲ ਲਾਉਣ ਐਤਕੀ ਆਹ ਫਸਲ ਲਾਓ ਇੰਨਾ ਰੇਟ ਦੇਣ ਪਹਿਲਾਂ ਲਾਉਣ ਤੋਂ ਪਹਿਲਾਂ ਦੱਸਣ ਵੀ ਐਤਕੀ ਆਹ ਫਸਲ ਲਾਇਓ ਕਿਸਾਨੋ ਰੇਟ ਕਰਨ ਪਹਿਲਾਂ ਫਿਰ ਅਗਲਾ ਸਾਰਾ ਪੰਜਾਬ ਲਾ ਦੇਵੇ ਭਾਵੇਂ ਆ ਆ ਆ ਲਾਇਓ ਐਤਕੀ ਇਹ ਕੀ ਕਰਦੇ ਨੇ ਇੱਕ ਵਾਰ ਤੇ ਇੱਕ ਦਾ ਰੇਟ ਜ਼ਿਆਦਾ ਜਦੋਂ ਉਹ ਫਸਲ ਘੱਟ ਹੁੰਦੀ ਅਗਲੀ ਵਾਰੀ ਸਾਰੇ ਕਿਸਾਨ ਉਹੀ ਲਾ ਲੈਂਦੇ ਨੇ ਅਗਲੀ ਵਾਰੀ ਉਹਦਾ ਘੱਟ ਕਰ ਦਿੰਦੇ ਨੇ ਦੂਜੀ ਦਾ ਜ਼ਿਆਦਾ ਕਰ ਦਿੰਦੇ ਨੇ ਚਾਹੀਦਾ ਕਿਸਾਨ ਨੂੰ ਇਹ ਹੈ ਵੀ ਕਿਸਾਨ ਨੂੰ ਪਹਿਲਾਂ ਇਹ ਦੱਸਣ ਕੇਂਦਰ ਵੱਲੋਂ ਉੱਪਰੋਂ ਜਿਹੜਾ ਸਿਸਟਮ ਇਹ ਬਣੇ ਵੀ ਆਹ ਜਿਹੜੀ ਫਸਲ ਹੈ ਐਦਕੀ ਲਾਓ ਇੰਨੇ ਦੀ ਚੱਕਾਂਗਾ ਇੰਨੇ ਕੁਆਂਟਲ ਦਾ ਆਹ ਰੇਟ ਤੈਅ ਕਰਦਾ ਵੀ ਐਦਕੀ ਆਹ ਲਾਇਓ ਸਾਰੇ ਕਿਸਾਨ ਲਾ ਲੈ ਰੇਟ ਫਿਕਸ ਹੋਵੇ ਲਾਣ ਤੋਂ ਪਹਿਲਾਂ ਅਗਲੇ ਨੂੰ ਪਤਾ ਹੋਵੇ ਵੀ ਇਹਦਾ ਮੈਨੂੰ ਫਾਇਦਾ ਹੋਊ ਕਿ ਨਾ ਹੋਊ ਕਈ ਵਾਰੀ ਰੀਸਮ ਰੀਸੀ ਸਾਰੇ ਹੀ ਲਾ ਲੈਂਦੇ ਆ ਮੁੜ ਕੇ ਜਿਹੜਾ ਰੇਟ 1300 ਸੀ 300 ਤੇ ਲੈ ਆਉਂਦੇ ਐਤਕੀ ਭਾਈ ਆਲੂ ਲਾ ਲਓ ਸਵਾਦ ਤੇ ਆਵੇ ਆਲੂ ਲਾਣ ਦਾ ਵੀ ਆਲੂ ਲਾ ਲਓ ਹੁਣ ਆਲੂ ਇੱਕ ਸਾਲ 'ਚ ਤੇ 10 ਰੁਪਈਏ ਰੇਟ ਹੈ 1000 ਰੁਪਏ ਕੁਇੰਟਲ ਅਗਲੇ ਰੁਪਈਏ ਇੱਕ ਅਗਲੇ ਸਾਲ 1 ਰੁਪਈਏ ਕੁਇੰਟਲ ਅਗਲੇ ਸਾਲ 100 ਰੁਪਈਏ ਕੁਇੰਟਲ ਕਿੰਨਾ ਫਰਕ ਪਾਤਾ ਵੇਖੋ ਹੁਣ ਇਹਨੇ ਨਾਲ ਹੀ ਮਾਰ ਵੱਜਦੀ ਹੈ ਕਿਸਾਨ ਨੂੰ ਇਹਨੇ ਨਾਲ ਹੀ ਵੀ ਸਾਰਿਆਂ ਨੇ ਆਲੂ ਲਾ ਲੈਣੇ ਹੁੰਦੇ ਵੀ ਆਲੂ ਲਾ ਲਓ ਆਲੂ ਲਾ ਲਓ ਉਹ ਜਦੋਂ ਉਹ ਤੇ 1000 ਦੇ ਹਿਸਾਬ ਨਾਲ ਸੁਪਨੇ ਲੈਣ ਲੱਗ ਜਾਂਦੇ ਆ ਵੀ ਐਤਕੀ ਵੀ 1000 ਰੇਟ ਲੱਗੂ ਉਦੋਂ 100 ਕਰ ਦਿੰਦੇ ਆ ਇਹ ਦੱਸਣਾ ਚਾਹੀਦਾ ਪਹਿਲਾਂ ਵੀ ਐਤਕੀ ਨਾ ਲਾਓ ਐਤਕੀ ਆਹ ਫਸਲ ਲਾਓ ਭਾਈ ਇਹਦੀ ਜ਼ਿਆਦਾ ਲੋੜ ਹੈ ਫਲਾਣੀ ਸਟੇਟ ਵਿੱਚ ਆਹ ਫਸਲ ਜ਼ਿਆਦਾ ਹੈ ਐਤਕੀ ਟਮਾਟਰ ਲਾਏ ਆ ਫਲਾਣੇ ਵਾਲਿਆਂ ਨੇ ਮਟਰ ਤੁਸੀਂ ਲਾ ਲਓ ਐਤਕੀ ਆਲੂ ਫਲਾਣਿਆਂ ਨੇ ਜ਼ਿਆਦਾ ਲਾਏ ਆ ਗੰਨਾ ਤੁਸੀਂ ਲਾ ਲਓ ਐਤਕੀ ਆਹ ਤੁਸੀਂ ਲਾਇਓ ਇੱਦਾਂ ਚਾਹੀਦਾ ਕਿ ਨਹੀਂ ਚਾਹੀਦਾ ਪਿਆਰੇ ਤਾਂ ਜੋ ਕਿਸਾਨਾਂ ਦਾ ਰੇਟ ਪਹਿਲਾਂ ਫਿਕਸ ਹੋ ਜੇ ਲਾਉਣ ਤੋਂ ਪਹਿਲਾਂ ਅਗਲੇ ਨੂੰ ਪਤਾ ਹੋਵੇ ਵੀ ਆਹ ਰੇਟ ਹੈ ਸਾਡਾ ਇਸ ਗੱਲ ਦਾ ਹੀ ਰੌਲਾ ਜਦੋਂ 17 ਮਤੇ ਸੀ ਨਾ ਬਾਬਾ ਜਰਨੈਲ ਸਿੰਘ ਵੇਲੇ 84 ਦੇ ਅਟੈਕ ਤੋਂ ਪਹਿਲਾਂ ਆਹੀ 17 ਮਤੇ ਸੀ ਵੀ ਅਗਲੇ ਦੀ ਫਸਲ ਦਾ ਰੇਟ ਇਹਨਾਂ ਨੂੰ ਆਪ ਤੈਅ ਕਰਨ ਦਿਓ ਤੁਸੀਂ ਨਾ ਤੈਅ ਕਰਿਆ ਕਰੋ ਰੇਟ ਜਿਹਦੀ ਫਸਲ ਹੈ ਅਗਲਾ ਪੰਜਾਬ ਦੇ ਲੋਕ ਪੰਜਾਬ ਸਟੇਟ ਫਸਲ ਦਾ ਰੇਟ ਤੈਅ ਕਰੇ ਪੰਜਾਬ ਕਰੇ ਰੇਟ ਤੈਅ ਵੀ ਸਾਡੀ ਫਸਲ ਹੈ ਇੰਨੇ ਦੀ ਦਿਆਂਗੇ ਲੈਣੀ ਹੈ ਫਸਲ ਲਓ ਨਹੀਂ ਤੇ ਰਹਿਣ ਦਿਆਂਗੇ ਇਦਾਂ ਹੋਵੇ ਆਪਣੀ ਮਰਜ਼ੀ ਨਾਲ ਹੀ ਨਾ ਰੇਟ ਲਾ ਦਿਆ ਕਰੋ ਆਖੋ ਸਤਨਾਮ ਹੁਣ ਹੁਣ ਪਿਆਰਿਓ ਵੇਖੋ ਆਪਾਂ ਜਦੋਂ ਕੋਈ ਚੀਜ਼ ਲੈਣੀ ਹੋਵੇ ਹੁਣ ਆਪਾਂ ਮੋਬਾਈਲ ਲੈਣਾ ਹੈ ਮੋਬਾਈਲ ਬਣਾਇਆ ਕਿਸੇ ਕੰਪਨੀ ਨੇ ਤੇ ਅਗਲੇ ਦਾ ਰੇਟ ਹੈ ਸਾਡੇ ਸਾਡੀ ਮਰਜ਼ੀ ਨਾਲ ਥੋੜਾ ਦਿੰਦਾ ਸਾਨੂੰ ਅਗਲਾ ਅਗਲਾ ਕਹਿੰਦਾ ਇੰਨੇ ਦਾ ਹੈ ਜੀ ਮੋਬਾਈਲ ਆ ਇੰਨੇ ਦੀ ਹੈ ਚੀਜ਼ ਅਗਲਾ ਆਪਣੀ ਮਰਜ਼ੀ ਨਾਲ ਰੇਟ ਲਾਉਂਦਾ ਅਗਲੇ ਦੀ ਚੀਜ਼ ਆ ਆਪਣੀ ਰੇਟ ਅਸੀਂ ਸਾਡੀ ਅਗਲਾ ਕਹਿੰਦਾ ਠੀਕ ਹੈ ਫਸਲ ਤੇਰੀ ਹੈ ਪਰ ਰੇਟ ਸਾਡੀ ਮਰਜ਼ੀ ਦਾ ਚੱਲ ਸੋ ਤਾਂ ਕਰਕੇ ਇੱਕ ਸਿਸਟਮ ਬਣਨਾ ਚਾਹੀਦਾ ਇੱਥੇ ਵੇਖਦੇ ਰਹੀਦਾ ਮੈਂ ਵੀ ਵੇਖਦਾ ਰਹਿੰਦਾ ਅਸੀਂ ਜੀ ਅੱਜ ਕੀ 100 ਕਿੱਲਾ ਆਲੂ ਲਾ ਲਿਆ ਫਿਰ ਬਸ ਜੀ ਅੱਜ ਕੀ ਰੇਟ ਨਹੀਂ ਛੜਕਾਂ ਤੇ ਸਿੱਟਦੇ ਆ ਫਿਰ ਕਿਸਾਨ ਵੇਖੀ ਆਲੂ ਉਹ ਕਿਸਾਨ ਛੜਕਾਂ ਦੇ ਉੱਤੇ ਟਰਾਲੀ ਭਰ ਕੇ ਪਰਮੇਸ਼ਰ ਦੁਆਰ ਲੈ ਆਏ ਕਹਿੰਦੇ ਜੀ ਸੇਵਾ ਕਰਨੀ ਹੈ ਅਸੀਂ ਸਪੈਸ਼ਲ ਸਰੋਪਾ ਚਾਹੀਦਾ ਕਹਿੰਦੇ ਸਰੋਪਾ ਜ਼ਰੂਰ ਦਵਾਉਣਾ ਸਾਨੂੰ ਸਟੇਜ ਤੇ ਤੇ ਜਦੋਂ ਸਟੇਜ ਤੇ ਚੜਿਆ ਮੈਂ ਹੱਸਦਾ ਸੀ ਪਿਛਲੇ ਸ਼ਨੀਵਾਰ ਮੈਂ ਕਿਹਾ ਆਲੂ ਤੇ ਵੈਸੇ ਹੀ ਛੜਕਾਂ ਤੇ ਸੁੱਟੀ ਜਾਂਦੇ ਤੁਸੀਂ ਸਰੋਪਾ ਦੇ ਦਿਓ ਜੀ ਕਹਿੰਦੇ ਆਲੂਆਂ ਕਰਕੇ ਸੋ ਚਲੋ ਮੇਰੇ ਕਹਿਣ ਦਾ ਭਾਵ ਸਿਰਫ ਇੰਨਾ ਹੀ ਹੈ ਬਈ ਇਹ ਹੋਵੇ ਨਾ ਇਹ ਬੜੀ ਭੈੜੀ ਮਾਰ ਵੱਜਦੀ ਹੈ ਫਿਰ ਕਿਸਾਨਾਂ ਇਹ ਮਾਰ ਵੱਜਦੀ ਹੈ ਸ਼ੁਰੂ ਤੋਂ ਇਦਾਂ ਹੀ ਚੱਲਦਾ ਆਇਆ ਇਹ ਚਾਹੀਦਾ ਹੈ ਇਹ ਸਿਸਟਮ ਬਦਲੇ ਕੇਂਦਰ ਨੂੰ ਸਭ ਪਤਾ ਹੁੰਦਾ ਵੀ ਕਿਹੜੇ ਕਿਹੜੀ ਸਟੇਟ ਵਿੱਚ ਕਿਹੜੀ ਫਸਲ ਜ਼ਿਆਦਾ ਬੀਜੀ ਗਈ ਹੈ ਚਲੋ ਆਓ ਹੁਣ ਆਪਾਂ ਫਸਲਾਂ ਦੀ ਗੱਲ ਤੇ ਕਰ ਲਈ ਮਾੜੀ ਕਿਉਂਕਿ ਵਿੱਚ ਤੁਹਾਡੇ ਵਿੱਚ ਬੈਠੇ ਬੰਦੇ ਕਹਿਣਗੇ ਲੈ ਗੱਲ ਇਤਿਹਾਸ ਦੀ ਚੱਲਦੀ ਸੀ ਵਿੱਚ ਫਸਲਾਂ ਦੀ ਗੱਲ ਵਿੱਚ ਕਿਉਂਕਿ ਦੂਜੇ ਪਾਸੇ ਲਿਜਾਣ ਵਾਲਿਆਂ ਨੇ ਵੀ ਲੈ ਜਾਣੀ ਹੁੰਦੀ ਨਾ ਗੱਲ ਪਰ ਚਾਹੀਦਾ ਇਦਾਂ ਦੇ ਨੁਕਤੇ ਕਈ ਵਾਰੀ ਮਾੜੇ ਮੋਟੇ ਦਿਮਾਗ 'ਚ ਆਉਂਦੇ ਨੇ ਨਾ ਨਾਲ ਆਪਾਂ ਵੀ ਤੇ ਤੁਹਾਡੇ ਵਿੱਚੋਂ ਹੀ ਆ ਇਹ ਗੱਲਾਂ ਬਾਤਾਂ ਛੋਟੀਆਂ ਛੋਟੀਆਂ ਸ਼ਾਇਦ ਕਿਸੇ ਦੇ ਤੁਹਾਡੇ ਦਿਮਾਗ 'ਚ ਆ ਜਾਣ ਹੌਲੀ ਹੌਲੀ ਇੱਕ ਇਨਕਲਾਬ ਸ਼ੁਰੂ ਹੋ ਜੇ ਇਕੱਠੇ ਹੋ ਜਾਓ ਵਿਚਾਰਾਂ ਚੱਲ ਪੈਣ ਚੱਲਦਿਆਂ ਚੱਲਦਿਆਂ ਫਿਰ ਤੁਸੀਂ ਇਹ ਸਰਕਾਰਾਂ ਤੱਕ ਗੱਲ ਜਾਵੇ ਹੌਲੀ ਹੌਲੀ ਲੱਗੇ ਵੀ ਲੋਕ ਜਾਗ ਰਹੇ ਹੈ ਅਸੀਂ ਪਹਿਲਾਂ ਦੱਸਿਆ ਕਰੀਏ 6 ਮਹੀਨੇ ਸਾਲ ਪਹਿਲਾਂ ਦੱਸੀਏ ਵੀ ਆਹ ਬੀਜਿਓ ਰੇਟ ਪੱਕਾ ਤੈਅ ਕਰ ਦਈਏ ਅਗਲਾ ਬੀਜੇ ਅਗਲੇ ਨੂੰ ਫਿਕਰ ਨਾ ਹੋਵੇ ਪੱਕਾ ਪਤਾ ਵੀ ਇੰਨਾ ਹੀ ਰੇਟ ਲੱਗੂਗਾ ਐਦਕੀ ਟੈਨਸ਼ਨ ਨਾ ਹੋਵੇ ਕੋਈ ਵੀ ਵਿਕੂ ਕਿ ਨਹੀਂ ਵਿਕੂ ਇਹ ਚਾਹੀਦਾ ਤਾਂ ਮੈਂ ਇਦਾਂ ਦੀਆਂ ਗੱਲਾਂ ਮਾੜੀਆਂ ਮੋਟੀਆਂ ਵਿੱਚ ਵਿੱਚ ਕਰਦਾ ਹੁੰਦਾ ਹੈ ਵੀ ਕੁਛ ਨਾ ਕੁਛ ਕਈ ਨੁਕਤੇ ਜਿਹੜੇ ਅੱਗੇ ਅੱਗੇ ਗੱਲ ਤੁਰ ਪਏ ਚਲੋ ਆਓ ਹੁਣ ਭਾਈ ਤਾਰੂ ਸਿੰਘ ਵਰਗੇ ਸੂਰਮੇ ਸਿੰਘਾਂ ਨੂੰ ਜਾ ਕੇ ਪ੍ਰਸ਼ਾਦਾ ਛਕਾ ਦੇਣਾ ਲਓ ਜੀ 25 ਸਾਲ ਦੀ ਉਮਰ ਹੋ ਗਈ ਐ ਤਕੜਾ ਜਵਾਨ ਤੇ ਘਰ ਦੇ ਵਿੱਚ ਇਹਨੇ ਨਾ ਜੀ ਪ੍ਰਸ਼ਾਦਾ ਲੰਗਰ ਲਾਇਆ ਹੋਇਆ ਕਿਹੜਾ ਵੀ ਆ ਜਾਏ ਭੁੱਖਾ ਭੁੱਖਾ ਨਹੀਂ ਜਾ ਸਕਦਾ ਜਿੰਨੇ ਵੀ ਆਉਣਾ ਪ੍ਰਸ਼ਾਦਾ ਪਾਣੀ ਛਕਾ ਕੇ ਭਾਈ ਤਾਰੂ ਸਿੰਘ ਨੇ ਤੋਰ ਸਮਾਂ ਲੰਘਦਾ ਗਿਆ ਉੱਥੇ ਇੱਕ ਪੱਟੀ ਦੇ ਰਹਿਣ ਵਾਲੇ ਨਵਾਬ ਨੇ ਇੱਕ ਗਰੀਬ ਮਾਛੀ ਦੀ ਲੜਕੀ ਨੂੰ ਉਠਾ ਲਿਆ ਹੁਣ ਉਹ ਨਵਾਬ ਦੀ ਉਮਰ ਹੈ 60 ਸਾਲ ਲੜਕੀ ਦੀ ਉਮਰ ਹੈ 20 ਸਾਲ ਨੌਜਵਾਨ ਲੜਕੀ ਨੂੰ ਚੱਕ ਕੇ ਲੈ ਗਿਆ ਕਹਿੰਦਾ ਤੇਰੇ ਨਾਲ ਵਿਆਹ ਕਰਾਉਣਾ ਉਹ ਲੜਕੀ ਰੋਵੇ ਵੀ ਮੈਂ ਤੇਰੇ ਨਾਲ ਨਿਕਾਹ ਕਰਾਉਣਾ ਨਹੀਂ ਧੱਕੇ ਨਾਲ ਪੱਟੀ ਦੇ ਫੌਜਦਾਰ ਨੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਮਨਾਇਆ ਕਰੇ ਰੋਜ਼ ਇੱਕ ਦਿਨ ਉਹਦਾ ਪਿਓ ਮਿਲਣ ਗਿਆ ਲੜਕੀ ਕਹਿੰਦੀ ਪਿਤਾ ਜੀ ਬਾਦਸ਼ਾਹ ਕੋਲ ਜਾ ਕੇ ਰੌਲਾ ਪਾ ਸੂਬੇ ਕੋਲ ਜਾ ਸੂਬੇ ਦੀ ਕਚਹਿਰੀ 'ਚ ਜ਼ਕਰੀਆ ਖਾਨ ਨੂੰ ਜਾ ਕੇ ਰਿਕੁਐਸਟ ਕਰ ਬੇਨਤੀ ਕਰ ਜਦੋਂ ਜ਼ਕਰੀਆ ਖਾਨ ਦੇ ਕੋਲ ਗਿਆ ਸੂਬੇ ਦਾ ਮਤਲਬ ਮੁੱਖ ਮੰਤਰੀ ਜਿਵੇਂ ਅੱਜ ਕੱਲ੍ਹ ਮੁੱਖ ਸੂਬੇ ਦਾ ਮੁੱਖ ਮੰਤਰੀ ਚੀਫ ਮਿਨਿਸਟਰ ਉਹ ਜਦੋਂ ਗਿਆ ਤੇ ਉਹਨੇ ਜਾ ਕੇ ਦੱਸਿਆ ਵੀ ਜੇ ਬਾੜੀ ਖੇਤ ਨੂੰ ਖਾਣ ਲੱਗ ਜੇ ਤੇ ਖੇਤ ਦੀ ਰਾਖੀ ਕੌਣ ਕਰੂ ਤੁਹਾਡਾ ਜਿਹੜਾ ਸੂਬੇਦਾਰ ਹੈ ਸੂਬੇਦਾਰ ਨੂੰ ਕਿਹਾ ਵੀ ਜਿਹੜਾ ਫੌਜਦਾਰ ਹੈ ਪੱਟੀ ਵਾਲਾ ਤੇਰਾ ਰਿਸ਼ਤੇਦਾਰ ਹੈ ਇਹ ਪੁਰਾਣੇ ਵੀ ਜਿਹੜੇ ਮੰਤਰੀ ਸੀ ਨਾ ਮੁੱਖ ਮੰਤਰੀ ਚੀਫ ਮਿਨਿਸਟਰ ਸੂਬੇਦਾਰ ਇਹ ਵੀ ਰਿਸ਼ਤੇਦਾਰ ਸੀ ਉਹਦਾ ਫੌਜਦਾਰ ਰਿਸ਼ਤੇਦਾਰਾਂ ਦੀ ਇਹ ਬਹੁਤ ਸੈਟਿੰਗ ਕਰ ਦਿੰਦੇ ਨੇ ਵੱਡੇ ਵੱਡੇ ਕੇਸ ਵੀ ਦਫਾ ਦਫਾ ਕਰਾ ਦੇ ਰਿਸ਼ਤੇਦਾਰ ਹੁਣ ਵੀ ਇਹੀ ਕੁਝ ਚੱਲਦਾ ਰਿਸ਼ਤੇਦਾਰੀਆਂ ਚੱਲਦੀਆਂ ਨੇ ਸਾਰੀ ਹੁਣ ਵੀ ਕੰਮ ਇਦਾਂ ਹੀ ਚਲੋ ਹੁਣ ਜਿਹੜੀ ਗੱਲ ਚੱਲਦੀ ਸੀ ਵੀ ਉਹ ਨਾ ਕਹਿੰਦੇ ਤੇਰਾ ਰਿਸ਼ਤੇਦਾਰ ਹੈ ਤੇ ਉਹ ਮਾਛੀ ਕਹਿੰਦਾ ਮੇਰੀ ਗਰੀਬ ਦੀ ਲੜਕੀ ਲੈ ਕੇ ਚੱਕ ਕੇ ਛੜਾ ਦੇ ਧੱਕੇ ਮਾਰ ਕੇ ਦਰਬਾਰ ਚੋਂ ਬਾਹਰ ਕੱਢਤਾ ਉਹ ਫੇਰ ਆ ਗਿਆ ਕਹਿੰਦਾ ਧੀਏ ਸੂਬੇਦਾਰ ਨਹੀਂ ਸੁਣਦਾ ਇਹਦਾ ਤੇ ਬੰਦਾ ਖਾਸ ਇਹ ਕਿੱਥੇ ਸੁਣੂ ਕਹਿੰਦਾ ਫਿਰ ਉਹ ਲੜਕੀ ਕਹਿੰਦੀ ਫਿਰ ਹੁਣ ਫਿਰ ਥੋੜਾ ਜਿਹਾ ਸੋਚ ਕੇ ਕਹਿੰਦੀ ਪਿਤਾ ਜੀ ਇੱਕ 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 ਜਗ੍ਹਾ ਹੋਰ ਹੈ ਜਿੱਥੇ ਆਸ ਹੈ ਵੀ ਹੋ ਸਕਦਾ ਹੋ ਜਾਵੇ ਕਹਿੰਦੇ ਕੌਣ ਕਹਿੰਦੇ ਸਿੰਘਾਂ ਦੇ ਕੋਲ ਚਲਿਆ ਗਿਆ ਜੰਗਲਾਂ 'ਚ ਲੁਕੇ ਫਿਰਦੇ ਆ ਪਰ ਹੈ ਬੜੇ ਕਾਇਮ ਜੇ ਕਿਤੇ ਤੇਰੀ ਗੱਲ ਸੁਣ ਲਈ ਉਹਨਾਂ ਨੇ ਤੇ ਮੈਨੂੰ ਛਡਾ ਕੇ ਲੈ ਜਾਣਗੇ ਲਓ ਜੀ ਬੇਟੀ ਨੇ ਕਹਿ ਦਿੱਤਾ ਉਹ ਫਿਰ ਗਰੀਬ ਬੰਦਾ ਮਾਛੀ ਰਹੀਮ ਬਖਸ਼ੋ ਦਾ ਨਾਂ ਸੀ ਉਹ ਫਿਰ ਲੱਭਦਾ ਲੱਭਦਾ ਭਾਈ ਤਾਰੂ ਸਿੰਘ ਦੇ ਆ ਕੇ ਜਿੱਥੇ ਰੋਟੀ ਖਵਾਉਂਦਾ ਹੁੰਦਾ ਆਏ ਗਏ ਨੂੰ ਉੱਥੇ ਜਾ ਗਿਆ ਏਦਾਂ ਜਦੋਂ ਬਹਿ ਗਿਆ ਕਹਿੰਦੇ ਹਾਂ ਬਈ ਪ੍ਰਸ਼ਾਦਾ ਕਹਿੰਦੇ ਮੈਂ ਛਕਣਾ ਨਹੀਂ ਦੁਖੀ ਬਹੁਤ ਕਹਿੰਦੇ ਹੋਇਆ ਕਿ ਬਾਬਾ ਦੁਖੀ ਕਿਉਂ ਹੈ ਉਹਨੇ ਸਾਰੀ ਗੱਲ ਦੱਸੀ ਵੀ ਮੇਰੀ ਲੜਕੀ ਨੂੰ ਏਦਾਂ ਫੌਜਦਾਰ ਜ਼ਬਰਦਸਤੀ ਚੁੱਕ ਕੇ ਲੈ ਗਿਆ ਜਦੋਂ ਮੈਂ ਸੂਬੇ ਦੀ ਕਚਹਿਰੀ 'ਚ ਫਰਿਆਦ ਕੀਤੀ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਭਾਈ ਤਾਰੂ ਸਿੰਘ ਕਹਿੰਦਾ ਬਾਬਾ ਸਹੀ ਜਗ੍ਹਾ ਤੇ ਆ ਗਿਆ ਕਹਿੰਦੇ ਮੇਰੀ ਲੜਕੀ ਨੇ ਕਿਹਾ ਵੀ ਸਿੰਘਾਂ ਨੂੰ ਲੱਭ ਮੈਨੂੰ ਸਿੰਘ ਨਹੀਂ ਲੱਭਦੇ ਕਿੱਥੇ ਲੱਭਾਂ ਖਾਲਸਾ ਕਿੱਥੇ ਹੈ ਕਹਿੰਦਾ ਬਾਬਾ ਸਹੀ ਜਗ੍ਹਾ ਤੇ ਆ ਗਿਆ ਤੂੰ ਮੈਂ ਚੱਲਿਆ ਪ੍ਰਸ਼ਾਦਾ ਛਕਾਉਣ ਝਿੜੇ 'ਚ ਆਏ ਹੋਏ ਆ ਜਾ ਤੈਨੂੰ ਨਾਲ ਲੈ ਕੇ ਚੱਲਾਂ ਉੱਥੇ ਬੇਨਤੀ ਕਰਦੇ ਭਾਈ ਤਾਰੂ ਸਿੰਘ ਰੋਟੀ ਖਵਾਉਣ ਜਾਂਦਾ ਹੁੰਦਾ ਸੀ ਨਾਲ ਹੀ ਲੈ ਗਿਆ ਜਦੋਂ ਪ੍ਰਸ਼ਾਦਾ ਛਕਾਉਣ ਲੱਗੇ ਪ੍ਰਸ਼ਾਦਾ ਸਿੰਘਾਂ ਨੂੰ ਛਕਾ ਕੇ ਕਹਿੰਦੇ ਜੀ ਆ ਫਰਿਆਦ ਲੈ ਕੇ ਆਇਆ ਬੰਦੇ ਦੀ ਗੱਲ ਸੁਣ ਲਓ ਕਈਆਂ ਨੇ ਤੇ ਇਤਿਹਾਸ ਵੀ ਲਿਖਿਆ ਵੀ ਪ੍ਰਸ਼ਾਦਾ ਉਹਨਾਂ ਨੇ ਛਕਿਆ ਨਹੀਂ ਫਿਰ ਕਈਆਂ ਨੇ ਇਹ ਵੀ ਲਿਖਿਆ ਕਹਿੰਦੇ ਪ੍ਰਸ਼ਾਦਾ ਹੁਣ ਬਾਅਦ 'ਚ ਹੀ ਛਕਾਂਗੇ ਪਹਿਲਾਂ ਤੇਰੇ ਵਾਲਾ ਕੰਮ ਕਰ ਲਈਏ ਫੌਜਦਾਰ ਨੂੰ ਉਹ ਜਦੋਂ ਦੱਸਿਆ ਗਰੀਬ ਬੰਦੇ ਕਰੀਮ ਰਹੀਮ ਬਖਸ਼ ਨੇ ਉੱਥੇ ਹੀ ਫਿਰ ਘੋੜਿਆਂ ਤੇ ਸਵਾਰ ਹੋ ਗਏ ਕਹਿੰਦੇ ਚੱਲ ਫਿਰ ਭਾਈ ਤਾਰੂ ਸਿੰਘ ਨੂੰ ਵੀ ਨਾਲ ਹੀ ਲੈ ਗਏ ਕਿ ਦੱਸ ਕਹਿੰਦੇ ਰਾਹ ਦੱਸ ਮਾੜਾ ਜਿਹਾ ਕਿੱਧਰ ਨੂੰ ਪੱਟੀ ਜਾ ਕੇ ਪੱਟੀ ਦੱਸਿਆ ਵੀ ਇਹਦੇ ਵਿੱਚ ਬੰਦ ਕੀਤੀ ਹੋਈ ਹੈ ਲੜੀ ਅੰਦਰ ਗਏ ਪੰਜ ਸੱਤ ਸਿਪਾਹੀ ਪਹਿਰੇਦਾਰ ਸੀ ਝਟਕਾ ਤੇ ਪੰਜ ਸੱਤ ਪਹਿਰੇਦਾਰ ਝਟਕਾ ਕੇ ਫੌਜਦਾਰ ਨੂੰ ਪਤਾ ਲੱਗਾ ਫੌਜਦਾਰ ਬੰਦੇ ਲੈ ਕੇ ਪਹੁੰਚ ਗਿਆ ਚਲੋ ਮੁਕਾਬਲਾ ਤਕੜਾ ਹੋਇਆ ਗੱਲ ਮਕਾਓ ਜਿੰਨੇ ਸਾਹਮਣੇ ਸੀ ਸਭ ਝਟਕਾ ਕੇ ਲੜਕੀ ਨੂੰ ਨਾਲ ਲੈ ਕੇ ਫਟਾਫਟ ਇੱਕ ਨੌਜਵਾਨ ਲੱਭ ਕੇ ਉਹਦੇ ਨਾਲ ਨਿਕਾਹ ਪੜਾ ਕੇ ਅਗਲੇ ਦਿਨ ਸਹੁਰੇ ਭੇਜ ਕੇ ਦੂਰ ਉਹਦੇ ਸਹੁਰੇ ਭੇਜ ਕੇ ਫਿਰ ਵਾਪਸ ਮੁੜੇ ਆਖੋ ਸਤਨਾਮ
ਸ੍ਰੀ ਵਾਹ
ਇਹੋ ਜਿਹੇ ਕੰਮ ਕਰਦੇ ਸੀ ਇਦਾਂ ਦੇ ਕੰਮ ਕਰਦੇ ਸੀ ਹੋਰ ਕਾਹਦੀ ਸਜ਼ਾ ਕੰਮ ਤੇ ਬਹੁਤ ਵਧੀਆ ਕਰਦੇ ਸੀ ਪਰ ਕਿੱਥੇ ਪਸੰਦ ਆਉਣਾ ਸੀ ਚਲੋ ਜੀ ਭਾਈ ਤਾਰੂ ਸਿੰਘ ਆਪਣੇ ਘਰ ਉਵੇਂ ਹੀ ਕੰਮ ਕਰਦਾ ਰਿਹਾ ਫਿਰ ਕਹਿੰਦੇ ਹੌਲੀ ਹੌਲੀ ਹਰ ਭਗਤ ਨਰੰਜਣੀਏ ਨੇ ਖਬਰ ਦਿੱਤੀ ਮੁਖਬਰ ਬਣ ਗਿਆ ਚੁਗਲੀ ਕਰਤੀ ਲਾਹੌਰ ਕਚਹਿਰੀ 'ਚ ਜਾ ਕੇ ਇਹ ਰੱਖਦਾ ਰਹੇ ਪਿੰਡਾਂ 'ਚ ਧਿਆਨ ਰੱਖਦਾ ਸੀ ਵੀ ਕਿਹੜਾ ਬੰਦਾ ਜਿਹੜਾ ਸਿੰਘ ਹੋਵੇ ਜਾਂ ਇੱਦਾਂ ਖਬਰ ਰੱਖਦਾ ਸੀ ਇਹਨੇ ਫਿਰ ਵੇਖ ਲਿਆ ਭਾਈ ਤਾਰੂ ਸਿੰਘ ਨੂੰ ਵੀ ਇਹ ਤੇ ਗੁਰੂ ਦਾ ਸਿੱਖ ਹੈ ਇਹਨੇ ਫਿਰ ਜਾ ਕੇ ਉੱਥੇ ਦੱਸਿਆ ਕਹਿੰਦਾ ਜੀ ਲਾਹੌਰ ਦੀਆਂ ਕੰਧਾਂ ਦੇ ਨਾਲ ਪਿੰਡ ਹੈ ਪੂਲਾ ਨੇੜੇ ਹੀ ਹੈ ਆ ਬੈਠਾ ਨਾਲ ਗਦਾਰ ਹੈ ਜੀ ਗਦਾਰ ਸਾਰੀ ਗੱਲ ਦੱਸੀ ਵੀ ਇੱਦਾਂ ਫੌਜਦਾਰ ਪੱਟੀ ਦਾ ਉਹਨੇ ਨਾਲ ਮਰਵਾਇਆ ਸਿੰਘਾਂ ਨੂੰ ਨਾਲ ਲਿਜਾ ਕੇ ਚਲੋ ਗੱਲ ਮਕਾਓ ਸੂਬੇ ਦੇ ਕਹਿਣ ਤੇ 500 ਸਿਪਾਹੀ ਲੈਣ ਵਾਸਤੇ ਭਾਈ ਤਾਰੂ ਸਿੰਘ ਨੂੰ ਆਇਆ ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਆਏ ਭਾਈ ਸਾਹਿਬ ਖੇਤ ਵਿੱਚ ਹਲ ਵਾਹੁੰਦੇ ਸੀ ਭਾਈ ਤਾਰੂ ਸਿੰਘ ਜੀ ਅਸੀਂ ਰਾਹ 'ਚ ਗੱਡੀ 'ਚ ਗੱਲ ਕਰਦੇ ਸੀ ਮੈਂ ਗੱਡੀ 'ਚ ਗੱਲ ਕਰਦਾ ਸੀ ਮੈਂ ਕਿਹਾ ਕਿੰਨੇ ਪਿਆਰੇ ਭਾਈ ਤਾਰੂ ਸਿੰਘ ਜੀ ਪਿਆਰੇ ਭਾਈ ਦਇਆ ਸਿੰਘ ਜੀ ਏਦਾਂ ਕਿੰਨੇ ਸੋਹਣੇ ਨਾਂ ਨੇ ਭਾਈ ਦਇਆ ਸਿੰਘ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਏਦਾਂ ਹੀ ਨਾਂ ਨੇ ਨਾ ਕਿੰਨੇ ਪਿਆਰੇ ਆ ਜਿੰਨੇ ਸੰਪਰਦਾਵਾਂ ਵਾਲੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉੱਤੋਂ ਉਤਲਿਆਂ ਦੀ ਕਮਾਈ ਤੇ ਫਿਰ ਜ਼ਿਆਦਾ ਹੋਣੀ ਚਾਹੀਦੀ ਸੀ ਉੱਤੋਂ ਉੱਤੇ ਵਾਲੇ ਤੇ ਚਾਹੀਦੇ ਸੀ ਵੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਮਹਾਰਾਜ ਐਂ ਚਾਹੀਦਾ ਸੀ ਸਮਝ ਨਹੀਂ ਮੈਨੂੰ ਆਉਂਦੀ ਵੀ ਜਿਹੜੀ ਇਹ ਸੰਪਰਦਾਵਾਂ ਵਾਲੇ ਐ ਇਹਨਾਂ ਦੇ ਜਿੱਥੋਂ ਸ਼ੁਰੂ ਹੋਏ ਐ ਉਹ ਤੇ ਭਾਈ ਦਇਆ ਸਿੰਘ ਸੀ ਸ਼ੁਰੂ ਜਿੱਥੋਂ ਹੋਏ ਐ ਉੱਥੇ ਤੇ ਭਾਈ ਮਨੀ ਸਿੰਘ ਸੀ ਜਿੱਥੋਂ ਸ਼ੁਰੂ ਹੋਏ ਐ ਉੱਥੇ ਤੇ ਭਾਈ ਕਨਈਆ ਸੀ ਭਾਈ ਸੀ ਲੱਗਿਆ ਹੋਇਆ ਉਦੋਂ ਬਾਅਦ ਕਹਿੰਦੀ ਉਦੋਂ ਬਾਅਦ ਸੇਵਾਦਾਰ ਕੌਣ ਸੀ ਕਹਿੰਦੇ ਭਾਈ ਫਲਾਣਾ ਸਿੰਘ ਤੀਜਾ ਕਹਿੰਦੇ ਭਾਈ ਫਲਾਣਾ ਸਿੰਘ ਚੌਥਾ ਕਹਿੰਦੇ ਭਾਈ ਫਲਾਣਾ ਸਿੰਘ ਪੰਜਵਾਂ ਕਹਿੰਦੇ ਬਾਬਾ ਫਲਾਣਾ ਸਿੰਘ ਛੇਵਾਂ ਸੰਤ ਬਾਬਾ ਫਲਾਣਾ ਸਿੰਘ ਸੱਤਵਾਂ ਸ਼੍ਰੀਮਾਨ ਸੰਤ ਬਾਬਾ ਫਲਾਣਾ ਸਿੰਘ ਜੀ ਮਹਾਰਾਜ ਅੱਠਵਾਂ ਕਹਿੰਦੇ ਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਫਲਾਣਾ ਸਿੰਘ ਜੀ ਮਹਾਰਾਜ ਇਹ ਇਹ ਸਮਝ ਨਹੀਂ ਆਉਂਦੀ ਤੁਸੀਂ ਇਹਨਾਂ ਦੀ ਬੰਸਾਵਲੀ ਦੇਖਿਓ ਪੜ੍ਹ ਕੇ ਉੱਤੋਂ ਥੱਲੇ ਨੂੰ ਆਉਂਦੇ ਆਉਂਦੇ ਜ਼ਿਆਦਾ ਵੱਡੇ ਬਣੀ ਜਾਂਦੇ ਚਾਹੀਦਾ ਤਾਂ ਨਹੀਂ ਜਿਹੜਾ ਕਲਕੀਆਂ ਵਾਲੇ ਨਾਲ ਰਹਿੰਦਾ ਸੀ ਉਹ ਤੇ ਭਾਈ ਸੀ ਜਿਹਦੇ ਤੋਂ ਸ਼ੁਰੂ ਹੋਏ ਹੋ ਥੱਲੇ ਆਉਂਦੇ ਆਉਂਦੇ ਤੁਸੀਂ ਰੱਬ ਬਣ ਗਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੇਖੋ ਕੌੜੀਆਂ ਤੇ ਲੱਗਦੀਆਂ ਨੇ ਗੱਲਾਂ ਸੱਚੀਆਂ ਸੱਚੀਆਂ ਹੈ ਤੇ ਵੇਖੋ ਲੱਗਦੀ ਤੇ ਕੌੜੀ ਹੈ ਪਰ ਚਾਹੀਦਾ ਤਾਂ ਇਹ ਸੀ ਬੰਦਾ ਥੱਲੇ ਵਾਲਾ ਤੇ ਵੇਖੋ ਥੱਲੇ ਵਾਲਾ ਸੀ ਕੱਲਾ ਹੀ ਨਾਮ ਜਿਹਾ ਹੁੰਦਾ ਕੱਲਾ ਹੀ ਮੰਨ ਲਓ ਅਵਤਾਰ ਸਿੰਘ ਰੱਖ ਲਓ ਚਲੋ ਅਵਤਾਰ ਸਿੰਘ ਦੂਜਾ ਜਿਹੜਾ ਦੂਜਾ ਹੁੰਦਾ ਉਹ ਹੁੰਦਾ ਭਾਈ ਫਲਾਣਾ ਸਿੰਘ ਤੀਜਾ ਫਿਰ ਇਦਾਂ ਉੱਪਰ ਨੂੰ ਜਾਂਦਿਆਂ ਜਾਂਦਿਆਂ ਤੇ ਫਿਰ ਬਾਬਾ ਫਿਰ ਸੰਤ ਬਾਬਾ ਇਹਦਾ ਮਤਲਬ ਉਹ ਤੋਂ ਉੱਪਰ ਜ਼ਿਆਦਾ ਕਮਾਈ ਸੀ ਉਹ ਕਹਿੰਦੇ ਬ੍ਰਹਮ ਗਿਆਨੀ ਸੀ ਉਹ ਤੋਂ ਉੱਪਰ ਪੂਰਨ ਬ੍ਰਹਮ ਗਿਆਨੀ ਇੱਥੇ ਪੁੱਠਾ ਹੈ ਕੰਮ ਉੱਤੇ ਵਾਲੇ ਸਾਰੇ ਗੁਰੂ ਦੇ ਨਾਲ ਰਹਿਣ ਵਾਲੇ ਸਾਰੇ ਭਾਈ ਸੀ ਥੱਲੇ ਆਉਂਦੇ 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 ਰੱਬ ਬਣ ਗਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਰਕ ਪੈ ਗਿਆ ਨਾ ਇੱਕ ਫਰਕ ਪੈ ਗਿਆ ਵੇਖਿਓ ਪਿਆਰਿਓ ਇੱਕ ਗੱਲ ਹੋਰ ਸੁਣੋ ਇੱਕ ਮਿੰਟ ਲਈ ਰੋਕ ਕੇ ਕਰ ਹੀ ਲਿਆ ਜਿਹੜਾ ਨਾ ਇਹ ਕਨਸੈਪਟ ਹੈ ਇਹ ਇਦਾਂ ਹੈ ਵੀ ਸਾਡੀ ਕਿਸੇ ਮੇਰੇ ਨਾਂ ਨਾਲ ਖੁਦ ਬਾਬਾ ਲੱਗਿਆ ਹੋਇਆ ਰਿਹਾ ਮੇਰੇ ਨਾਂ ਤੇ ਮੇਰੇ ਇਸ਼ਤਿਹਾਰਾਂ ਤੇ ਵੀ ਜਦੋਂ ਕਿਤੇ ਖਿਜਰਾਬਾਦ ਦੀਵਾਨ ਲੱਗੇ ਹੋਣਗੇ ਉਹਦੇ ਤੇ ਐਂ ਲਿਖਿਆ ਹੋਊ ਤੁਸੀਂ ਵੀ ਸੰਤ ਬਾਬਾ ਰਣਜੀਤ ਸਿੰਘ ਜੀ ਇਦਾਂ ਹੀ ਲਿਖਿਆ ਸੀ ਨਾ ਪਿਆਰੇ ਤੁਹਾਨੂੰ ਪੁਰਾਣੇ ਇਸ਼ਤਿਹਾਰ ਤੁਹਾਡੇ ਭਰ ਘਰੇ ਪਏ ਹੋਣਗੇ ਹੁਣ ਮੇਰੇ ਨਾਂ ਨਾਲ ਲਿਖਿਆ ਹੁੰਦਾ ਭਾਈ ਰਣਜੀਤ ਸਿੰਘ ਭਾਈ ਦਾ ਮਤਲਬ ਭਰਾ ਭਾਈ ਮਤਲਬ ਜਿਵੇਂ ਵੱਡਾ ਭਾਈ ਇਦਾਂ ਨਹੀਂ ਕਹਿੰਦੇ ਆਪਾਂ ਮੇਰਾ ਭਾਈ ਹੈ ਚਾਹੇ ਛੋਟਾ ਭਾਈ ਜਦੋਂ ਕਿਸੇ ਨੂੰ ਤੁਸੀਂ ਮਿਲਾਉਂਦੇ ਹੋ ਆਪਣੇ ਭਰਾ ਨੂੰ ਕੀ ਕਹਿੰਦੇ ਹੋ ਵੀ ਮੇਰਾ ਇਹ ਵੱਡਾ ਭਾਈ ਹੈ ਜਾਂ ਫਿਰ ਇਹ ਕਹਿੰਦੇ ਨੇ ਵੀ ਮੇਰਾ ਛੋਟਾ ਭਾਈ ਹੈ ਉਹ ਭਾਈ ਇੱਥੇ ਹੋਰ ਭਾਈ ਸਾਹਿਬ ਐ ਨਹੀਂ ਬਈ ਭਾਈ ਵੀ ਕੋਈ ਆਉਂਦਾ ਹੈ ਨਾ ਮਤਲਬ ਭਾਈ ਨਹੀਂ ਮਤਲਬ ਮੇਰਾ ਭਰਾ ਚਾਹੇ ਛੋਟਾ ਭਰਾ ਚਾਹੇ ਵੱਡਾ ਭਰਾ ਧਿਆਨ ਨਾਲ ਪਕੜਿਓ ਗੱਲ ਸਿੰਘੋ ਲਓ ਜੀ ਜੇ ਕੋਈ ਬੰਦਾ ਅੱਜ ਦਰਬਾਰ ਚ ਆ ਜਾਏ ਆਵੇ ਗੋਰਾ ਹੋਵੇ ਕੋਈ ਗੋਰਾ ਹੋਵੇ ਉਹ ਆ ਕੇ ਪੁੱਛੇ ਵੀ ਉਹ ਜਿਹੜਾ ਪਹਿਰੇ ਤੇ ਖੜਾ ਹੈ ਇਹ ਕੌਣ ਹੈ ਆਪਾਂ ਫਿਰ ਉਹਦਾ ਉਹਨੂੰ ਕੀ ਕਹਾਂਗੇ ਭਾਈ ਭਾਈ ਮਤਲਬ ਭਰਾ ਸਾਡਾ ਸਾਡਾ ਭਰਾ ਕਿਹੜਾ ਹੈ ਇਹ ਭਾਈ ਸੁਖਦੇਵ ਸਿੰਘ ਪਹਿਰੇ ਤੇ ਖੜਾ ਅੱਛਾ ਜੀ ਫਿਰ ਉਹ ਪੁੱਛਦਾ ਹੈ ਬਈ ਆ ਜਿਹੜਾ ਦੇਗ ਵਰਤਾਉਂਦਾ ਹੈ ਇਹ ਕਿਹੜਾ ਹੈ ਇਹ ਭਾਈ ਮਹਿੰਦਰ ਸਿੰਘ ਹੈ ਭਾਈ ਮਹਿੰਦਰ ਸਿੰਘ ਖਾਲਸਾ ਲਾ ਦੋ ਮਗਰ ਖਾਲਸਾ ਤੋਂ ਖੱਲਸ ਅੰਮ੍ਰਿਤ ਛਕ ਲਿਆ ਖਾਲਸਾ ਭਾਈ ਮਹਿੰਦਰ ਸਿੰਘ ਖਾਲਸਾ ਅੱਛਾ ਜੀ ਉਹ ਬੰਦਾ ਫਿਰ ਐ ਪੁੱਛੇ ਵੀ ਆਹ ਭਾਈ ਜਿਹੜਾ ਚਿਮਟਾ ਵਜਾਉਂਦਾ ਇਹ ਕਿਹੜਾ ਹੈ ਅਗਲਾ ਕਹਿੰਦਾ ਇਹ ਭਾਈ ਕੁਲਜੀਤ ਸਿੰਘ ਖਾਲਸਾ ਆ ਢੋਲਕ ਕੌਣ ਵਜਾਉਂਦਾ ਭਾਈ ਸੁਖਮਨ ਸਿੰਘ ਖਾਲਸਾ ਆ ਕੀਰਤਨ ਜਿਹੜਾ ਪਹਿਲਾਂ ਕਰਦਾ ਸੀ ਇਹ ਕਿਹੜਾ ਹੈ ਇਹ ਕਹਿੰਦੇ ਜੀ ਭਾਈ ਗੁਰਪ੍ਰੀਤ ਸਿੰਘ ਖਾਲਸਾ ਆ ਪੰਜ ਪਿਆਰਿਆਂ ਵਿੱਚ ਲੱਗੇ ਸਿੰਘ ਭਾਈ ਧਿਆਨ ਸਿੰਘ ਖਾਲਸਾ ਇਦਾਂ ਹੋ ਗਿਆ ਨਾ ਵੇਖੋ ਕਿੰਨਾ ਵਧੀਆ ਉਦੋਂ ਬਾਅਦ ਮੈਂ ਆਵਾਂ ਤੁਰਿਆ ਅਗਲਾ ਪੁੱਛੇ ਵੀ ਆਹ ਕਿਹੜਾ ਤੁਰਿਆ ਆਉਂਦਾ ਤੇ ਤੁਸੀਂ ਫਿਰ ਕਿਹੋ ਇਹ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਉਹ ਕਹੂਗਾ ਕਿੱਥੇ ਹੋ ਤੁਸੀਂ ਤੁਸੀਂ ਤੇ ਕਹਿੰਦੇ ਵੀ ਸਾਰੇ ਗੁਰੂ ਦੇ ਘਰ ਚ ਬਰਾਬਰ ਨੇ ਆ ਕੱਲੇ ਹੀ ਵੱਖਰਾ ਤੁਰਿਆ ਫਿਰਦਾ ਆਖੋ ਸਤਨਾਮ
ਵਾਹਿਗੁਰੂ
ਵੇਖੋ ਤੇ ਕਿੱਥੇ ਅਗਲੇ ਨੇ ਐ ਕਹਿਣਾ ਤੁਸੀਂ ਕਹੋਗੇ ਵੀ ਇਹ ਕੌਣ ਹੈ ਇਹ ਭਾਈ ਰਣਜੀਤ ਸਿੰਘ ਦੇਖ ਕੌਣ ਵਰਤਾਉਂਦਾ ਭਾਈ ਸੁਖਦੇਵ ਸਿੰਘ ਪੈਰੇ ਤੇ ਕੌਣ ਖੜਾ ਹੈ ਭਾਈ ਮਹਿੰਦਰ ਸਿੰਘ ਚੌਰ ਕੌਣ ਕਰਦਾ ਹੈ ਇਦਾਂ ਇਦਾਂ ਭਾਈ ਫਲਾਣਾ ਸਿੰਘ ਇਦਾਂ ਤੁਸੀਂ ਨਾਂ ਰੱਖਦੇ ਹਰੇਕ ਬੰਦੇ ਦੇ ਤੇ ਅਗਲਾ ਕਹਿੰਦਾ ਯਾਰ ਸੱਚੀ ਗੱਲ ਹੈ ਵੀ ਗੁਰੂ ਇੱਥੇ ਇੱਕ ਹੀ ਹੈ ਬਾਕੀ ਸਾਰੇ ਭਾਈ ਭਾਈ ਹੈ ਇਹ ਬਰਾਬਰ ਨੇ ਭੈਣ ਭਰਾ ਸਾਰੇ ਇਦਾਂ ਹੀ ਹੋ ਗਿਆ ਹੁਣ ਬੀਬਾ ਬੀਬੀ ਬੀਬੀ ਦੇ ਨਾਂ ਨਾਲ ਵੀ ਇਦਾਂ ਹੀ ਲਾ ਦਿਓ ਬਸ ਵੀ ਬੀਬਾ ਬੀਬਾ ਮਹਿੰਦਰ ਕੌਰ ਖਾਲਸਾ ਬੀਬਾ ਜੁਗਿੰਦਰ ਕੌਰ ਖਾਲਸਾ ਬੀਬੀ ਬੀਬੀ ਨੂੰ ਵੀ ਇਹ ਕਹਿ ਦਿਓ ਵੀ ਆਹ ਭੈਣਾਂ ਨੇ ਆਹ ਭਰਾ ਨੇ ਸਾਰੇ ਜਾਣੀ ਕਿ ਭੈਣ ਭਰਾ ਸਟੇਜ ਤੇ ਸਾਰੇ ਬਰਾਬਰ ਨੇ ਗੁਰੂ ਘਰ ਵਿੱਚ ਸਾਰੇ ਬਰਾਬਰ ਸਵਾਦ ਆ ਗਿਆ ਕਿ ਨਹੀਂ ਪਿਆ ਜੇ ਕੋਈ ਬੰਦਾ ਵੇਖੇ ਕਿੰਨਾ ਖੁਸ਼ ਹੋਊ ਵੇਖ ਕੇ ਪਰ ਇੱਥੇ ਕੰਮ ਉਲਟ ਹੈ ਇੱਥੇ ਥੱਲੇ ਬੈਠੇ ਵਾਲਾ ਭਾਈ ਹੈ, ਦੇਗ ਵਰਤਾਉਣ ਵਾਲਾ ਭਾਈ ਹੈ, ਮੇਰੇ ਵਰਗੇ ਦੇ ਨਾਂ ਨਾਲ ਬ੍ਰਹਮ ਗਿਆਨੀ। ਉਹ ਭਾਈ ਜੇ ਸੰਤ ਹੋਵੋਗੇ ਆਪਣੇ ਅੰਦਰ ਰੱਖ ਲਓ, ਬਿਰਤੀ ਚ ਹੋਏਗਾ, ਕੀ ਪਤਾ ਕਿਹਦੀ ਕਿੰਨੀ ਕੁ ਕਮਾਈ ਹੈ, ਪਰ ਬਾਹਰ ਤੇ ਇੱਕੋ ਜੇ ਲੱਗੀਏ ਆਖੋ ਸਤਨਾਮ। ਪਿਆਰਿਓ ਪੜ੍ਹਾਈ ਜਿਹੜੇ ਬੱਚੇ ਦੀ ਜ਼ਿਆਦਾ ਹੁੰਦੀ ਹੈ ਦੱਸਿਓ ਭਲਾ, ਸਕੂਲ ਵਿੱਚ ਉਹਨੂੰ ਐਂ ਕਹਿੰਦੇ ਹੈ ਵੀ ਬਾਕੀਆਂ ਦੀ ਤੇ ਪੈਂਟ ਕਾਲੀ ਹੈ ਤੂੰ ਚਿੱਟੀ ਪਾ ਕੇ ਆਈ ਗੱਲ ਨੂੰ, ਕਿਉਂਕਿ ਤੂੰ ਜ਼ਿਆਦਾ ਪੜ੍ਹਦਾ ਹੈ। ਬਾਹਰੋਂ ਤਾਂ ਇੱਕੋ ਜਿਹੇ ਹੀ ਰੱਖਦੇ ਆ ਸਾਰੇ, ਚਾਹੇ ਮੋਨੀਟਰ ਬਣਾ ਦਿਓ ਅਗਲੇ ਨੂੰ। ਇਹ ਕਹਿਣਗੇ ਵੀ ਇਸ ਵਾਰੀ ਤੂੰ ਪਾਸ ਹੋਇਆ ਭਾਈ, ਐਤਕੀ ਤੇਰੇ ਨੰਬਰ ਆਏ ਆ 98%, ਅਗਲੀ ਕਲਾਸ ਵਿੱਚ ਤੂੰ ਇਕੱਲੇ ਹੀ ਚਿੱਟੀ ਪੈਂਟ ਪਾ ਕੇ ਆਈ, ਬਾਕੀ ਸਾਰੇ ਐਂ ਪਾਉਣਗੇ ਵੀ ਤੈਨੂੰ ਅਲੱਗ ਦਿਸੇ, ਐ ਥੋੜੋ ਐ ਭਾਵ ਕਹਿਣ ਦਾ ਵੀ ਡਿਗਰੀ ਕਾਹਦੇ ਲਈ ਅਲੱਗ ਅਲੱਗ ਕਿਵੇਂ ਦਿਸਣ ਲੱਗ ਗਏ। ਭਾਈ ਤਾਰੂ ਸਿੰਘ ਵੀ ਖੋਪਰ ਲਵਾ ਕੇ ਭਾਈ ਹੈ, ਭਾਈ ਲਹਿਣਾ ਵੀ ਗੁਰੂ ਘਰ ਦੇ ਵਿੱਚ ਗੁਰੂ ਬਣਨ ਤੋਂ ਪਹਿਲਾਂ ਕੀ ਹੈ, ਭਾਈ ਹੈ। ਭਾਈ ਲਹਿਣਾ ਜੀ ਦੀ ਕਮਾਈ ਕਿਤੇ ਥੋੜੀ ਸੀ, ਅੱਜ ਕੱਲ ਦੇ ਬ੍ਰਹਮ ਗਿਆਨੀਆਂ ਤੋਂ ਕਮਾਈ ਘੱਟ ਸੀ ਦੱਸੋ ਪਿਆਰਿਓ, ਜਦੋਂ ਸੇਵਾ ਕਰਦੇ ਸੀ ਗੁਰੂ ਨਾਨਕ ਦੇ ਚਰਨਾਂ ਵਿੱਚ, ਗੁਰੂ ਨਹੀਂ ਸੀ ਬਣੇ, ਗੁਰੂ ਅੰਗਦ ਸਾਹਿਬ ਬਣਨ ਤੋਂ ਪਹਿਲਾਂ ਕੀ ਸੀ, ਬੋਲੋ। ਭਾਈ ਲਹਿਣਾ ਇਦਾਂ ਹੀ ਸੀ ਨਾ, ਫਿਰ ਉਹ ਤੇ ਫਿਰ ਸੰਤ ਬਾਬਾ ਲਹਿਣਾ ਜੀ ਚਾਹੀਦੇ ਸੀ, ਬਾਅਦ ਚ ਸਿੱਧੇ ਹੀ ਗੁਰੂ ਬਣ ਜਾਂਦੇ, ਪਰ ਕੀ ਸੀ ਭਾਈ ਲਹਿਣਾ। ਭਾਈ ਜੇਠਾ ਜੀ ਕੀ ਸੀ, ਭਾਈ ਜੇਠਾ, ਭਾਈ ਬਾਅਦ ਚ ਕੀ ਬਣ ਗਏ, ਗੁਰੂ ਰਾਮਦਾਸ, ਉਹਨਾਂ ਚਿਰ ਭਰਾ ਸੀ ਸਾਰਿਆਂ ਦੇ, ਬਾਅਦ ਚ ਇਦਾਂ ਹੀ ਚੱਲਦਾ ਹੈ ਨਾ ਭਾਈ ਪਿਆਰਿਓ। ਇਹ ਤੇ ਮੈਂ ਤਾਂ ਜਿੱਦਣ ਦੀ ਮੇਰੇ ਗੱਲ ਇਹ ਸਮਝ ਚ ਆਈ ਹੈ, ਮੈਂ ਕਿਹਾ ਵੀ ਮੈਂ ਸੰਗਤ ਵਿੱਚ ਵੱਖਰਾ ਕਿਉਂ ਲੱਗਾ ਭਾਈ, ਅਸੀਂ ਤੇ ਫਿਰ ਭਾਈ ਹੋਈ ਠੀਕ, ਸਾਰੇ ਹੀ ਭਾਈ ਤੇ ਆਪਾਂ ਵੀ ਭਾਈ, ਛੱਡੋ ਪਰੇ ਉਦਣ ਦੀ ਆ ਸਾਰੇ ਚੀਕਾਂ, ਹਾਏ ਪਹਿਲਾਂ ਸਾਬਕਾ ਸੰਤ ਸੀ ਹੁਣੇ ਭਾਈ ਬਣ ਗਿਆ, ਮੈਨੂੰ ਹੁਣ ਸਾਬਕਾ ਸੰਤ ਬਣਾ ਦਿੱਤਾ। ਸੰਤ ਨਹੀਂ ਛੱਡਦੇ ਅਜੇ ਵੀ ਮੇਰੇ ਨਾਂ ਨਾਲੋਂ, ਅਜੇ ਕਹਿੰਦੇ ਸਾਬਕਾ ਸੰਤ, ਜੋ ਮਰਜ਼ੀ ਕਹੀ ਜਾਓ ਭਾਈ, ਸਾਡੇ ਤੇ ਜੇ ਸਮਝ ਚ ਆਏਗੀ ਅਸੀਂ ਤੇ ਮੰਨਾਂਗੇ। ਤੁਸੀਂ ਆਪਣੀਆਂ ਆਕੜਾਂ ਕਿੱਲੇ ਗੱਡੀ ਰੱਖੋ ਗਰਦਨਾਂ ਵਿੱਚ, ਸੰਤ ਬਾਬਾ ਸ਼੍ਰੀਮਾਨ ਬ੍ਰਹਮ ਗਿਆਨੀ ਮਹਾਰਾਜ ਜੋ ਮਰਜ਼ੀ ਕਹਾਉਣਾ ਕਹਾਈ ਜਾਓ ਭਾਈ, ਅਸੀਂ ਤੇ ਗੁਰੂ ਦੇ ਸਿੱਖ ਭਾਈ ਮੀਂਜ ਭਰਾ ਬਣ ਕੇ ਰਹਿਣਾ ਚੰਗਾ ਲੱਗਦਾ ਤੇ ਭਰਾ ਬਣ ਕੇ ਰਹਿਣਾ, ਭਰਾ ਹੀ ਬਣਨਾ ਚਾਹੁੰਦੇ ਆ, ਇਦੂ ਅੱਗੇ ਨਹੀਂ ਜਾਣਾ। ਬਸ
ਸ੍ਰੀ ਅਕਾਲ,
ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਨਾ ਲੱਗੇ, ਆਪਾਂ ਤੇ ਇਦਾਂ ਹੀ ਰਹਿਣਾ, ਨਾਲੇ ਮੇਰੀ ਮਰਜ਼ੀ ਹੈ ਇਹ, ਆਪਣੀ ਮਰਜ਼ੀ ਨਾਲ ਕੀਤਾ, ਗੁਰੂ ਸਾਹਿਬ ਤੋਂ ਅਕਲ ਲੈ ਕੇ ਕੀਤਾ ਹੈ, ਨਾ ਕਿਸੇ ਤੋਂ ਡਰ ਕੇ, ਨਾ ਕਿਸੇ ਤੋਂ ਦੱਬ ਕੇ, ਤੇ ਨਾ ਦੱਬਣਾ ਚਾਹੀਦਾ, ਜੇ ਸਮਝ ਆ ਜੇ ਮੰਨ ਲੈਣਾ ਚਾਹੀਦਾ। ਧੱਕਾ ਕਾਹਦਾ ਭਾਈ, ਭਰਾ ਭਰਾ ਬਣੋ, ਇਹਦੇ ਚ ਮਾੜਾ ਕੀ ਹੈ, ਚੰਗਾ ਲੱਗਦਾ ਸਭ, ਹੋਰ ਵੀ ਸੌਖਾ ਲੱਗਦਾ। ਚਲੋ ਜੀ, ਹੁਣ ਆਪਾਂ ਜਿਹੜੀ ਗੱਲ ਕਰਦੇ ਸੀ, ਪਿਆਰੇ ਪਿਆਰੀ ਜੀ ਰੂਹ ਹੈ ਭਾਈ ਤਾਰੂ ਸਿੰਘ, ਖੇਤ ਵਿੱਚ ਹਲ ਵਾਹੁੰਦੇ ਐ ਤੇ ਜਦੋਂ ਪਿੰਡ ਵਿੱਚ 500 ਸਿਪਾਹੀ ਫੜਨ ਵਾਸਤੇ ਆ ਗਏ, 500 ਸਿਪਾਹੀ ਫੜਨ ਲਈ ਆ ਗਏ, ਜਦੋਂ ਉਹ ਫਿਰ ਜਦੋਂ ਪਿੰਡ ਦੇ ਪੰਚਾਇਤ ਇਕੱਠੀ ਕਰ ਲਈ, ਕਹਿੰਦੇ ਤੁਹਾਡੇ ਪਿੰਡ 'ਚ ਗਦਾਰ ਰਹਿੰਦਾ, ਤੁਸੀਂ ਦੱਸਿਆ ਹੀ ਨਹੀਂ, ਤੁਹਾਡੇ ਪਿੰਡ 'ਚ ਗਦਾਰ ਰਹਿੰਦਾ। ਉਹ ਕਹਿੰਦੇ ਕਿਹਦਾ ਗੱਲ ਕੀ, ਪੰਚਾਇਤ ਵਾਲੇ ਕਹਿੰਦੇ ਵੀ ਗੱਲ ਕਿਹਦੀ ਕਰਦੇ ਹੋ, ਕਹਿੰਦੇ ਤਾਰੂ ਸਿੰਘ, ਕਹਿੰਦੇ ਤੁਹਾਨੂੰ ਭੁਲੇਖਾ ਪੈ ਗਿਆ, ਬੰਦਾ ਬਹੁਤ ਚੰਗਾ, ਕੋਈ ਆ ਜਾਏ ਉਹਦੇ ਕੋਲ ਪ੍ਰਸ਼ਾਦਾ ਹਰੇਕ ਨੂੰ ਛਕਾਉਂਦਾ, ਰੂਹ ਬਹੁਤ ਪਿਆਰੀ ਹੈ, ਕਹਿੰਦੇ ਤੁਸੀਂ ਐਦਾਂ ਨਹੀਂ ਪੇਸ਼ ਕਰੋ। ਸੱਥ ਦੇ ਵਿੱਚ ਬਹਿ ਗਏ, ਇੱਕ ਬੱਚਾ ਭੱਜਿਆ ਗਿਆ ਭਾਈ ਤਾਰੂ ਸਿੰਘ ਨੂੰ ਹਲ ਵਾਹੁੰਦੇ ਨੂੰ, ਕਹਿੰਦਾ ਜਾ ਕੇ ਤਾਰੂ ਸਿੰਘ ਜੀ ਭੱਜ ਜਾਓ ਭੱਜ ਜਾਓ, ਸਿਪਾਹੀ ਫੜਨ ਵਾਸਤੇ ਆ ਰਹੇ ਨੇ, ਪਿੰਡ ਵਿੱਚ ਘੇਰਾ ਪੈ ਗਿਆ, ਤੁਹਾਡੇ ਬਾਰੇ ਪੁੱਛਦੇ ਆ, ਗਦਾਰ ਕਹਿ ਰਹੇ ਨੇ ਜਿਹੜਾ ਲਾਹੌਰ ਗਿਆ ਮੁੜ ਕੇ ਨਹੀਂ ਆਇਆ, ਭੱਜ ਜਾਓ ਛੇਤੀ। ਭਾਈ ਤਾਰੂ ਸਿੰਘ ਕਹਿੰਦੇ ਸਾਰੇ ਪਿੰਡ ਨੂੰ ਬਿਪਤਾ 'ਚ ਪਾ ਕੇ ਭੱਜ ਜਾਣਾ ਸੂਰਮਿਆਂ ਦਾ ਕੰਮ ਹੈ, ਸਾਰਾ ਪਿੰਡ ਬਿਪਤਾ 'ਚ ਪਾਤੀ ਸਾਰੇ ਪਿੰਡ ਨੂੰ। ਫਿਰ ਭਾਈ ਤਾਰੂ ਸਿੰਘ ਜੀ ਕਹਿੰਦੇ ਆਉਣਾ ਮੈਂ, ਚਲੋ ਪਿੰਡ ਨੂੰ ਚੱਲੀ, ਮੈਂ ਨਹੀਂ ਭੱਜਣਾ ਕਿਸੇ ਪਾਸੇ। ਫਿਰ ਆ ਗਏ, ਤੁਰੇ ਆਉਣ, ਰਾਹ ਦੇ ਵਿੱਚ ਸਿਪਾਹੀ ਮਿਲ ਗਏ, ਫਟਾਫਟ ਗ੍ਰਿਫਤਾਰ ਕਰਨ ਲੱਗੇ, ਕਹਿੰਦੇ ਭੱਜਣਾ ਹੁੰਦਾ ਪਹਿਲਾਂ ਹੀ ਭੱਜ ਜਾਂਦਾ, ਚੁੱਪ ਕਰਕੇ ਤੁਰੇ ਚੱਲੋ, ਭੱਜਣਾ ਹੁੰਦਾ ਮੈਂ ਪਹਿਲਾਂ ਹੀ ਭੱਜ ਜਾਂਦਾ। ਲਓ ਜੀ, ਜਦੋਂ ਐਂ ਆ ਕੇ ਖੜਿਆ ਭਾਈ ਤਾਰੂ ਸਿੰਘ, ਖੜ ਕੇ ਐਂ ਲੱਗਦਾ ਵੀ ਜਿਵੇਂ ਕੋਈ ਵੱਖਰੀ ਦੀ ਰੂਹ, ਕਿਉਂਕਿ ਸਾਦਾ ਜਿਹਾ ਕੁੜਤਾ ਸੀ, ਧੌੜੀ ਦੀ ਜੁੱਤੀ ਪਾਈ ਹੋਈ ਹੈ, ਤੇੜ ਕਸ਼ਹਿਰਾ, ਖੱਦਰ ਦਾ ਪਰਨਾ ਸਿਰ ਤੇ ਬੰਨਿਆ ਗੋਲ ਜਿਹਾ, ਦਗ ਦਗ ਕਰਦਾ ਚਿਹਰਾ 25 ਸਾਲ ਦੀ ਉਮਰ ਹੈ ਵੱਖਰਾ ਜਿਹਾ ਲੱਗੇ ਖੜਾ ਪੜਦੇ ਆ ਨਾ ਕਈ ਵਾਰੀ
ਉਹਦਾ ਤੇਜ ਚੱਲਿਆ ਨਾ ਜਾਵੇ
ਉਹ ਪ੍ਰਤਾਪ ਤੇ ਗੁਣਾ ਦਾ ਹੁੰਦਾ ਭਾਈ ਤਿੱਥੇ ਸੀਤੋ ਸੀਤਾ ਮਹਿਮਾ ਵਾਹੇ ਤਾਂ ਕਿ ਰੂਪ ਨਾ
ਕਥਨੇ ਜਾਏ
ਕਥਨੇ ਜਾਏ
ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਚੱਲਿਓ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਬੜੇ ਬਈ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ
ਗੱਜ ਕੇ ਸਿੰਘੋ ਬਈ
ਜਾਵੇ ਜਿਹੜੀ ਰੂਹ ਜਿਹੜੀ ਰੂਹ ਪਿਆਰਿਓ ਜਿਹੜੀ ਰੂਹ ਨਾਮ ਜਪਦੀ
ਫੌਜਦਾਰ ਉਹਦੇ ਚਿਹਰੇ ਕੰਨੀ ਵੇਖੀ ਜਾਏ ਕਹਿੰਦੇ ਵੀ ਤੈਨੂੰ ਗ੍ਰਿਫਤਾਰ ਕਰਨ ਲਈ ਆਏ ਆ ਤੇਰੀ ਸ਼ਿਕਾਇਤ ਪਹੁੰਚੀ ਹੈ ਸੂਬੇਦਾਰ ਕੋਲ ਭਾਈ ਸਾਹਿਬ ਕਹਿੰਦੇ ਚੱਲਦੇ ਆ ਜੀ ਚੱਲਦੇ ਆ ਭਾਈ ਚੱਲਦੇ ਆ ਪਿੰਡ ਵਾਲਿਆਂ ਨੂੰ ਕਹਿੰਦੇ ਪ੍ਰਸ਼ਾਦਾ ਪਾਣੀ ਛਕਾਇਆ ਕਿ ਨਹੀਂ ਸੇਵਾ ਕੀਤੀ ਹੈ ਕਿ ਨਹੀਂ ਵਿਚਾਰੇ ਸਿਪਾਹੀ ਐਡੀ ਦੂਰੋਂ ਆਏ ਆ ਸੇਵਾ ਤੇ ਕਰੋ ਪ੍ਰਸ਼ਾਦਾ ਤੇ ਛਕਾਓ ਫਟਾਫਟ ਪਿੰਡ ਵਾਲਿਆਂ ਨੇ ਲੰਗਰ ਦਾ ਪ੍ਰਬੰਧ ਕਰ ਲਿਆ ਲਾਇਆ ਪ੍ਰਸ਼ਾਦਾ ਛਕਾਇਆ ਫੌਜਦਾਰ ਗੱਲਾਂ ਬਾਤਾਂ ਕਰਦਾ ਹੈ ਭਾਈ ਸਾਹਿਬ ਨੂੰ ਕਹਿੰਦੇ ਜਾਓ ਮਿਲ ਲਓ ਜਿਹਨੂੰ ਮਿਲਣਾ ਚੱਲੀਏ ਫਿਰ ਨਾਲ ਦੇ ਸਿਪਾਹੀ ਕਹਿੰਦੇ ਛੱਡੋ ਨਾ ਇਹਨੇ ਬੰਦੇ ਸੱਦ ਲੈਣੇ ਆ ਐ ਨਾ ਭੇਜੋ ਇਹਨੂੰ ਇਹ ਬੰਦੇ ਸੱਦ ਲਓ ਉਹ ਭਾਈ ਫੌਜਦਾਰ ਕਹਿੰਦਾ ਤੁਹਾਨੂੰ ਲੱਗਦਾ ਇਦਾਂ ਦਾ ਬੰਦਾ ਆ ਸਾਨੂੰ ਤੇ ਨੌਕਰੀ ਕਰਨੀ ਪੈਂਦੀ ਹੈ ਕਰਨਾ ਪੈਣਾ ਹੈ ਸਾਡੀ ਤੇ ਡਿਊਟੀ ਲੱਗੀ ਹੈ ਲੈ ਕੇ ਜਾਣਾ ਪੈਣਾ ਹੈ ਜੇ ਮੇਰੇ ਪਾਸ ਹੋਵੇ ਮੈਂ ਇਹਨੂੰ ਕਦੇ ਨਾ ਲੈ ਕੇ ਜਾਵਾਂ ਇਦਾਂ ਦਾ ਬੰਦਾ ਹੈ ਨਹੀਂ ਉਹ ਵੀ ਪਿਘਲ ਗਏ ਵੇਖੋ ਫਿਰ ਚਲੋ ਜੀ ਮਾਂ ਨਾਲ ਗੱਲਬਾਤ ਹੋਈ ਮਾਂ ਨੂੰ ਮਿਲਿਆ ਮਾਂ ਕਹਿੰਦੀ ਪੁੱਤ ਤੇਰਾ ਨਾਂ ਤਾਰੂ ਰੱਖਿਆ ਤੇ ਜ਼ੁਲਮ ਦਾ ਦਰਿਆ ਤੈਰ ਕੇ ਲੰਘ ਜੀ ਤੈਰ ਕੇ ਧੱਕੇ ਬਹੁਤ ਹੋਣਗੇ ਚੱਲ ਜੀ ਕਹਿੰਦਾ ਮਾਂ ਫਿਕਰ ਨਾ ਕਰ ਬਹੁਤ ਅੰਦਰ ਉਹ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ
ਬੁਝਾਈ
ਬੁਝਾਈ ਉਹ ਅੰਦਰ ਪੀ ਪੀ ਕੇ ਗਿਆਨ ਅੰਮ੍ਰਿਤ ਸਮਝ ਸਮਝ ਕੇ ਇੰਨੀ ਸਟਰੋਂਗ ਹੈ ਅੰਦਰਲਾ ਮਾਈਂਡ ਗੱਲ ਉਹੀ ਹੈ ਵੀ ਸਟ੍ਰੈਚ ਕਰਦੇ ਹੋ ਨਾ ਜਦੋਂ ਦੁੱਖ ਆਉਂਦੇ ਆ ਜ਼ਿੰਦਗੀ 'ਚ ਤਕਲੀਫਾਂ ਚੱਲ ਚੱਲ ਕੇ ਮਾਈਂਡ ਸਟ੍ਰੈਚ ਹੁੰਦਾ ਸਟਰੋਂਗ ਹੋ ਜਾਂਦਾ ਭਾਈ ਤਾਰੂ ਸਿੰਘ ਕਹਿੰਦੇ ਬੇਬੇ ਤੈਨੂੰ ਪਤਾ ਹੀ ਹੈ ਬਚਪਨ ਤੋਂ ਸੁਣਦੇ ਸਮਝਦੇ ਆਏ ਆ ਪਿਤਾ ਦੀ ਲਾਸ਼ ਘਰ 'ਚ ਆਈ ਸੀ ਭਾਈ ਮਨੀ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ ਜੀ ਭਾਈ ਤਾਰੂ ਸਿੰਘ ਨੇ ਤੇ ਕਿਹਾ ਸੀ ਜਿੱਦਣ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਭਾਈ ਤਾਰੂ ਸਿੰਘ ਨੇ ਕਿਹਾ ਸੀ ਮਹਾਰਾਜ ਵੱਖਰੀ ਜੀ ਗੱਲ ਹੈ ਬੰਦ ਬੰਦ ਕੱਟਿਆ ਗਿਆ ਜਦੋਂ ਮੇਰਾ ਸਮਾਂ ਵੀ ਆਵੇ ਇਦਾਂ ਜੇ ਲਈ ਆਵੇ ਵੱਖਰਾ ਜਿਹਾ ਵੱਖਰਾ ਜਿਹਾ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਸੀ ਦੀਵਾਲੀ ਦੇ ਸੰਬੰਧ ਵਿੱਚ ਹੀ ਭਾਈ ਮਨੀ ਸਿੰਘ ਦੀ ਸ਼ਹੀਦੀ ਹੋਈ ਸੀ ਜੋੜ ਮੇਲੇ ਦੀ ਪ੍ਰਬੰਧ ਵਾਸਤੇ ਭਾਈ ਸਾਹਿਬ ਨੇ ਗੱਲਬਾਤ ਕੀਤੀ ਸੀ ਮੁੜ ਕੇ ਫਿਰ ਸਰਕਾਰਾਂ ਦੀ ਨੀਤ ਬਦਲ ਗਈ ਜੋੜ ਮੇਲਾ 10 ਦਿਨ ਚੱਲਣਾ ਸੀ ਉਹਨਾਂ ਨੇ ਆਪਣਾ ਫੌਜ ਭੇਜ ਦਿੱਤੀ ਸੀ ਤੇ ਭਾਈ ਮਨੀ ਸਿੰਘ ਤੋਂ ਟੈਕਸ ਨਹੀਂ ਭਰਿਆ ਗਿਆ ਸੰਗਤਾਂ ਨੂੰ ਸੁਨੇਹ ਵਾਪਸ ਭੇਜ ਦਿੱਤੇ ਸੀ ਭਾਈ ਮਨੀ ਸਿੰਘ ਹੋਣਾਂ ਨੇ ਇਸੇ ਕਰਕੇ ਦੀਵਾਲੀ ਦਾ ਜੋੜ ਮੇਲਾ ਹੋਇਆ ਨਾ ਗ੍ਰਿਫਤਾਰ ਕਰਕੇ ਬੰਦ ਬੰਦ ਕੱਢਤਾ ਭਾਈ ਮਨੀ ਸਿੰਘ ਦਾ ਭਾਈ ਤਾਰੂ ਸਿੰਘ ਕਹਿੰਦੇ ਵੀ ਮਾਤਾ ਫਿਕਰ ਨਾ ਕਰ ਭੈਣ ਨਾਲ ਵੀ ਗੱਲਬਾਤ ਹੋਈ ਭੈਣ ਕਹਿੰਦੀ ਵੀਰਾ ਤੇਰੀ ਮੌਤ ਦੀ ਖਬਰ ਆਵੇ ਸ਼ਹੀਦੀ ਦੀ ਡੋਲ ਨਾ ਜਾਈ ਕਹਿੰਦੀ ਭੈਣ ਕਹਿੰਦਾ ਭੈਣੇ ਫਿਕਰ ਨਾ ਕਰ ਚਲੋ ਜੀ ਬਿਠਾ ਕੇ ਲੈ ਗਏ ਲਾਹੌਰ ਦਰਬਾਰ ਵਿੱਚ ਪੇਸ਼ ਕਰਤਾ ਸੂਬੇਦਾਰ ਤਖਤ ਤੇ ਸਜਿਆ ਬੈਠਾ ਹੈ ਐਦਾਂ ਜਦੋਂ ਪੇਸ਼ ਕੀਤਾ ਨਾ ਭਾਈ ਤਾਰੂ ਸਿੰਘ ਨੂੰ ਐਦਾਂ ਖੜ ਗਿਆ ਜਾ ਕੇ ਵਿਚਾਲੇ ਖੜਾ ਇਕੱਲੀ ਹੈ ਤਖਤ ਤੇ ਬੈਠਾ ਸੂਬਾ ਹਾਂ ਬਈ ਪਤਾ ਲੱਗ ਗਿਆ ਤੁਹਾਡੀਆਂ ਕਾਰਸਤਾਨੀਆਂ ਦਾ ਤੇ ਤੂੰ ਕਿਵੇਂ ਫੌਜਦਾਰ ਨੂੰ ਮਰਵਾਇਆ ਤੂੰ ਇਦਾਂ ਕੀਤਾ ਝੂਠ ਨਹੀਂ ਬੋਲ ਸਕਦਾ ਸਾਰੇ ਗਵਾਹ ਸਾਡੇ ਕੋਲ ਨੇ ਭਾਈ ਮਨੂ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਉਹ ਭਾਈ ਇਹ ਗਵਾਹਾਂ ਦੀ ਲੋੜ ਝੂਠਿਆਂ ਨੂੰ ਪਏਗੀ ਤੂੰ ਮੈਨੂੰ ਪੁੱਛ ਲੈ ਇਕੱਲੀ ਇਕੱਲੀ ਗੱਲ ਸੱਚ ਦੱਸੂ ਮੇਰੇ ਨਾਲ ਗੱਲ ਕਰ ਮੇਰੇ ਤੇ ਦੋਸ਼ ਕਿਹੜੇ ਕਿਹੜੇ ਇਕੱਲਾ ਇਕੱਲਾ ਬੋਲੂ ਆਪ ਹੀ ਉਹ ਪੱਟੀ ਦਾ ਫੌਜਦਾਰ ਜਿਹੜਾ ਮਾਰਿਆ ਸਾਰੀ ਗੱਲ ਕਹਿ ਕੇ ਆਪ ਹੀ ਸੁਣਾ ਦਿੱਤੀ ਕਹਿੰਦੇ ਇਦਾਂ ਇਦਾਂ ਹੋਇਆ ਸੀ ਤੇਰੇ ਦਰਬਾਰ ਚੋਂ ਧੱਕੇ ਮਾਰ ਕੇ ਕੱਢਤਾ ਤੇ ਫਿਰ ਕਰਦੇ ਕੀ ਇਹੋ ਜਿਹੇ ਕੰਮ ਕਰਨ ਦਾ ਸਾਨੂੰ ਸਵਾਦ ਆਉਂਦਾ ਹੈ ਖੁਸ਼ੀ ਮਿਲਦੀ ਹੈ ਜੇ ਛੱਡੇਗਾ ਤੇ ਅੱਗੇ ਤੋਂ ਵੀ ਇਦਾਂ ਦਾ ਕੰਮ ਕਰਦੇ ਰਹਾਂਗੇ ਸਾਨੂੰ ਮਾਣ ਹੈ ਇਸ ਗੱਲ ਉੱਤੇ ਕਿਸੇ ਗਰੀਬ ਦੀ ਲੋੜਵੰਦ ਦੀ ਲੜਕੀ ਨੂੰ ਛਡਾ ਕੇ ਅਗਲੇ ਦੇ ਘਰ ਪਹੁੰਚਾਤਾ ਸਾਨੂੰ ਤੇ ਖੁਸ਼ੀ ਮਿਲਦੀ ਹੈ ਇਹੋ ਜਿਹੇ ਕੰਮ ਕਰਕੇ ਕਹਿੰਦੇ ਤਾਰੂ ਸਿੰਘ ਛੱਡ ਦਿੰਦੇ ਆ ਯਾਰ ਤੈਨੂੰ ਵੇਖ ਤੇ ਕਿੰਨਾ ਪਿਆਰਾ ਜੇ ਚੜ੍ਹਦੀ ਜਵਾਨੀ ਹੈ ਫੇਰ ਕਹਿੰਦੇ ਕਰਾਂ ਕੀ ਕਹਿੰਦੇ ਸਿੱਖੀ ਛੱਡ ਦੇ ਉਹ ਕਹਿੰਦਾ ਸਿਧਾਂਤ ਨਹੀਂ ਜਿਹੜਾ ਬਦਲਿਆ ਜਾ ਸਕਦਾ ਹੈ ਇਹ ਤੇ ਜਾਨ ਹੈ ਸਾਡੀ ਸਿੱਖੀ ਸਾਡੀ ਜਾਨ ਹੈ ਜਾਨ ਨਹੀਂ ਬਦਲੀ ਜਾ ਸਕਦੀ ਗੁਰੂ ਦੀ ਸਿੱਖਿਆ ਤੇ ਚੱਲਣਾ ਮਰਨਾ ਤੇ ਕਹਿੰਦੇ ਸਭ ਨਹੀਂ ਇੱਕ ਨਾ ਇੱਕ ਦਿਨ ਬੈਠੇ ਕਿੰਨੇ ਰਹਿਣਾ ਇੱਥੇ ਅਸੀਂ ਤੇ ਰੋਜ਼ ਆਪਣੇ ਮਨ ਨੂੰ ਸਮਝਾਈਦਾ ਰੋਜ਼
ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ 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 ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ
ਰੋਜ਼ ਆਪਣੇ ਮਨ ਨੂੰ ਸਮਝਾਈਦਾ ਗੁਰਬਾਣੀ ਦਾ ਗਿਆਨ ਦੇ ਕੇ ਸਦਾ ਥੋੜਾ ਇੱਥੇ ਬੈਠ ਰਹਿਣਾ ਹੈ ਜਾਗ ਲੈ ਹੋਰੇ ਮਨਾ
ਜਾਗ ਲੈ
ਲੋ ਇੱਕ ਵਾਰੀ ਇਹ ਸ਼ਬਦ ਸੁਣ ਲਿਓ ਨੌਵੇਂ ਪਾਤਸ਼ਾਹ ਇਹਨਾਂ ਸੁਰਾਂ ਦੇ ਉੱਤੇ ਇੱਦਾਂ ਹੀ ਗਾ ਦਿਓ ਇੱਦਾਂ ਹੀ ਸਿੱਧਾ ਹੀ
ਜਾਗ जागले हो रे मना जागले हो कहाँ गाफल सोया जो तन उपजया संग ही सो भी संग ना होया मात पिता सब बंद जाना हे तो जासा की ना जियो छूटे ओ जब देते डार अगन मैं दीना जीवत लो व्यवहार है जग का तुम जाना नान को हर गुण गाए ने सब सुफन समानो
ਇਦਾਂ ਦੇ ਸ਼ਬਦ ਜਦੋਂ ਬੰਦਾ ਰੋਜ਼ ਪੜ੍ਹਦਾ ਫਿਰ ਮਨ ਕਿੱਥੇ ਡੋਲੇ ਪਹਿਲੇ ਹੀ ਤਿਆਰੀ ਹੈ ਜੀ ਗੁਣ ਗਾ ਲੈ ਗੁਣ ਗੁਣ ਸਮਝ ਗਏ ਰੱਬ ਜ਼ਿੰਦਗੀ 'ਚ ਲਿਆ ਗੁਣ ਪ੍ਰਗਟ ਕਰ ਲਓ ਜੀ ਭਾਈ ਭਾਈ ਤਾਰੂ ਸਿੰਘ ਜੀ ਨੇ ਭਾਈ ਸਾਹਿਬ ਨੇ ਜਦੋਂ ਜਵਾਬ ਦਿੱਤਾ ਕਹਿੰਦੇ ਵੀ ਵੇਖ ਲੈ ਬੜੀਆਂ ਭਿਆਨਕ ਸਜਾਵਾਂ ਦੇਵਾਂਗੇ ਕਹਿੰਦੇ ਕਰ ਲੈ ਭਾਈ ਅੱਗਿਆਂ ਤੇ ਬੜਿਆਂ ਤੇ ਪਰਖ ਕੇ ਵੇਖਿਆ ਫਿਰ ਇਤਿਹਾਸ ਦੱਸਦਾ ਹੈ ਖੋਪਰ ਲਾਈ ਆ ਬਾਅਦ ਵਿੱਚ ਹੈ ਪਹਿਲਾਂ ਚਰਖੜੀ ਦੇ ਵੀ ਚਾੜਿਆ ਤਾਰੂ ਸਿੰਘ ਭਾਈ ਤਾਰੂ ਸਿੰਘ ਜੀ ਨੂੰ ਚਰਖੜੀ ਤੇ ਚਾੜਨ ਲੱਗੇ ਦੁੱਧ ਮੱਖਣਾ ਨਾਲ ਪਾਲਿਆ ਸਰੀਰ ਅੱਜ ਚੀਥਰੇ ਚੀਥਰੇ ਹੋ ਗਿਆ ਵੱਡੇ ਵੱਡੇ ਸੂਏ ਚਰਖੜੀ ਤੇ ਲੱਗੇ ਸਰੀਰ ਦੇ ਵਿੱਚ ਧਸ ਗਏ ਬੇਹੋਸ਼ ਹੋ ਗਏ ਭਾਈ ਸਾਹਿਬ ਕਹਿੰਦੇ ਇਹ ਨਹੀਂ ਬਚਦੇ ਬਚਦਾ ਨਹੀਂ ਹੁਣ ਲੈ ਜੋ ਚੱਕ ਅੰਦਰ ਲਿਜਾ ਕੇ ਲੰਮਾ ਪਾਤਾ ਸਾਹ ਚੱਲਦਾ ਹੈ ਜਦੋਂ ਸਿਪਾਹੀਆਂ ਨੇ ਸਵੇਰੇ ਜਾ ਕੇ ਵੇਖਿਆ ਚੌਂਕੜਾ ਮਾਰ ਕੇ ਬੈਠਾ ਕਿਉਂ ਭਲਾ ਕਿਉਂਕਿ ਇਦੋਂ ਵੀ ਵੱਡੀ ਪਰਖ ਹੋਣੀ ਸੀ ਸਰੀਰ ਸਹਿ ਗਿਆ ਤਾਰੂ ਸਿੰਘ ਦਾ ਚਰਖੜੀ ਤੇ ਚਾੜਨ ਤੋਂ ਬਾਅਦ ਵੀ ਜਿਉਂਦਾ ਅਗਲੇ ਦਿਨ ਐਂ ਬੈਠਾ ਉਹ ਫੇਰ ਫੜ ਕੇ ਲੈ ਆਏ ਸੂਬੇਦਾਰ ਪੁੱਛਦਾ ਆਇਆ ਸਵਾਦ ਚਰਖੜੀ ਤੇ ਚੜਨ ਦਾ ਭਾਈ ਤਾਰੂ ਸਿੰਘ ਕਹਿੰਦੇ ਸ਼ਮਾ ਉੱਤੇ ਸੜਨ ਦਾ ਜਿਹੜਾ ਸਵਾਦ ਹੈ ਇਹ ਪਤੰਗਿਆਂ ਨੂੰ ਪਤਾ ਹੁੰਦਾ ਤੇਰੇ ਵਰਗੀਆਂ ਮੱਖੀਆਂ ਨੂੰ ਵੀ ਪਤਾ ਹੈ ਚਰਖੜੀ ਤੇ ਚੜਨ ਦਾ ਪਤਾ ਸਾਨੂੰ ਹੀ ਹੈ ਪਿਆਰ ਕਰਦੇ ਹਾਂ ਗੁਰੂ ਨਾਲ ਸਿਧਾਂਤਾਂ ਨਾਲ ਸੱਚ ਨਾਲ ਕੁਰਬਾਨ ਹੋ ਸਕਦੇ ਹਾਂ ਮਰ ਸਕਦੇ ਹਾਂ ਸੱਚ ਨਹੀਂ ਛੱਡ ਸਕਦੇ ਸਿਧਾਂਤ ਨਹੀਂ ਛੱਡ ਸਕਦੇ ਸਿੱਖ ਸੋਚ ਨਹੀਂ ਛੱਡ ਸਕਦਾ ਆਪਣੀ ਵਿਚਾਰ ਨਹੀਂ ਛੱਡ ਸਕਦੇ ਆਪ ਲਓ ਜੀ ਕਹਿੰਦੇ ਇਹ ਨਹੀਂ ਮੰਨਦਾ ਕਹਿੰਦਾ ਮੈਂ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ ਕਹਿੰਦੇ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਹੀ ਲਾ ਦੇਣੇ ਨੇ ਐਂ ਬੋਲਿਆ ਭਾਈ ਤਾਰੂ ਸਿੰਘ ਕਹਿੰਦਾ ਜੁੱਤੀਆਂ ਕਿਤੇ ਤੈਨੂੰ ਨਾ ਖਾਣੀਆਂ ਪੈ ਜਾਣ ਮੈਂ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ ਕਹਿੰਦੇ ਕੇਸ ਕੱਟਦੇ ਹੋਏ ਦੇ ਜਦੋਂ ਕੇਸ ਕੱਟਣ ਵਾਲੇ ਜਲਾਦ ਆਏ ਸੀ ਉਹ ਜਿਹੜੇ ਬੰਦੇ ਮੰਗਾਏ ਕੇਸ ਕੱਟਣ ਵਾਲੇ ਭਾਈ ਤਾਰੂ ਸਿੰਘ ਦੇ ਨੇੜੇ ਨਹੀਂ ਜਾ ਸਕਦੇ ਹਿੰਮਤ ਨਹੀਂ ਪਈ ਭਾਈ ਤਾਰੂ ਸਿੰਘ ਦੇ ਇੱਦਾਂ ਕੈਂਚੀ ਤੇ ਕਰ ਲਈ ਪਰ ਉਹਦਾ ਪ੍ਰਭਾਵ ਇੰਨਾ ਹੈ ਵੀ ਕੈਂਚੀ ਚੱਲ ਨਹੀਂ ਸਕੀ ਕੰਬਣ ਲੱਗ ਗਏ ਭਾਈ ਤਾਰੂ ਸਿੰਘ ਦੇ ਕੇਸ ਕੱਟ ਨਹੀਂ ਸਕਦੇ ਹਿੰਮਤ ਨਹੀਂ ਪਈ ਕੇਸ ਕੱਟਣ ਦੀ ਮਨ ਐਡਾ ਮਜ਼ਬੂਤ ਹੈ ਤਾਰੂ ਸਿੰਘ ਦਾ ਕਿ ਹਿੰਮਤ ਹੀ ਨਹੀਂ ਪਈ ਹੋਈ ਫਿਰ ਇਹਨੇ ਕਿਹਾ ਕਹਿੰਦੇ ਕੇਸ ਨਹੀਂ ਕੱਟੇ ਉਹ ਬੰਦੇ ਸੱਦੋ ਖੋਪਰੀ ਹੋਈ ਲਾ ਦਿਓ ਸਣੇ ਕੇਸਾਂ ਦੇ ਫਿਰ ਸੱਦੇ ਐਦਾਂ ਦਰਬਾਰ ਦੇ ਐਦਾਂ ਵਿਚਾਲੇ ਭਾ ਲਿਆ ਐਦਾਂ ਵੇਖਦੇ ਐ ਐਦਾਂ ਸਾਰੇ ਵੇਖਣ ਵਾਲੇ ਵੇਖ ਰਹੇ ਐ ਬਾਹਰਲੇ ਪਾਸੇ ਦਰਬਾਰ ਲੱਗਾ ਐਦਾਂ ਬਿਠਾ ਲਿਆ ਭਾਈ ਤਾਰੂ ਸਿੰਘ ਜਦੋਂ ਬਹਿਣ ਲੱਗੇ ਨਾ ਕਹਿੰਦੇ ਕਹਿੰਦੇ ਫਟਾਫਟ ਰੱਸੇ ਲੱਗੇ ਬੰਨਣ ਪੈਰਾਂ ਨੂੰ ਸਿਰ ਵਾਲਾਂ ਨੂੰ ਬੰਨਣ ਲੱਗੇ ਭਾਈ ਸਾਹਿਬ ਕਹਿੰਦੇ ਇਦਾਂ ਕਿਉਂ ਕਰਦੇ ਹੋ ਕਹਿੰਦੇ ਖੋਪਰੀ ਲਾਉਣੀ ਹੈ ਗੱਲ ਕੋਈ ਛੋਟੀ ਜੀ ਥੋੜਾ ਭਾਈ ਤਾਰੂ ਸਿੰਘ ਕਹਿਣ ਲੱਗੇ ਉਹ ਭਾਈ ਇਦਾਂ ਨਾ ਫੜੋ ਮੈਨੂੰ ਜਿੱਥੇ ਬਿਠਾਉਣਾ ਹੈ ਬਿਠਾ ਦਿਓ ਜੇ ਸੀ ਕਹਿ ਗਿਆ ਤਾਂ ਕਹਿ ਦਿਓ ਕਰ ਲਓ ਕਿਵੇਂ ਕਰਨਾ ਫਿਰ ਇਦਾਂ ਭੁੰਜੇ ਬਹਿ ਗਏ ਸੱਜੀ ਲੱਤ ਇਦਾਂ ਸੱਜਾ ਗੋਡਾ ਸੱਜੀ ਲੱਤ ਇਦਾਂ ਜਿਵੇਂ ਆਪਾਂ ਚੌਂਕੜੀ ਮਾਰੀ ਹੁੰਦੀ ਹੈ ਸਿੱਧੀ ਜੋੜਨੀ ਲੱਤ ਇਦਾਂ ਸੱਜੀ ਜਿਵੇਂ ਚੌਂਕੜਾ ਤੇ ਖੱਬੀ ਲੱਤ ਇਦਾਂ ਲੰਮੀ ਪਾ ਲਈ ਸਿੱਧੀ ਕਰ ਲਈ ਖੱਬੀ ਲੱਤ ਖੱਬਾ ਹੱਥ ਖੱਬੇ ਗੋਡੇ ਤੇ ਰੱਖ ਲਿਆ ਤੇ ਸੱਜਾ ਹੱਥ ਇਦਾਂ ਢਾਸਣਾ ਪਿੱਛੇ ਨੂੰ ਲਾ ਲਿਆ ਇਦਾਂ ਪਿੱਛੇ ਨੂੰ ਢਾਸਣਾ ਲਾ ਕੇ ਇਦਾਂ ਬਹਿ ਗਿਆ ਬਾਣੀ ਪੜ੍ਹਦੇ ਰਹੇ ਉਹਨੇ ਫਿਰ ਇਦਾਂ ਇਦਾਂ ਨਾ ਰੰਬੀ ਲੈ ਕੇ ਇਦਾਂ ਸਿਰ ਦੇ ਵਿੱਚ ਖੋਪੜੀ ਦੇ ਉੱਤੇ ਰੱਖੀ ਮੱਥੇ 'ਚ ਰੱਖੀ ਤੇ ਪਿੱਛੋਂ ਇਦਾਂ ਵਾਰ ਕੀਤਾ ਥੌੜਾ ਮਾਰਿਆ ਰੰਬੀ ਇਦਾਂ ਰੱਖ ਕੇ ਇਦਾਂ ਥੌੜਾ ਮਾਰਿਆ ਚਾਰ ਉਂਗਲਾਂ ਉਹਦੇ ਸਿਰ ਦੇ ਵਿੱਚ ਵੜ ਗਿਆ ਉਹ ਰੰਬੀ ਵਿੱਚ ਚਲੇ ਗਏ ਜ਼ੋਰ ਨਾਲ ਬਾਹਰ ਖਿੱਚੀ ਖੂਨ ਦਾ ਫੁਹਾਰਾ ਚੱਲ ਪਿਆ ਫਿਰ ਜਿੱਥੇ ਟੱਕ ਖਤਮ ਹੋਇਆ ਉੱਥੇ ਐ ਟੱਕ ਫਿਰ ਰੱਖ ਲਿਆ ਫਿਰ ਖਿੱਚ ਲਿਆ ਫਿਰ ਜਿੱਥੇ ਤੱਕ ਇਦਾਂ ਇਦਾਂ ਸਮਝਦੇ ਪੀਪੇ ਦਾ ਢੱਕਣ ਨਹੀਂ ਲਾਉਂਦੇ ਹੁੰਦੇ ਜਦੋਂ ਪੀਪੇ ਦਾ ਪੀਪਾ ਘਿਓ ਵਾਲਾ ਲਿਆਇਓ ਕਦੇ ਇਦਾਂ ਰੱਖਿਆ ਗਰਦ ਰੱਖ ਲਈ ਦੀ ਜਾਂ ਉੱਤੇ ਕੁਝ ਹੋਰ ਐ ਰੱਖ ਲਿਆ ਐ ਮਾਰਿਆ ਫਿਰ ਬਾਹਰ ਫਿਰ ਦੂਜੇ ਥਾਂ ਤੇ ਫਿਰ ਤੀਜੇ ਤੇ ਫਿਰ ਚੌਥੇ ਤੇ ਐ ਨਹੀਂ ਆਪਾਂ ਪੀਪੇ ਦਾ ਢੱਕਣ ਲਾਉਂਦੇ ਹੁੰਦੇ ਐ ਲਾਇਆ ਇੱਥੋਂ ਖਿੱਚ ਲਿਆ ਕਰ ਫਿਰ ਜਿੱਥੇ ਟੱਕ ਖਤਮ ਹੁੰਦਾ ਉੱਥੇ ਫਿਰ ਰੰਬੀ ਰੱਖ ਲਿਆ ਕਰਨਾ ਫਿਰ ਪਿੱਛੇ ਵਾਰ ਕਰ ਫਿਰ ਇਹ ਕੰਨ ਕੋਲ ਆ ਗਏ ਫਿਰ ਪਿੱਛੇ ਗਿੱਚੀ ਕੋਲੋਂ ਐ ਘੁੰਮਦੇ 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 ਦੂਜੇ ਕੰਨ ਕੋਲ ਇੱਥੇ ਐ ਐ ਸਿਰ ਤੱਕ ਆ ਕੇ ਉਹਨਾਂ ਨੇ ਫਿਰ ਵਿਚਾਲੇ ਜਿੰਨਾ ਮਾਸ ਐ ਲਾ ਕੇ ਤੇ ਖੋਪਰੀ ਐ ਹੱਥ 'ਚ ਫੜ ਲਈ ਜਦੋਂ ਖੋਪਰੀ ਹੱਥ 'ਚ ਫੜ ਲਈ ਤੇ ਭਾਈ ਤਾਰੂ ਸਿੰਘ ਨੇ ਅੱਖਾਂ ਖੋਲ ਲਈਆਂ ਅੱਖਾਂ ਖੋਲ ਕੇ ਜਕਰੀਏ ਵੱਲ ਐ ਵੇਖਿਆ ਕਹਿੰਦੇ ਜਕਰੀਆ ਏਦੂ ਭਿਆਨਕ ਸੱਪ ਵੀ ਤੇਰੀ ਪਟਾਰੀ 'ਚ ਹੈ ਕੋਈ ਉਹ ਵੀ ਕੱਢ ਕੇ ਵੇਖ ਲੈ ਲੈ ਅੱਜ ਹੋਰ ਵੀ ਕਰ ਲੈ ਕਰ ਜਦੋਂ ਐ ਕਿਹਾ ਨਾ ਫਿਰ ਉੱਥੇ ਜਕਰੀਆ ਖਾਨ ਜਿਹੜਾ ਉਹ ਉੱਤੋਂ ਉੱਤੋਂ ਤੇ ਹੱਸਦਾ ਹੈ ਪਰ ਪਤਾ ਲੱਗਦਾ ਵੀ ਨਕਲੀ ਹਾਸਾ ਹੈ ਹਾਰ ਕੇ ਚੱਲਿਆ ਉੱਠ ਕੇ ਤੁਰ ਗਿਆ ਭਾਈ ਤਾਰੂ ਸਿੰਘ ਇਦਾਂ ਵੇਖਦਾ ਰਿਹਾ ਹੋਰ ਵੀ ਕਰ ਲਓ ਜੋ ਕੁਝ ਕਰਨਾ ਖੋਪਰੀ ਲਾਈ ਫਿਰ ਵੀ ਬੋਲੀ ਜਾਏ ਤੁਰ ਗਿਆ ਦਰਬਾਰ ਦੇ ਵਿੱਚੋਂ ਬਾਹਰ ਫਿਰ ਤਾਰੂ ਭਾਈ ਸਾਹਿਬ ਜੀ ਬੇਹੋਸ਼ ਹੋ ਗਏ ਚੱਕ ਕੇ ਖੱਡੇ 'ਚ ਸਿੱਟਤਾ ਖੂਹ 'ਚ ਵੀ ਕਹਿ ਦਿੰਦੇ ਨੇ ਥੋੜਾ ਜਿਹਾ ਉਹਦੇ 'ਚ ਪਾਣੀ 'ਚ ਉਹਦੇ ਵਿੱਚ ਸਿੱਟ ਦਿਓ ਉੱਥੇ ਕੁਝ ਸਿੱਖ ਸੀ ਰਾਮਗੜੀਏ ਜਿਹੜੇ ਕੰਮ ਕਰਦੇ ਸੀ ਉਹ ਕਹਿੰਦੇ ਜੀ ਜੇ ਹੁਕਮ ਕਰੋ ਤਾਰੂ ਸਿੰਘ ਨੂੰ ਅਸੀਂ ਲੈ ਜਾਈਏ ਧਰਮਸ਼ਾਲਾ ਵਿੱਚ ਫਿਰ ਲਾਹੌਰ ਦੀ ਧਰਮਸ਼ਾਲਾ ਦੇ ਵਿੱਚ ਭਾਈ ਤਾਰੂ ਸਿੰਘ ਨੂੰ ਲੈ ਕੇ ਗਏ ਧਰਮਸ਼ਾਲਾ ਵਿੱਚ ਲਿਜਾ ਕੇ ਫਿਰ ਭਾਈ ਸਾਹਿਬ ਨੂੰ ਉਹਨਾਂ ਨੇ ਨਿੰਮ ਪਾਣੀ ਵਿੱਚ ਪਾ ਕੇ ਸਾਰੇ ਸਰੀਰ ਦਾ ਇਸ਼ਨਾਨ ਕਰਾਇਆ ਕੜਾ ਬਣਾ ਕੇ ਸਿਰ ਤੇ ਬੰਨਤਾ ਕੜਾ ਜਿਵੇਂ ਹੁੰਦਾ ਨਾ ਨਰਮ ਬਣਾ ਕੇ ਸਿਰ ਤੇ ਲੋਗੜ ਬਣਾ ਕੇ ਐ ਸਿਰ ਤੇ ਬੰਨਤਾ ਲੋਗੜ ਬੰਨ ਕੇ ਰੂੰ ਲਪੇਟਤਾ ਥੋੜੇ ਚਿਰ ਬਾਅਦ ਭਾਈ ਤਾਰੂ ਸਿੰਘ ਨੇ ਫੇਰ ਅੱਖਾਂ ਖੋਲ ਲਈਆਂ ਕਹਿੰਦੇ ਭਾਈ ਸਾਹਿਬ ਤੁਹਾਡਾ ਆ ਹਾਲ ਵੇਖਿਆ ਨਹੀਂ ਜਾਂਦਾ ਤੁਹਾਡਾ ਆ ਹਾਲ ਸਾਥੋਂ ਵੇਖਿਆ ਨਹੀਂ ਜਾਂਦਾ ਭਾਈ ਤਾਰੂ ਸਿੰਘ ਜੀ ਇਦਾਂ ਤੇ ਝੱਲਿਆ ਨਹੀਂ ਜਾਂਦਾ ਇਦਾਂ ਕਿਵੇਂ ਰਹੋਗੇ ਭਾਈ ਤਾਰੂ ਸਿੰਘ ਕਹਿੰਦੇ ਕੋਈ ਨਹੀਂ ਜਦੋਂ ਸਮਾਂ ਆ ਗਿਆ ਚਲੇ ਹੀ ਜਾਣਾ ਹੈ ਪਰ ਮੈਨੂੰ ਲੱਗਦਾ ਮੇਰੇ ਤੋਂ ਪਹਿਲਾਂ ਜਕਰੀਆ ਜਾਊ ਆਖੋ ਸਤਨਾਮ
ਵੀ ਵਾਹ
ਫਿਰ ਕਹਿੰਦੇ ਆ ਇਤਿਹਾਸ ਚ ਆਉਂਦਾ ਮੈਨੂੰ ਮਾਫ ਕਰਿਓ ਮੈਨੂੰ ਇਹ ਸ਼ਬਦ ਕਹਿਣਾ ਪਏਗਾ ਮੈਨੂੰ ਇਹ ਸ਼ਬਦ ਕਹਿਣਾ ਪਊ ਮੈਨੂੰ ਮਾਫ ਕਰਿਓ ਭਾਈ ਇਤਿਹਾਸ ਵਿੱਚ ਆਉਂਦਾ ਹੈ ਜਕਰੀਏ ਨੂੰ ਉਹਨਾਂ ਦਿਨਾਂ ਵਿੱਚ ਪਿਸ਼ਾਬ ਦਾ ਬੰਨ ਪੈ ਗਿਆ ਸੀ ਸਾਰੇ ਵੈਦ ਸਦਲੇ ਠੀਕ ਨਹੀਂ ਸੀ ਹੋਇਆ ਕਹਿੰਦੇ ਇਹ ਨਹੀਂ ਬਚਦਾ ਚੀਕਾਂ ਮਾਰਿਆ ਕਰ ਇੱਕ ਦਿਨ ਲੰਘ ਗਿਆ ਦੋ ਦਿਨ ਲੰਘ ਗਏ ਤਿੰਨ ਦਿਨ ਪੰਜ ਦਿਨ ਲੰਘ ਗਏ ਬੁਰਾ ਹਾਲ ਹੋ ਗਿਆ ਉਹਦਾ ਫਿਰ ਵੈਦ ਸਾਰੇ ਸੱਦੇ ਠੀਕ ਨਾ ਹੋਇਆ ਕੁਰਾਨ ਮੰਗਾਇਆ ਕੁਰਾਨ ਮੰਗਾ ਕੇ ਐਂ ਪੱਖੀ ਝੱਲਦੇ ਜਿਵੇਂ ਕਿਤਾਬ ਆਏ ਨੀ ਐਂ ਝੱਲਣ ਵੀ ਕਿਤੇ ਠੀਕ ਹੋ ਜਾਓ ਕਿੱਥੇ ਹੋਵੇ ਠੀਕ ਫਿਰ ਉਹਨੂੰ ਕਿਸੇ ਨੇ ਕਿਹਾ ਕਹਿੰਦੇ ਤਾਰੂ ਸਿੰਘ ਦੀ ਖੋਪਰੀ ਲਾਈ ਹੈ ਦਰਵੇਸ਼ ਦੀ ਕਸੂਰ ਉਹਦਾ ਕੋਈ ਨਹੀਂ ਸੀ ਤਾਂ ਇਹਦਾ ਇਹ ਹਾਲ ਹੋਇਆ ਮਾਫ ਕਰ ਦੇਵੇ ਤੈਨੂੰ ਹੋ ਸਕਦਾ ਠੀਕ ਹੋ ਜਾਏ ਸ਼ਵੇਗ ਸਿੰਘ ਉਹਨਾਂ ਦਿਨਾਂ ਵਿੱਚ ਜੇਲ੍ਹ 'ਚ ਬੰਦ ਸੀ ਜਿਹਨੂੰ ਬਾਅਦ 'ਚ ਚਰਖੜੀ ਤੇ ਚਾੜਿਆ ਗਿਆ ਕਹਿੰਦੇ ਸ਼ਵੇਗ ਸਿੰਘ ਨੂੰ ਬੁਲਾਇਆ ਗਿਆ ਜਾ ਜਾ ਕੇ ਬੇਨਤੀ ਕਰ ਭਾਈ ਤਾਰੂ ਸਿੰਘ ਨੂੰ ਕਹੇ ਮੈਨੂੰ ਮਾਫ਼ ਕਰ ਦੇਵੇ। ਭਾਈ ਤਾਰੂ ਸਿੰਘ ਦਾ ਹਾਲ ਵੇਖ ਕੇ ਭਾਈ ਸ਼ਵੇਗ ਸਿੰਘ ਨੇ ਕਿਹਾ ਵੀ ਮਾਫ਼ ਕਰਨ ਦੇ ਤੇ ਯੋਗ ਨਹੀਂ। ਫਿਰ ਸਿੰਘ ਇਕੱਠੇ ਹੋਏ, ਉਹਨਾਂ ਨੇ ਗੁਰਮਤਾ ਕੀਤਾ, ਕਹਿੰਦੇ ਠੀਕ ਹੈ ਜੇ ਮਾਫ਼ੀਆਂ ਮੰਗਦਾ ਤਰਲੇ ਕਰਦਾ ਉਹਨੂੰ ਕਹੋ ਜਿੰਨੇ ਸਿੰਘ ਗ੍ਰਿਫਤਾਰ ਕੀਤੇ ਰਿਹਾ ਕਰਦੇ, ਚਲੋ ਰਿਹਾ ਕਰਦੇ, ਚਰਖੜੀਆਂ ਪੱਟਦੇ ਸਾਰੀਆਂ ਸਾਡੀਆਂ ਜ਼ਮੀਨਾਂ ਸਾਡੇ ਜਾਇਦਾਦ ਵਾਪਸ ਕਰਦੇ, ਉਹ ਵੀ ਕਰਦੇ। ਕਹਿੰਦੇ ਫਿਰ ਮੈਂ ਠੀਕ ਹੋ ਜੂ, ਕਹਿੰਦੇ ਤਾਰੂ ਸਿੰਘ ਦੀ ਜੁੱਤੀ ਇਹਦੇ ਸਿਰ 'ਚ ਵੱਜੂ ਫਿਰ ਠੀਕ ਹੋਊ। ਏਦਾਂ ਹੀ ਲਿਖਿਆ ਜੀ ਇਤਿਹਾਸ ਵਿੱਚ। ਕਹਿੰਦੇ ਭਾਈ ਤਾਰੂ ਸਿੰਘ ਦਾ ਜੋੜਾ ਲੈਣ ਜਦੋਂ ਆਏ ਤੇ ਮਖਮਲ ਦੇ ਕੱਪੜੇ 'ਚ ਲਪੇਟ ਕੇ ਲੈ ਕੇ ਗਏ ਜੋੜਾ, ਜੁੱਤਾ ਉਹਦਾ ਭਾਈ ਤਾਰੂ ਸਿੰਘ। ਖੇਡ ਇਦਾਂ ਦੀ ਬਣੀ ਵੇਖੋ, ਕਹਿੰਦੇ ਜਦੋਂ ਜੁੱਤਾ ਲੈ ਕੇ ਆਏ ਤੇ ਉਹਦਾ ਮਤੀਰੇ ਵਰਗਾ ਸਿਰ ਸੀ ਟੁੱਟਣ, ਉਹਦਾ ਇਦਾਂ ਗੰਜਾ, ਉਹਦੇ ਐ ਲਾਉਣ ਬੋਲਾ ਜਿਹਾ ਵੀ ਠੀਕ ਹੋ ਜੇ, ਉਹ ਕਿੱਥੇ ਹੋਵੇ ਠੀਕ। ਉਹ ਫਿਰ ਇਤਿਹਾਸ 'ਚ ਇਦਾਂ ਜ਼ਿਕਰ ਆਉਂਦਾ ਵੀ ਉਹਨੇ ਫਿਰ ਉਸ ਵੇਲੇ ਕਿਹਾ, ਕਹਿੰਦਾ ਕੱਪੜੇ 'ਚ ਲਪੇਟ ਕੇ ਨਹੀਂ ਭਰੇ ਸਿੱਟੋ ਕੱਪੜਾ, ਜ਼ੋਰ ਨਾਲ ਮਾਰੋ ਮੇਰੇ ਸਿਰ 'ਚ, ਨਾਲੇ ਦੁਨੀਆਂ ਨੂੰ ਪਤਾ ਲੱਗੇ ਜਿਕਰੀਏ ਜੁੱਤੀਆਂ ਖਾ। ਕਹਿੰਦੇ ਫਿਰ ਇਦਾਂ ਉਹ ਜ਼ੋਰ ਨਾਲ ਜਦੋਂ ਉਹਦੇ ਸਿਰ 'ਚ ਮਾਰਿਆ, ਜਿਵੇਂ ਜਿਵੇਂ ਜ਼ੋਰ ਜ਼ੋਰ ਨਾਲ ਮਾਰਦੇ ਰਹੇ, ਵੇਖੋ ਖੇਡ ਇਦਾਂ ਦੀ ਬਣੀ ਕਿ ਉਹਦਾ ਰੋਗ ਜਿਹੜਾ ਠੀਕ ਹੋ ਗਿਆ। ਉੱਪਰ ਇੱਕ ਗੱਲ ਇਹ ਸੀ ਵੀ ਜਦੋਂ ਕਹਿੰਦੇ ਜੁੱਤੀਆਂ ਵੱਜਦੀਆਂ ਸੀ ਉਦੋਂ ਤੇ ਠੀਕ ਹੋ ਜਾਂਦਾ ਸੀ, ਜਦੋਂ ਨਹੀਂ ਸੀ ਵੱਜਦੀਆਂ ਫਿਰ ਰੋਗੀ ਹੋ ਜਾਏ, ਫਿਰ ਉਵੇਂ ਹੋ ਜਾਂਦਾ ਸੀ। ਫਿਰ ਕਹਿੰਦੇ ਉਹਦੇ ਸਿਰ ਦੇ ਵਿੱਚ ਜ਼ਖਮ ਹੋ ਗਿਆ, ਰਾਤ ਨੂੰ ਸੁੱਤਾ ਪਿਆ ਵੀ ਸੁੱਤਾ ਪਿਆ ਜੁੱਤੀ ਚੱਕਿਆ ਕਰੇ, ਆਪਣੇ ਸਿਰ 'ਚ ਆਪ ਹੀ ਮਾਰਨ ਲੱਗ ਜਾਇਆ ਕਰੇ ਵੀ ਮੈਂ ਠੀਕ ਹੋ ਜਾ। ਹੋਇਆ ਫਿਰ ਵੀ ਨਹੀਂ, ਉਹ ਜੁੱਤੀਆਂ ਖਾ ਖਾ ਕੇ ਸਿਰ 'ਚ ਜ਼ਖਮ ਹੋ ਗਿਆ। ਕਹਿੰਦੇ ਜ਼ਖਮ ਹੋਣ ਕਰਕੇ ਇੰਨੀ ਸਿਰ ਦੇ ਵਿੱਚ ਤਕਲੀਫ ਵੱਧ ਗਈ, ਇੰਨੀ ਉਹਦੇ ਸਿਰ ਦਾ ਬੁਰਾ ਹਾਲ ਹੋਇਆ ਕਿ 22 ਦਿਨਾਂ ਬਾਅਦ ਜ਼ਕਰੀਆ ਤੜਫ ਤੜਫ ਕੇ ਮਰਿਆ। ਇੱਧਰ ਜ਼ਕਰੀਆ ਮਰ ਗਿਆ ਤੇ ਇੱਧਰ ਭਾਈ ਤਾਰੂ ਸਿੰਘ 22 ਦਿਨ ਖੋਪਰ ਲਾਉਣ ਤੋਂ ਬਾਅਦ ਵੀ ਜਿਉਂਦੇ ਰਹੇ। ਇਹ ਕਰਾਮਾਤ ਨਹੀਂ, ਕੁਦਰਤੀ ਇਦਾਂ ਦੀਆਂ ਖੇਡਾਂ ਵਾਪਰਦੀਆਂ ਭਾਈ, ਕੁਦਰਤੀ। ਕਈਆਂ ਦਾ ਮਨੋਬਲ ਇੰਨਾ ਕਾਇਮ ਹੁੰਦਾ, ਮਨੋਬਲ ਐਸੇ ਉਹ ਅੰਦਰੋਂ ਦ੍ਰਿੜਤਾ ਵਾਲੇ ਹੁੰਦੇ ਆ ਕਈ। ਭਾਈ ਤਾਰੂ ਸਿੰਘ ਨੇ 22 ਦਿਨਾਂ ਬਾਅਦ ਫਿਰ ਜਦੋਂ ਚੰਗਾ ਖਾਲਸਾ ਜੀ ਕਰੋ ਆਖਰੀ ਫਤਿਹ ਪ੍ਰਵਾਨ, ਲਓ ਜੀ ਸਾਡੀ ਵੀ ਆਖਰੀ ਫਤਿਹ ਪ੍ਰਵਾਨ ਕਰ ਲਓ। ਸੱਚਖੰਡ ਵਿੱਚ ਤੇ ਰਹਿੰਦੇ ਹੀ ਆ, ਅੱਜ ਸਦਾ ਲਈ ਚੱਲੇ ਆ, ਸੁਰਤ ਕਰਕੇ ਤੇ ਸਦਾ ਹੀ ਸੱਚ ਨਾਲ ਜੁੜੇ ਹੀ ਹੋਏ ਸੀ। ਅਸੀਂ ਚੱਲੇ ਸੱਚਖੰਡ ਕਰੋ ਆਖਰੀ ਫਤਿਹ ਪ੍ਰਵਾਨ, ਅਸੀਂ ਚੱਲੇ ਸੱਚਖੰਡ ਨੂੰ ਆਖਰੀ ਫਤਿਹ ਪ੍ਰਵਾਨ, ਅਸੀਂ ਸੱਚਖੰਡ ਨੂੰ ਜੀ ਕਰੋ ਆਖਰੀ ਫਤਿਹ ਪ੍ਰਵਾਨ, ਅਸੀਂ ਚੱਲੇ ਸੱਚਖੰਡ ਨੂੰ 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 ਕੀ ਕਰੋ ਆਖਰੀ ਫਤਿਹ ਪ੍ਰਵਾਨ, ਅਸੀਂ ਚੱਲੇ ਸੱਚਖੰਡ ਨੂੰ ਕੀ ਕਰੋ ਆਖਰੀ ਫਤਿਹ ਪ੍ਰਵਾਨ, ਅਸੀਂ ਚੱਲੇ ਸੱਚਖੰਡ ਨੂੰ 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 ਕਰੋ ਆਖਰੀ ਫਤਿਹ ਪ੍ਰਵਾਨ, ਅਸੀਂ ਚੱਲੇ ਸੱਚਖੰਡ ਸਿੰਘ ਸੱਚਖੰਡ ਤੇ ਸਿੱਖ ਨੇ ਬਣਨਾ ਹੈ, ਸੱਚ ਦਾ ਪਾਠ ਬਣਨਾ ਹੈ, ਸੱਚ ਦਾ ਹਿੱਸਾ ਬਣ ਜਾਣਾ ਹੈ, ਸਦਾ ਹੀ ਸੱਚਖੰਡ ਬਣੇ ਰਹਿਣਾ। ਸੱਚ ਨਾਲ ਜੁੜਿਆ ਹੋਇਆ ਬੰਦਾ ਫਿਰ ਉਹਨੂੰ ਆਪਣੇ ਆਪ ਵਿੱਚੋਂ ਰੱਬ ਦਿਸਦਾ। ਸੱਚਖੰਡ ਵਸੈ ਨਿਰੰਕਾਰ, ਨਿਰੰਕਾਰ ਹਰ ਪਾਸੇ ਨਜ਼ਰ ਆਉਂਦਾ ਜਿਹੜਾ ਸੱਚਖੰਡ ਹੋ ਜਾਂਦਾ ਅੰਦਰੋਂ, ਜਿਹੜਾ ਸੱਚ ਨਾਲ ਜੁੜਿਆ ਰਹਿੰਦਾ। ਸੋ ਐਸੀ ਹਿੰਮਤ ਗੁਰੂ ਸਾਹਿਬ ਨੇ ਬਖਸ਼ੀ ਭਾਈ, ਗਿਆਨ ਸਮਝ ਲੈ ਕੇ, ਅਕਲ ਲੈ ਕੇ ਮਨ ਐਡਾ ਮਜ਼ਬੂਤ ਕੀਤਾ, ਐਡਾ ਤਕੜਾ ਮਨ ਹੋਇਆ। ਇਤਿਹਾਸ ਵਿੱਚ ਇਹ ਜ਼ਿਕਰ ਮਿਲਦਾ ਕਿ ਤਾਰੂ ਸਿੰਘ ਦੀ ਖੋਪਰੀ ਲਾਈ ਗਈ ਫਿਰ ਵੀ ਨਹੀਂ ਡੋਲੀ, ਕੇਸ ਨਹੀਂ ਕਤਲ ਹੋਣ ਦਿੱਤੇ। ਭਾਈ ਇਸ ਕਰਕੇ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਕੇਸ ਨੇ ਜਿਹੜੇ ਇਹਨਾਂ ਨੂੰ ਸਾਂਭ ਕੇ ਰੱਖੋ, ਦਸਤਾਰਾ ਸਿਰਾਂ ਤੇ ਸਜਾਓ। ਧਰਮ ਮਨ ਦਾ ਵਿਸ਼ਾ ਹੈ, ਇਹ ਕੌਮੀ ਕਨਸੈਪਟ ਹੈ ਸਾਡਾ, ਇਹਨੂੰ ਜ਼ਰੂਰ ਸਮਝੋ। ਮਨ ਕਰਕੇ ਧਰਮੀ ਬਣੀਏ, ਗੁਣ ਦੇ ਜਿਹੜੇ ਪਰਮਾਤਮਾ ਦੇ ਸਾਡੀ ਜ਼ਿੰਦਗੀ 'ਚ ਆਉਣ। ਪਹਿਲੀ ਬੇਨਤੀ ਹੈ, ਗੁਰੂ ਜੀ ਜਾਣਗੇ ਫਿਰ ਚੱਲਾਂਗੇ। ਪਿਆਰਿਓ ਇੱਕ ਦੋ ਮਿੰਟ ਬੈਠੋ, ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ। ਪੰਜ ਸੱਤ ਮਿੰਟ ਨਾਲ ਕੀ ਫਰਕ ਪੈਂਦਾ ਜਿੱਥੇ ਇੰਨਾ ਚਿਰ ਬੈਠੇ ਹੋ? ਤਿੰਨ ਘੰਟੇ ਹੋ ਗਏ, ਵੇਖੋ ਕਿੰਨੇ ਟਕਾ ਨਾਲ ਬੈਠੇ ਰਹੇ ਹੋ, ਤੇ ਪੰਜ ਚਾਰ ਮਿੰਟ ਨਾਲ ਕੀ ਫਰਕ ਪੈਂਦਾ ਭਾਈ? ਸੋ ਗੁਰੂ ਜੀ ਜਾਂਦੇ ਆ ਫਿਰ ਆਪਾਂ ਮਗਰ ਮਗਰ ਚੱਲਦੇ ਹਾਂ। ਥੋੜਾ ਚਿਰ ਹੀ ਰੌਣਕ ਮੇਲਾ ਹੈ, ਮੁੜ ਕੇ ਆਹੀ ਧਰਤੀ ਹੋਣੀ ਕੱਲ੍ਹ ਨੂੰ ਵੇਖਿਓ ਆ ਕੇ, ਆ ਸੰਗਤਾਂ ਕਰਕੇ ਰੌਣਕ ਮੇਲਾ ਹੈ। ਕਿੰਨਾ ਗੁਰੂ ਜੀ ਦੇ ਪਿਆਰ ਵਿੱਚ ਕਿੰਨੀ ਦੂਰੋਂ ਦੂਰੋਂ ਸੰਗਤ ਜੁੜ ਕੇ ਬੈਠੀ, ਟਕਾ ਬਣਾ ਕੇ ਬੈਠੇ ਹੋ ਭਾਈ। ਪੰਜ ਮਿੰਟ ਨਾਲ ਕੋਈ ਫਰਕ ਨਹੀਂ ਪੈਣਾ, ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ ਜਿਨ੍ਹਾਂ ਨੇ ਨਹੀਂ ਛੱਕਿਆ, ਬਣਾਇਆ ਹੋਣਾ ਸੰਗਤ ਨੇ। ਦੂਜੀ ਗੱਲ ਇਹ ਹੈ ਵੀ ਗਹਿਣਿਆਂ ਪਰਸਾਂ ਮੋਬਾਈਲ ਵਗੈਰਾ ਦਾ ਖਿਆਲ ਰੱਖਿਓ, ਬੱਚੇ ਵੀ ਸਾਂਭ ਕੇ ਰੱਖਿਓ ਆਪਣੇ, ਜ਼ਰੂਰ ਖਿਆਲ ਰੱਖਿਓ। ਵਿੱਚ ਬੰਦੇ ਖਤਰਨਾਕ ਮਾੜੀ ਸੋਚ ਦੇ ਬੰਦੇ ਵਿੱਚ ਆਏ ਹੁੰਦੇ ਆ, ਪਤਾ ਨਹੀਂ ਲੱਗਦਾ ਕਦੋਂ ਮੋਬਾਈਲ ਤੁਹਾਡਾ ਪਰਸ ਚੋਰੀ ਕਰਕੇ ਲੈ ਜਾਣਾ, ਪਤਾ ਹੀ ਨਹੀਂ ਲੱਗਦਾ, ਇਹ ਵੀ ਖਿਆਲ ਰੱਖਿਓ। ਬਾਕੀ ਬੇਨਤੀ ਹੈ ਵੀ ਸਹਿਜ ਪਾਠ ਕਰਨ ਵਾਸਤੇ ਤਿਆਰੀਆਂ ਕਰੋ, ਐਤਵਾਰ ਸੇਵਾਦਾਰ ਆ ਰਹੇ ਆ ਤੁਹਾਡੇ ਕੋਲ, ਤੇ ਉਹਨਾਂ ਕੋਲੋਂ ਪੋਥੀਆਂ ਪ੍ਰਾਪਤ ਕਰ ਲਓ, ਪੋਥੀਆਂ ਪ੍ਰਾਪਤ ਕਰ ਲਓ, ਸਹਿਜ ਪਾਠ ਰੱਖ ਲਓ ਭਾਈ। ਪਿੰਡਾਂ 'ਚ ਨੇੜੇ ਨੇੜੇ ਸਹਿਜ ਪਾਠ ਰੱਖੋ ਤਾਂ ਜੋ ਹਰ ਘਰ ਦੇ ਵਿੱਚ ਗੁਰਬਾਣੀ ਦਾ ਚਾਨਣ ਹੋਵੇ, ਪਤਾ ਲੱਗੇ, ਸਮਝ ਆਵੇ। ਵੱਧ ਤੋਂ ਵੱਧ ਮੇਰੇ ਵੀਰ, ਵੱਧ ਤੋਂ ਵੱਧ ਮੇਰੀਆਂ ਭੈਣਾਂ, ਬਜ਼ੁਰਗ ਬੱਚੇ, ਸਹਿਜ ਪਾਠ ਰੱਖੋ, ਬਾਣੀ ਨੂੰ ਆਪ ਸਮਝੋ, ਜ਼ਿੰਦਗੀ ਵਿੱਚ ਗੁਣ ਪ੍ਰਗਟ ਹੋਣ, ਪਰਮਾਤਮਾ ਸਾਡੀ ਸੁਰਤ ਵਿੱਚ ਆਵੇ। ਅੱਛਾ ਜੀ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਵਧਾਈਆਂ। ਨੇੜੇ ਆਪਣੇ ਪ੍ਰੋਗਰਾਮ ਪਿੰਡ ਡੱਡੂ ਮਾਜਰਾ 38 ਸੈਕਟਰ ਦੇ ਵਿੱਚ ਹੀ ਪੈ ਜਾਂਦਾ, ਚੰਡੀਗੜ੍ਹ ਵਿੱਚ, ਡੱਡੂ ਮਾਜਰਾ 38 ਸੈਕਟਰ ਚੰਡੀਗੜ੍ਹ, ਤਿੰਨ ਦੀਵਾਨ ਨੇ ਜੀ ਉੱਥੇ, 6, 7 ਤੇ 8 ਨਵੰਬਰ ਅਗਲੇ ਮਹੀਨੇ ਦੇ। ਹਜੇ ਵੀ ਕਈ ਜ਼ਿਮੀਂਦਾਰ ਖੇਤਾਂ 'ਚ ਬੈਠੇ, ਉਦੋਂ ਤੇ ਵਿਹਲ ਮਿਲ ਜਾਣੀ ਸਾਰਿਆਂ ਨੂੰ ਭਾਈ। 6, 7 ਤੇ 8 ਨਵੰਬਰ ਦੇ ਤਿੰਨੇ ਦਿਨ ਮੈਂ ਉੱਥੇ ਹਾਜ਼ਰੀ ਭਰਨੀ ਹੈ, ਤਿੰਨ ਦੀਵਾਨ ਦਿੱਤੇ ਹੈ। ਇੱਥੇ ਇੱਕ ਦਿਨ ਨਹੀਂ ਸੀ ਆਉਣਾ, ਇਸ਼ਤਿਹਾਰ 'ਤੇ ਵੀ ਲਿਖਿਆ ਹੋਇਆ ਸੀ ਵੀ ਪਹਿਲੇ ਦਿਨ ਜਥੇ ਨੇ ਆਉਣਾ ਸੀ, ਦੋ ਦਿਨ ਮੈਂ ਹਾਜ਼ਰੀ ਭਰਨੀ ਸੀ ਟਾਈਮ ਥੋੜ੍ਹਾ ਕਰਕੇ। 38 ਸੈਕਟਰ 'ਚ ਜਿਹੜੇ ਉਹ ਡੱਡੂ ਮਾਜਰੇ ਦੀਵਾਨ ਆ, ਉੱਥੇ ਤਿੰਨੇ ਦਿਨ ਹਾਜ਼ਰੀ ਭਰਨੀ ਹੈ, ਵੱਧ ਚੜ ਕੇ ਪਹੁੰਚ ਕੇ ਲਾਹ ਲਓ। ਆਪਣੇ ਨੇੜੇ ਨੰਦਪੁਰ ਕਲੌੜ ਪਿੰਡ ਪੈਂਦਾ, ਨੰਦਪੁਰ ਕਲੌੜ, ਇਹ ਚੂਨੀ ਦੇ ਨੇੜੇ ਪੈ ਜਾਂਦਾ ਭਾਈ। ਉੱਥੇ ਵੀ ਤਿੰਨ ਦੀਵਾਨ ਹਨ, ਕਦੋਂ? 27, 28, 29 ਦੇ ਹੈ ਭਾਈ, 27, 28, 29 ਦੇ। ਜਿਨ੍ਹਾਂ ਕੋਲ ਸਮਾਂ ਹੋਵੇ ਉੱਥੇ ਪਹੁੰਚ ਕੇ ਵੀ ਲਾਹ ਲਓ ਸਾਰੇ। ਬਾਕੀ ਜਿੱਥੇ ਜਿੱਥੇ ਨੇੜੇ ਨੇੜੇ ਪ੍ਰੋਗਰਾਮ ਹੋਣ, ਵੱਧ ਚੜ ਕੇ ਪਹੁੰਚ ਕੇ ਨੇੜੇ ਨੇੜੇ ਹਾਜ਼ਰੀ ਭਰਦੇ ਰਿਹਾ ਕਰੀਏ। ਭਾਈ ਗੁਰਬਾਣੀ ਸੁਣਨ ਦੀ ਆਦਤ ਪਾਓ, ਬਾਬਿਆਂ ਦੀਆਂ ਕਹਾਣੀਆਂ ਜੀਆਂ ਸੁਣੀ ਜਾਂਦੇ ਆ, ਬਾਬਾ ਜੀ ਨੇ ਫਲਾਣੇ ਨੂੰ ਮੁੰਡਾ ਦੇ ਤਾ, ਬਾਬਾ ਜੀ ਨੇ ਫਲਾਣੇ ਨੂੰ ਐਂ ਕਰਤਾ, ਬਾਬਾ ਜੀ ਨੇ ਐਂ ਕਰਤਾ, ਐਂ ਕਰੀ ਜਾਂਦੇ ਸਾਰੀ। ਇਹ ਗੱਲਾਂ ਛੱਡੋ ਪਿਆਰਿਓ, ਇਹੋ ਜਿਹੀਆਂ ਗੱਲਾਂ ਸਟੇਜਾਂ ਤੇ ਜਦੋਂ ਸੁਣਾਉਂਦੇ ਆ ਨਾ, ਜਿਨ੍ਹਾਂ ਦੇ ਮੁੰਡੇ ਨਹੀਂ ਹੁੰਦੇ ਵਿਚਾਰੇ ਵਿੱਚ ਹੀ ਬੈਠੇ, ਐਂ ਸੋਚੇ ਵੀ ਪਤਾ ਨਹੀਂ ਮੁੰਡਾ ਕਿੱਡੀ ਕੁ ਵੱਡੀ ਚੀਜ਼ ਹੈ, ਵੀ ਇੱਥੇ ਮੁੰਡਾ ਉਹਨੂੰ ਵੀ ਦੇਤਾ, ਮੁੰਡਾ ਉਹਨੂੰ ਵੀ ਦੇਤਾ, ਐਂ ਨਾ। ਇਹ ਕੋਈ ਫਰਕ ਨਹੀਂ ਧੀਆਂ ਵਿੱਚ, ਪੁੱਤਾਂ ਵਿੱਚ ਕੋਈ ਫਰਕ ਨਹੀਂ। ਵੱਡੀ ਗੱਲ ਹੈ ਬਾਬਾ ਜੀ ਨੇ ਅਕਲ ਕਿੰਨਿਆਂ ਨੂੰ ਦਿੱਤੀ, ਸਮਝ ਕਿੰਨਿਆਂ ਨੂੰ ਦਿੱਤੀ, ਜਿਉਣ ਦਾ ਤਰੀਕਾ ਕਿੰਨਿਆਂ ਨੂੰ ਦਿੱਤਾ, ਇਹ ਵੱਡੀ ਗੱਲ ਹੈ। ਕੁਦਰਤੀ ਬੱਚੇ ਹੁੰਦੇ ਨੇ, ਨਹੀਂ ਵੀ ਹੁੰਦੇ ਭਾਈ, ਕਈਆਂ ਦੇ ਨਹੀਂ ਵੀ ਹੁੰਦੇ, ਮੁੜ ਕੇ ਫਿਰ ਜਿਨ੍ਹਾਂ ਦੇ ਨਹੀਂ ਹੁੰਦਾ ਉਹਨਾਂ ਨੂੰ ਕਹਿ ਦੇਣਗੇ ਤੇਰੀ ਤੇ ਸ਼ਰਧਾ ਨਹੀਂ ਸੀ, ਐਂ ਕਹਿਣਗੇ। 100 ਬੀਬੀ ਦੇ ਫਲ ਪਾਤਾ, 100 ਬੀਬੀ ਦੇ ਪਾਤਾ, ਤੇ ਕੁਦਰਤੀ ਗੱਲ ਹੈ ਵੀ 100 ਬੀਬੀ ਜਿਨ੍ਹਾਂ ਦੇ ਮੁੰਡੇ ਹੋਣੇ ਆ ਉਹਨਾਂ ਨੇ ਬੱਚਾ ਹੋਣ ਵਾਲਾ, ਬਾਬਾ ਜੀ ਸਾਡੇ ਤੇ ਮੁੰਡਾ ਹੀ ਹੋਵੇ, ਲੈ ਫਲ 100 ਦੇ ਪਾਤਾ, ਕੁਦਰਤੀ ਹੈ ਵੀ 50 ਕੁ ਦੇ ਤਾਂ ਹੋ ਹੀ ਜਾਣਗੇ, ਜਿਨ੍ਹਾਂ ਦੇ ਹੋ ਜਾਣਗੇ ਉਹਨਾਂ ਦਾ ਖੰਡ ਪਾਠ ਪੱਕਾ ਹੈ। ਜਿਨ੍ਹਾਂ ਦੇ ਨਾਂ ਹੋਏ ਉਹ ਕੀ ਕਹਿਣਗੇ ਭਾਈ ਤੇਰੀ ਸ਼ਰਧਾ ਹੀ ਨਹੀਂ ਸੀ ਆਖੋ ਸਤਨਾਮ ਮੁੜ ਕੇ ਐ ਕਹਿ ਦਿੰਦੇ ਨੇ ਅਗਲਾ ਕਹਿੰਦਾ ਵੀ ਹੋਇਆ ਤਾਂ ਹੈ ਨਹੀਂ ਮੁੰਡਾ ਉਹ ਕਹਿੰਦੇ ਭਾਈ ਤੇਰੀ ਸ਼ਰਧਾ ਨਹੀਂ ਸੀ ਜਿਹਦੇ ਹੋ ਗਿਆ ਉਹਦੀ ਅਸਲ ਚ
ਦੱਦਾ ਦਾਤਾ
ਬੋਲੋ ਪਿਆਰਿਓ ਦੱਦਾ ਦਾਤਾ
ਇੱਕ ਹੈ
ਇੱਕ ਹੈ ਜਿਹੜੇ ਬਾਬਿਆਂ ਦੇ ਜਾਂਦੇ ਨਹੀਂ ਉਹਨਾਂ ਦੇ ਕਿਹੜਾ ਮੁੰਡੇ ਨਹੀਂ ਹੁੰਦੇ ਉਹਨਾਂ ਦੇ ਕਿਹੜਾ ਹੁੰਦੇ ਨੇ ਮੈਨੂੰ ਇੱਕ ਮਾਤਾ ਮਿਲੀ ਉਹ ਕਿਤੇ ਪਰਮੇਸ਼ਰ ਦੁਆਰ ਅਰਦਾਸ ਕਰਕੇ ਤੇ ਮੈਨੂੰ ਕਹਿੰਦੀ ਬਾਬਾ ਜੀ ਤੁਹਾਡੀ ਕਿਰਪਾ ਹੋ ਗਈ ਮੈਂ ਕਿਹਾ ਬੇਬੇ ਮੈਂ ਕਿੱਥੋਂ ਕਰਦੀ ਕਿਰਪਾ ਜਿੱਦੇ ਤੇਰੇ ਮੁੰਡਾ ਹੋਇਆ ਸੀ ਉਹਦੇ ਪੋਤਾ ਹੋਇਆ ਸੀ ਨਾ ਤੇ ਪੋਤਾ ਲੈ ਆਈ ਕਹਿੰਦੇ ਬਾਬਾ ਜੀ ਮੈਂ ਕਿਹਾ ਮਾਰਾ ਰੱਬ ਦੀ ਮਿਹਰ ਹੁੰਦੀ ਹੈ ਮਾਤਾ ਪਰਮਾਤਮਾ ਕਿਰਪਾ ਕਰਦਾ ਹੈ ਹਰੇਕ ਤੇ ਕਰਦਾ ਉਹਦੀ ਖੇਡ ਹੈ ਇਦਾਂ ਦੀ ਰੱਬ ਦੀ ਖੇਡ ਹੈ ਨਾ 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 ਮੈਂ ਨਹੀਂ ਮੰਨਦੀ ਥੋ ਤੁਸੀਂ ਕਿਰਪਾ ਕਰੀਏ ਮੈਂ ਕਿਹਾ ਬੇਬੇ ਮੈਂ ਨਹੀਂ ਕੀਤੀ ਰੱਬ ਨੇ ਕੀਤੀ ਨਹੀਂ ਮੈਂ ਨਹੀਂ ਮੈਂ ਤਾਂ ਇਹੀ ਕਹੂੰ ਵੀ ਤੁਸੀਂ ਕੀਤੀ ਮੈਂ ਕਿਹਾ ਜਿੱਦੇ ਤੇਰਾ ਮੁੰਡਾ ਹੋਇਆ ਸੀ ਉਹ ਕਿੱਥੋਂ ਹੋਇਆ ਸੀ ਉਦੋਂ ਤੇ ਮੈਂ ਜੰਮਿਆ ਵੀ ਨਹੀਂ ਸੀ ਰੱਬ ਤੇ ਤੇਰੇ ਤੇ ਉਦੋਂ ਵੀ ਕਿਰਪਾ ਕਰਦਾ ਸੀ ਤੇਰੀ ਸੱਸ ਤੇ ਵੀ ਕਿਰਪਾ ਕੀਤੀ ਸੀ ਰੱਬ ਨੇ ਤੇਰੇ ਘਰ ਵਾਲਾ ਜੰਮਿਆ ਸੀ ਤੇਰੀ ਸੱਸ ਤੇ ਵੀ ਕਿਰਪਾ ਹੋਈ ਸੀ ਸਹੁਰਾ ਵੀ ਕਿਸੇ ਨਾ ਕਿਸੇ ਦਿਨ ਜੰਮਿਆ ਹੀ ਹੋਣਾ ਇੱਥੇ ਮੇਰੇ ਵਰ ਜਦੋਂ ਮੈਂ ਨਾ ਵੀ ਹੋਇਆ ਮੈਂ ਮਰ ਗਿਆ ਮੁੰਡੇ ਫਿਰ ਵੀ ਹੁੰਦੇ ਰਹੇ ਕਿਉਂ ਅਸੀਂ ਇਦਾਂ ਮੇਰੇ ਵਰਗੇ ਨੂੰ ਰੱਬ ਦਾ ਸ਼ਰੀਕ ਕਿਉਂ ਬਣਾਉਂਦੇ ਹੋ ਕਰਦਾ ਸਾਰਾ ਕੁਝ ਰੱਬ ਹੈ ਪਰਮਾਤਮਾ ਕਰਦਾ ਭਾਈ ਸਿਰਫ ਮਾਲਕ ਕਰਦਾ ਹੈ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਬੰਦੇ ਦੇ ਵਿੱਚ ਇੰਨੀ ਪਾਵਰ ਨਹੀਂ ਰੱਬ ਨੇ ਦਿੱਤੀ ਪਰਮਾਤਮਾ ਹੀ ਸਾਰੀਆਂ ਦਾਤਾਂ ਦੇਣ ਵਾਲਾ ਹੈ ਤੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਉਹਦੇ ਤੋਂ ਬਿਨਾਂ ਕੋਈ ਦਾਤਾ ਨਹੀਂ ਇੱਥੇ ਦੁਨੀਆਂ ਦੇ ਵਿੱਚ ਇੱਕੋ ਹੀ ਇਸ ਕਰਕੇ ਪਰਮਾਤਮਾ ਤੋਂ ਬਿਨਾਂ ਹੋਰ ਨਾ ਕਿਸੇ ਨੂੰ ਮੰਨੀਏ ਸਾਰੀ ਸੰਗਤ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਆਪ ਬਾਣੀ ਪੜ੍ਹਿਆ ਕਰੋ ਸਮਝਿਆ ਕਰੋ ਨੌਜਵਾਨ ਬਹੁਤ ਅੱਗੇ ਨਾਲੋਂ ਜਾਗਰਤੀ ਆਈ ਹੈ ਕਈ ਬੰਦੇ ਸਮਝਣ ਲੱਗ ਪਏ ਆ ਇਸੇ ਕਰਕੇ ਬਾਬਿਆਂ ਨੂੰ ਰੌਲਾ ਬਹੁਤ ਇਹਨਾਂ ਨੂੰ ਖੱਪ ਵੀ ਤਾਂ ਹੀ ਬਹੁਤੀ ਪਈ ਪਈ ਹਾਏ ਰੌਲਾ ਪੈ ਗਿਆ ਸ਼ਰਧਾ ਟੁੱਟ ਗਈ ਜੀ ਲੋਕਾਂ ਦੀ ਸ਼ਰਧਾ ਟੁੱਟ ਗਈ ਕਿੱਥੇ ਟੁੱਟ ਗਈ ਬਾਬਿਆਂ ਤੋਂ ਜ਼ਰੂਰ ਟੁੱਟ ਰਹੀ ਹੈ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਵੱਧ ਰਹੀ ਹੈ ਆ ਤਿੰਨ ਦੀਵਾਨ ਸੁਣੇ ਆ ਦੱਸੋ ਪਿਆਰਿਓ ਕੱਲ ਵੀ ਸੁਣਿਆ ਅੱਜ ਵੀ ਕੀ ਗੁਰੂ ਗ੍ਰੰਥ ਸਾਹਿਬ ਤੋਂ ਸ਼ਰਧਾ ਘਟੀ ਹੈ ਕਿ ਵਧੀ ਹੈ ਬੋਲੋ ਪਿਆਰਿਓ ਵਧੀ ਹੈ ਆਪ ਬਾਣੀ ਪੜ੍ਹਨ ਨੂੰ ਜੀ ਕਰ ਗੱਲ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਤੇ ਸ਼ਰਧਾ ਵੱਧ ਰਹੀ ਹੈ ਇਹ ਕਹਿੰਦੇ ਆ ਸ਼ਰਧਾ ਤੋੜਦੇ ਸ਼ਰਧਾ ਤੇ ਵੱਧਦੀ ਹੈ ਹਾਂ ਪਖੰਡੀਆਂ ਤੋਂ ਜ਼ਰੂਰ ਤੋੜਦਾ ਮੈਂ ਜਿਵੇਂ ਹੁਣ ਮੈਂ ਭਾਈ ਵਾਲੀ ਗੱਲ ਕਹੀ ਹੈ ਦਿਮਾਗ 'ਚ ਵੜਦੀ ਕਿ ਨਹੀਂ ਵੜਦੀ ਵੀ ਭਾਈ ਦਇਆ ਸਿੰਘ ਸੀ ਦੂਜਾ ਭਾਈ ਫਲਾਣਾ ਸਿੰਘ ਤੀਜਾ ਭਾਈ ਚੌਥਾ ਪੰਜਵੇਂ ਛੇਵੇਂ ਤੇ ਆ ਕੇ ਬਾਬਾ ਤੇ ਸੱਤਵੇਂ ਤੇ ਆ ਕੇ ਸੰਤ ਬਾਬਾ ਤੇ ਅੱਠਵੇਂ ਤੇ ਆ ਕੇ ਮਹਾਰਾਜ ਇਹ ਇੱਥੇ ਫਿਰ ਅੱਗ ਲੱਗਦੀ ਇਹਨਾਂ ਨੂੰ ਵੀ ਐਂ ਕਿਉਂ ਕਹੇ ਤਾਂ ਗੱਲ ਸੱਚ ਹੈ ਜੇ 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 ਗੁਰੂ ਗੋਬਿੰਦ ਸਿੰਘ ਵੇਲੇ ਭਾਈ ਸੀ ਫਿਰ ਅੱਜ ਵੀ ਭਾਈ ਹੋਈ ਚਾਹੀਦੇ ਆ ਹੁਣ ਕਮਾਈਆਂ ਜ਼ਿਆਦਾ ਥੋੜਾ ਵੱਧ ਗਈਆਂ ਨਾਲੇ ਭਾਈ ਲੈਣੇ ਤੋਂ ਵੱਧ ਕੇ ਥੋੜਾ ਕਮਾਈ ਹੋ ਜੂਗੀ ਭਾਈ ਲੈਣੇ ਤੋਂ ਵੱਧ ਕੇ ਭਾਈ ਜੇਠੇ ਤੋਂ ਵੱਧ ਕੇ ਕਮਾਈ ਹੋ ਜੂਗੀ ਇਹਨਾਂ ਦੀ ਕਿਤੇ ਫਿਰ ਇਸ ਕਰਕੇ ਇਹੋ ਜੀਆਂ ਗੱਲਾਂ ਨੂੰ ਜਦੋਂ ਸੁਣਦੇ ਆ ਹਾਏ ਭਾਈ ਇਹ ਸ਼ਰਧਾ ਤੋੜਦੇ ਆ ਗੁਰੂ ਤੋਂ ਸ਼ਰਧਾ ਤੋੜਦੇ ਆ ਨਾ ਜੀ ਨਾ ਗੁਰੂ ਤੋਂ ਕੋਈ ਸ਼ਰਧਾ ਨਹੀਂ ਤੋੜਦੇ ਗੁਰਬਾਣੀ ਤੇ ਸ਼ਰਧਾ ਵੱਧ ਰਹੀ ਹੈ ਪਖੰਡ ਤੋਂ ਸ਼ਰਧਾ ਜ਼ਰੂਰ ਘਟ ਰਹੀ ਹੈ ਘਟ ਜਾਣੀ ਚਾਹੀਦੀ ਆਉਣ ਵਾਲੀ ਪੀੜ੍ਹੀ ਦੀ ਘਟ ਜਾਣੀ ਚਾਹੀਦੀ ਗੁਰੂ ਤੇ ਸ਼ਰਧਾ ਰੱਖੋ ਗੁਰਬਾਣੀ ਤੇ ਸ਼ਰਧਾ ਰੱਖੋ ਪਿਆਰ ਗੁਰਬਾਣੀ ਨਾਲ ਪਾਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੱਜ ਕੇ ਆਪਾਂ ਹੁਣ ਆਨੰਦ ਸਾਹਿਬ 'ਚ ਬੋਲੀਏ ਸਾਰੀ ਸੰਗਤ ਦਾ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਵੀ ਧੰਨਵਾਦ ਹੈ ਕਮੇਟੀ ਦਾ ਸਾਰੀ ਦਾ ਨੌਜਵਾਨ ਵੀਰਾਂ ਦਾ ਜਿਹੜੇ ਇਲਾਕੇ ਦੇ ਸਿੰਘਾਂ ਨੇ ਨਾਲ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਸਰਦਾਰ ਦਲਵੀਰ ਸਿੰਘ ਜੀ ਅਮਰੀਕਾ ਤੋਂ ਆਏ ਹੈ ਮੈਂ ਉੱਥੇ ਜਦੋਂ ਐਤਕੀ ਗਿਆ ਸੀ ਤੇ ਮੈਨੂੰ ਮਿਲੇ ਉੱਥੇ ਤੇ ਮੈਂ ਇਹਨਾਂ ਨੂੰ ਜ਼ੋਰ ਪਾਇਆ ਮੈਂ ਕਿਹਾ ਜੀ ਤੁਸੀਂ ਤੁਹਾਡੇ ਪਿੰਡ 'ਚ ਦੀਵਾਨ ਹੋਣ ਲੱਗਣੇ ਹੈ ਨੌਜਵਾਨਾਂ ਨੂੰ ਹੌਸਲਾ ਵੱਧ ਜੂ ਤੁਸੀਂ ਵੀ ਚੱਲੋ ਤੇ ਸਪੈਸ਼ਲ 4-5 ਦਿਨ ਦਾ ਟਾਈਮ ਕੱਢ ਕੇ 4-5 ਦਿਨ ਦਾ ਟਾਈਮ ਲੈ ਕੇ ਤੇ ਛੁੱਟੀ ਕਰਕੇ ਫਿਰ ਇਹ ਵਾਪਸ ਇੱਥੇ ਅਮਰੀਕਾ ਤੋਂ ਆਏ ਹੈ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਬਹੁਤ ਪਿਆਰ ਨਾਲ ਤੁਹਾਡੇ ਨਾਲ ਰਲ ਕੇ ਕੀਤਾ ਪ੍ਰੋਗਰਾਮ ਅੱਗੇ ਤੋਂ ਵੀ ਗੁਰੂ ਸਾਹਿਬ ਮਿਹਰ ਕਰਨ ਸਿੰਘੋ ਉਦਮ ਕਰਦੇ ਰਿਹਾ ਕਰੋ ਜਿੰਨਾ ਜਿੰਨੇ ਕੁ ਜੋਗੇ ਹਾਂ ਜਿੰਨਾ ਕੁ ਟਾਈਮ ਚਲੋ ਬਣਦਾ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਫਿਰ ਵੀ ਜਦੋਂ ਵੀ ਸਮਾਂ ਬਣੇਗਾ ਆਪਾਂ ਦੁਬਾਰਾ ਵੀ ਪ੍ਰੋਗਰਾਮ ਇਲਾਕੇ ਦੇ ਵਿੱਚ ਰੱਖਾਂਗੇ ਚੜ੍ਹਦੀ ਕਲਾ ਨਾਲ ਸਮਾਗਮ ਹੋਣ ਗੁਰਮਤ ਦੀ ਸੋਝੀ ਆਵੇ ਘਰ ਘਰ ਗੂੰਜਾਂ ਪੈਣ ਸਤਿਗੁਰੂ ਇਸੇ ਤਰ੍ਹਾਂ ਮਿਹਰ ਰੱਖਣ ਸੋ ਦਾਸ ਦੇ ਨਾਲ ਭਾਈ ਸਾਹਿਬ ਗੁਰਜੀਤ ਸਿੰਘ ਜੀ ਆਏ ਹੋਏ ਹੈ ਹਰੀਗੜ੍ਹ ਤੋਂ ਉਹਨਾਂ ਦਾ ਵੀ ਧੰਨਵਾਦ ਸਾਡੇ ਨਾਲ ਪ੍ਰਚਾਰ ਕਰਦੇ ਆ ਇਲਾਕਿਆਂ ਦੇ ਵਿੱਚ ਜਗ੍ਹਾ ਜਗ੍ਹਾ ਜਾ ਕੇ ਧੰਨਵਾਦ ਹੈ ਜੀ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਸਭ ਦਾ ਬਹੁਤ 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 ਧੰਨਵਾਦ ਗੱਜ ਕੇ ਆਨੰਦ ਸਾਹਿਬ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਹੋਈਆਂ ਭੁੱਲਾਂ ਖਿਮਾ ਕਰ ਦਿਓ ਪਿਆਰਿਓ ਬੋਲਦੇ ਆ ਬੜੀਆਂ ਗਲਤੀਆਂ ਹੋ ਜਾਂਦੀਆਂ ਜੀ ਮਾਫ ਕਰ ਦਿਓ ਪਿਆਰਿਓ ਬੜੀਆਂ ਭੁੱਲਾਂ ਹੋ ਜਾਂਦੀਆਂ ਕਈ ਵਾਰੀ ਜ਼ਰੂਰ ਗਲਤੀਆਂ ਨਾ ਚਤਾਰਨੀਆਂ ਸਤਿਗੁਰ ਜੀ ਦਾ ਸ਼ੁਕਰ ਹੈ ਜਿਨ੍ਹਾਂ ਨੇ ਕਿਰਪਾ ਕੀਤੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਸਹਿਜ ਸਿੱਧੀ ਮਨ ਵਧੀਆ ਰਾਗ ਰਤਨ ਪਰਵਾਰ ਹਰੀਆਂ ਸ਼ਬਦ ਗਾ ਬਣਿਆ ਰੱਬੋ ਪਾਂਗਾ ਵੋ ਹਰੀ ਤੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ
ਸਹਿਜ ਸੁਭਾਏ
दर्शन परस गुरु के जन्म मरण दुख जाए वाहिगुरु जी तोड़ी महला पंजवा हर बिसरत सदा खुआरी ताको धोखा कहां बेआपे जाको ओट तोहारी हर बिसरत सदा खुआरी ताको धोखा कहां जाको ओट तुहारी रहाओ बिन सिमरन जो जीवन बलना सर पुजे से अरजारी नव खंडन को राज कमावे अंत चले गोहारी गुण निदान गुण ते नहीं गाए जाको कृपा धारी सो सुखिया तन उस जन्मा नानक तिस बलिहारी गुण निदान गुण ते नहीं गाए जाको कृपा धारी सो सुखिया तन उस जन्मा नानक तिस बलिहारी
वाहिगुरु जी का खालसा वाहिगुरु जी की फतेह।